ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਤੀਵਾ ਬਾਲ ਪੰਜਾਬੀ ਦਾ। ਧੂੜਾਂ ਨਾਲ ਕਦੇ ਨੀ ਮਰਨਾ, ਸ਼ੀਸ਼ੇ ਦੇ ਲਸ਼ਕਾਰੇ ਨੇ, ਜਿੰਨੀ ਮਰਜ਼ੀ ਤਿੱਖੀ ਬੋਲੇ। ਉਰਦੂ ਬਾਲ ਪੰਜਾਬੀ ਦਾ, ਲੋਕੀ ਮੰਗ ਮੰਗਾ ਕੇ ਆਪਣਾ ਪੋਹਲ ਬਣਾ ਕੇ ਬਹਿ ਗਏ ਨੇ। ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ। ਹੱਥ ਹਜ਼ਾਰਾਂ ਵੱਧ ਕੇ ਬਾਬਾ ਘੁੱਟ ਦਿੰਦੇ ਨੇ ਮੇਰਾ ਮੂੰਹ, ਪਰਿਆਂ ਦੇ ਵਿੱਚ ਜਦ ਵੀ ਚੁੱਕਣਾ ਕੋਈ ਸਵਾਲ ਪੰਜਾਬੀ ਦਾ। ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਜੀਆਂ ਨੂੰ, ਮੈਂ ਗੁਰਸੇਵਕ ਸਿੰਘ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅੱਜ 19 ਸਤੰਬਰ 2019, ਨਾਨਕ ਸ਼ਾਹੀ 3, ਅੱਸੂ ਸੰਮਤ 551 ਹੋ ਗਈ ਆ। ਤੇ ਅੱਜ ਮੇਰਾ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ, ਜੋ ਕਿ ਟੈਕਨੀਕਲ ਸਪੋਰਟ ਦੇ ਰਹੇ ਨੇ। ਤੇ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ। ਆਸਟ੍ਰੇਲੀਆ ਵਾਲਿਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ। ਸੋ ਸਮਾਂ ਹੋ ਚੁੱਕਾ ਹੈ 8:03 ਸਿਡਨੀ ਦੇ ਵਿੱਚ, ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਹੈ 3:33। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਅੱਜ ਗੱਲਾਂ ਬਾਤਾਂ ਕਰਾਂਗੇ, ਤੇ ਸਾਡਾ ਵਿਸ਼ਾ ਰਹੇਗਾ ਅੱਜ ਜੋ ਕਿ ਪੰਜਾਬੀ ਦੀ ਤੋਹੀਨ ਹੋਈ ਆ, ਉਸ ਬਾਬਤ ਗੱਲਾਂ ਬਾਤਾਂ ਕਰਨਗੇ ਸਾਡੇ ਨਾਲ ਦਲਜੀਤ ਸਿੰਘ ਜੁਆਇਨ ਕਰਨਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੁਲਜੀਤ ਸਿੰਘ ਖੋਸਾ ਵੀ ਅੱਜ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ। ਸੋ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਆਪਣੇ ਸੁਝਾਅ ਤੇ ਆਪਣੇ ਵਿਚਾਰ ਪੰਜਾਬੀ ਬਾਬਤ ਜਾਂ ਕੋਈ ਵੀ ਹੋਰ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਟੈਲੀਗ੍ਰਾਮ ਦੇ ਮਾਧਿਅਮ ਦੇ ਨਾਲ। ਸੋ ਤੇ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਆਪਾਂ ਇੱਕ ਪਹਿਲਾਂ ਧਾਰਮਿਕ ਗੀਤ ਸੁਣਦੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ। ਉਸ ਤੋਂ ਬਾਅਦ ਅਸੀਂ ਜਾਣਾਂਗੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੇ ਮੌਸਮ ਤੇ ਝਾਤ ਮਾਰਾਂਗੇ। ਤੋ ਉਸ ਤੋਂ ਬਾਅਦ ਸਾਡੇ ਨਾਲ ਜੁਆਇਨ ਕਰਨਗੇ ਅੱਜ ਪ੍ਰੋਗਰਾਮ ਦੇ ਵਿੱਚ ਮਹਿਮਾਨ। ਸੋ ਸੁਣੋ ਤੁਸੀਂ ਇੱਕ ਧਾਰਮਿਕ ਗੀਤ, ਮਿਲਦੇ ਹਾਂ ਇਸ ਤੋਂ ਬਾਅਦ। We'll be right back.
ਜਿਸ ਘਰ ਪੁੱਤ ਨਾ ਕੋਈ ਖੇਡੇ ਖਾਂਦੀ ਬਾਤੇ ਪਹੁੰਚੀ ਨੈਣ ਖੰਜੂ ਪਰ ਰੋਈ ਸਤਿਗੁਰੂ ਮੇਰੇ ਨੇ ਦਿੱਤਾ ਪਲ ਵਿੱਚ ਪਾਰ ਮੇਰੀ ਪੀਰੀ ਦੀ ਤੈਨ ਆਇਆ ਤਲਵਾਰ ਮੇਰੀ ਪੀਰੀ ਦੀ ਤੈਨ ਆਇਆ ਤਲਵਾਰ ਦਾਦੀ ਕਰ ਜੋ ਬੇੜਾ ਪਾਰ ਮੇਰੀ ਪੀਰੀ ਦੀ ਪੈਨ ਆਇਆ ਤਲਵਾਰ ਮੇਰੀ ਪੀਰੀ ਦੀ ਪੈਨ ਆਇਆ ਤਲਵਾਰ ਤਾਰ ਮੇਰੀ ਪੀਰੀ ਦੀ ਪੈਨ ਆਇਆ ਤਲਵਾਰ ਵਾਲੀ ਦੁਨੀਆ ਦਾ ਸਭ ਨੂੰ ਤਾਰਨ ਹਾਰ ਵਾਲੀ ਦੁਨੀਆ ਦਾ ਸਭ ਨੂੰ ਤਾਰਨ ਹਾਰ ਵਾਲੀ ਦੁਨੀਆ ਦਾ।
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ। ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ। ਸੋ ਪਹਿਲਾਂ ਅਸੀਂ ਥੋੜਾ ਮੌਸਮ ਦੇ ਬਾਰੇ ਜਾਣ ਲੈਂਦੇ ਹਾਂ, ਫਿਰ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ ਦਲਜੀਤ ਸਿੰਘ ਜੀ। ਨਾਲੇ ਉਹਨਾਂ ਨੂੰ ਵੀ ਅਵੇਅਰ ਕਰ ਦਿੰਦੇ ਆ ਕਿ ਸਾਡੇ ਕੋਲ ਮੌਸਮ ਦੀ ਕੀ ਜਾਣਕਾਰੀ ਆ। ਸਿਡਨੀ ਦੇ ਵਿੱਚ ਤਾਪਮਾਨ ਅੱਜ 20 ਤੋਂ 20 ਡਿਗਰੀ ਵੱਧ ਤੋਂ ਵੱਧ ਤੇ 16 ਡਿਗਰੀ ਘੱਟ ਤੋਂ ਘੱਟ ਦੱਸਿਆ ਜਾ ਰਿਹਾ ਤੇ ਬੱਦਲਬਾਜੀ ਬਣੀ ਹੋਈ ਆ। ਰਾਜਧਾਨੀ ਕੈਨਬਰਾ ਦੇ ਵਿੱਚ ਵੀ ਬੱਦਲਬਾਜੀ ਬਣੀ ਹੋਈ ਹੈ ਤੇ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਦੱਸਿਆ ਜਾ ਰਿਹਾ ਤੇ ਘੱਟ ਤੋਂ ਘੱਟ 12 ਡਿਗਰੀ। ਮੈਲਬਨ ਦੇ ਵਿੱਚ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਵੱਧ ਤੋਂ ਵੱਧ ਦੱਸਿਆ ਜਾ ਰਿਹਾ 22 ਡਿਗਰੀ ਤੇ ਘੱਟ ਤੋਂ ਘੱਟ 17 ਡਿਗਰੀ। ਤੇ ਬ੍ਰਿਸਬੇਨ ਦੇ ਵਿੱਚ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਦੱਸਿਆ ਜਾ ਰਿਹਾ 24 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ। ਪਰਥ ਦੇ ਵਿੱਚ ਵੀ ਬੱਦਲਬਾਜੀ ਬਣੀ ਹੋਈ ਆ ਤੇ ਤਾਪਮਾਨ ਦੱਸਿਆ ਜਾ ਰਿਹਾ ਵੱਧ ਤੋਂ ਵੱਧ 15 ਡਿਗਰੀ ਤੇ ਘੱਟ ਤੋਂ ਘੱਟ 5 ਡਿਗਰੀ। ਤੇ ਐਡਲਾਈਡ ਦੇ ਵਿੱਚ ਵੀ ਬੱਦਲਬਾਜੀ ਬਣੀ ਹੋਈ ਹੈ ਤੇ ਪਰ ਤਾਪਮਾਨ ਉੱਥੇ ਵੱਧ ਤੋਂ ਵੱਧ ਅੱਜ ਰਹੇਗਾ 28 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ। ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਜਿਹੜੇ ਅਨੁਮਾਨ ਸੀਗੇ ਕਿ ਸਤੰਬਰ ਤੇ ਅੱਧ ਤੋਂ ਵੱਧ ਥੋੜੀ ਰਾਹਤ ਮਿਲੇਗੀ ਤੇ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਦੱਸਿਆ ਜਾ ਰਿਹਾ ਤੇ ਘੱਟ ਤੋਂ ਘੱਟ 26। ਤੇ ਮੈਨੂੰ ਲੱਗਦਾ ਕਿ ਹੁਣ ਮੌਸਮ ਚ ਜਿਹੜੀ ਤਬਦੀਲੀ ਆਈ ਤੇ ਮਟਰਾਂ ਦੀ ਬਿਜਾਈ ਤੇ ਸਬਜ਼ੀਆਂ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਏਗਾ। ਤੇ ਬਾਕੀ ਤਾਪਮਾਨ ਅਸੀਂ ਦਲਜੀਤ ਸਿੰਘ ਭਾਈ ਤੋਂ ਪੁੱਛ ਲੈਂਦੇ ਹਾਂ ਕਿ ਉਹ ਕਿੱਥੇ ਫਿਰ ਰਹੇ ਆ ਤੇ ਉੱਥੇ ਦਾ ਕੀ ਤਾਪਮਾਨ ਆ। ਸਤਿ ਸ੍ਰੀ ਅਕਾਲ ਭਾਈ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਦੋਸਤਾਂ ਮਿੱਤਰਾਂ ਨੂੰ ਜਿਹੜੇ ਕਿ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਆ, ਤੁਹਾਡਾ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਾਉਣ ਦੇ ਲਈ।
ਸਾਡਾ ਮੈਂ ਕਹਿ ਸਕਦਾ ਕਿ ਸਾਡਾ ਸੁਭਾਗ ਹੈ, ਤੁਸੀਂ ਬਹੁਤ ਚਿਰ ਬਾਅਦ ਸਬੱਬ ਬਣਿਆ ਕਿ ਅਸੀਂ ਇਕੱਠੇ ਅੱਜ ਗੱਲਬਾਤ ਕਰਾਂਗੇ। ਬੇਸ਼ੱਕ ਥੋੜੇ ਟਾਈਮ ਲਈ, ਪਰ ਕਾਫੀ ਚਿਰ ਬਾਅਦ ਸਬੱਬ ਬਣਿਆ ਕਿ ਅਸੀਂ ਪ੍ਰੋਗਰਾਮ ਚ ਗੱਲਬਾਤ ਕਰ ਰਹੇ ਹਾਂ। ਤੇ ਭਾਜੀ ਕਿੱਥੇ ਹੋ ਅੱਜ, ਕੀ ਮੌਸਮ ਬਣਿਆ ਹੋਇਆ? ਮੈਂ ਗੱਲ ਪਹਿਲਾਂ ਕੀਤੀ ਆ, ਕਿੱਥੇ ਫਿਰ ਰਹੇ ਹੋ ਅੱਜ?
ਜੀ ਮੌਸਮ ਇੱਥੇ ਅੱਜ ਬਹੁਤ ਵਧੀਆ ਆ। ਮੈਂ ਅੱਜ ਜਾ ਰਿਹਾ ਆ ਕੋਫ ਸਰਵਰ ਵਾਲੀ ਸਾਈਡ ਨੂੰ ਬ੍ਰਿਸਬੇਨ ਤੋਂ, ਲਗਭਗ ਅੱਧੇ ਚ ਅਸੀਂ ਪਹੁੰਚ ਗਏ ਆ। ਤੇ ਅਮਨਦੀਪ ਭਾਜੀ ਉਹਨਾਂ ਨੂੰ ਮਿਲਣ ਦੀ ਵੀ ਸੰਭਾਵਨਾ ਹੈਗੀ ਆ, ਅੱਜ ਉਹਨਾਂ ਦੇ ਦਰਸ਼ਨ ਕਰਾਂਗੇ। ਤੇ ਮੌਸਮ ਬਹੁਤ ਵਧੀਆ ਆ। ਪਹਿਲਾਂ ਗਰਮੀ ਬਹੁਤ ਹੋ ਗਈ ਸੀ ਬ੍ਰਿਸਬੇਨ ਦੇ ਵਿੱਚ ਇੱਕ ਜਾਂ 2 ਵੀਕ ਪਹਿਲਾਂ, ਪਰ ਅੱਜ 2-3 ਦਿਨ ਥੋੜੀ ਜਿਹੀ ਹਲਕੀ ਹਲਕੀ ਵੈਸੇ ਬਾਰਿਸ਼ ਹੋਈ ਆ, ਉਹਦੇ ਨਾਲ ਥੋੜਾ ਜਿਹਾ ਹੁਣ ਮੌਸਮ ਬਹੁਤ ਵਧੀਆ ਹੋ ਗਿਆ। ਤੇ ਦੁਪਹਿਰ ਵੇਲੇ ਤਾਂ ਬਾਲਾ ਹੀ ਵਧੀਆ ਹੁੰਦਾ, ਹੁਣ ਵੀ ਧੁੱਪ ਜਿਹੜੀ ਆ ਨਿਕਲੀ ਹੋਈ ਆ, ਖਿਲੀ ਹੋਈ ਆ ਤੇ ਕਾਫੀ ਵਧੀਆ ਵੈਦਰ ਆ
ਜੀ। ਚਲੋ ਭਾਈ, ਆ ਮੌਸਮ ਨੂੰ ਦੱਸਣ ਲਈ ਐਕਸਪਰਟ ਨੇ, ਤੁਸੀਂ ਜਿਸ ਚੀਜ਼ ਚ ਐਕਸਪਰਟ ਹੈ ਤੁਹਾਨੂੰ ਪਤਾ, ਕਿਉਂ ਅਸੀਂ ਤੁਹਾਨੂੰ ਅੱਜ ਜੁਆਇਨ ਕਰਾਇਆ? ਸੋ ਆਹ ਮੌਸਮ ਉੱਪਰ ਥੱਲੇ ਹੋ ਰਿਹਾ ਹੈ, ਮੌਸਮ ਦੇ ਨਾਲ ਤਬਦੀਲੀ ਆਈ ਜਾ ਰਹੀ ਆ, ਪਰ ਜਿਹੜਾ ਪਿਛਲੇ ਕੁਛ ਕੁ ਦਿਨਾਂ ਤੋਂ ਪੰਜਾਬੀ ਨੂੰ ਲੈ ਕੇ ਵਿਵਾਦ ਚੱਲ ਰਿਹਾ, ਉਹਦਾ ਮੌਸਮ ਬਹੁਤਾ ਸਹੀ ਨਹੀਂ ਚੱਲ ਰਿਹਾ। ਸੋ ਮੈਂ ਤੁਹਾਡਾ ਇੰਸੀਡੈਂਟ ਸਾਂਝਾ ਕਰੂੰਗਾ, ਪਰ ਅਸੀਂ ਉੱਤੇ ਤੁਹਾਡੀ ਅੱਜ ਵਿਚਾਰ ਜਾਣਨੀ ਚਾਹਾਂਗੇ। ਹਨਾ, ਤੁਹਾਡਾ ਬਹੁਤ ਨੇੜੇ ਤੋਂ, ਤੁਸੀਂ ਇੱਕ ਟੀਚਰ ਰਹੇ ਹੋ, ਪੰਜਾਬੀ ਨਾਲ ਤੁਹਾਡਾ ਵਾਹ ਵਾਸਤਾ ਰਿਹਾ, ਤੁਸੀਂ ਇੱਕ ਪੰਜਾਬੀ ਵੀ ਹੋ, ਟੀਚਰ ਵੀ ਹੋ, ਹਨਾ, ਸੋ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਗੱਲ ਇੱਦਾਂ ਕਹਿੰਦੇ, ਜਿਹੜਾ ਆਪਣਾ ਪੰਜਾਬ ਵੱਲੋਂ ਹਿੰਦੀ ਭਾਸ਼ਾ ਵਿਭਾਗ ਬਾਰੇ ਸਮਾਗਮ ਦੌਰਾਨ ਡਾਕਟਰ ਤੇਜਵੰਤ ਮਾਨ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਗਿਆ ਸੀਗਾ, ਗਾਲੀ ਗਲੋਚ ਵੀ ਉੱਥੇ ਹੋਇਆ ਸੀ ਤੇ ਗਾਲੀ ਗਲੋਚ ਕਰਦਿਆਂ ਧਮਕੀਆਂ ਦਿੱਤੀਆਂ ਗਈਆਂ ਸੀ। ਤੇ ਐਨ ਉਦੋਂ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਦੀ ਦਿਵਸ ਬਹਾਨੇ ਸਮੁੱਚੇ ਮੁਲਕ ਵਿੱਚ ਸਿਰਫ ਹਿੰਦੀ ਭਾਸ਼ਾ ਨੂੰ ਥੋਪਣ ਦਾ ਸੰਕਲਪ ਇਹ ਕਹਿ ਕੇ ਪੇਸ਼ ਕਰ ਰਹੇ ਸੀ ਕਿ ਅੱਜ ਭਾਰਤ ਨੂੰ ਇੱਕ ਭਾਸ਼ਾ ਇੱਕ ਰਾਸ਼ਟਰ ਵਜੋਂ ਤਵਸਵ ਕਰਨ ਦੀ ਲੋੜ ਆ। ਸੋ ਆ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ?
ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਇੱਡੀ ਚਿੰਤਾ ਵਾਲੀ ਗੱਲ ਹੈ ਨਹੀਂ ਜਿੱਥੇ ਤੱਕ ਮੈਂ ਸੋਚਦਾ ਹਾਂ, ਕਿਉਂਕਿ ਅਮਿਤ ਸ਼ਾਹ ਸ਼ਾਇਦ 370 ਤੋਂ ਬਾਅਦ ਇਹ ਸੋਚਦੇ ਆ ਵੀ ਵੀ ਅਸੀਂ ਕੁਛ ਵੀ ਕਰ ਸਕਦੇ ਹਾਂ। ਤੁਸੀਂ 300 ਧਾਰਾ ਜਿਹੜੀ 370 ਵੀ ਸੀਗੀ, ਇਹਦੇ ਵਿੱਚ ਵੀ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਡਾਕਟਰ ਅੰਬੇਡਕਰ, ਉਹਨਾਂ ਨੇ ਨਾਂਹ ਕਰ ਦਿੱਤੀ ਸੀ ਇਹਨੂੰ ਬਣਾਉਣ ਦੇ ਵਿੱਚ, ਉਹਨੀ ਬਣਾਈ ਨੀ। ਤੇ ਫਿਰ ਕਿਸੇ ਹੋਰ ਗੋਪਾਲਾ ਅਈਅਰ ਉਹਨਾਂ ਦੇ ਕੋਲੋਂ ਇਹ ਧਾਰਾ ਬਣਾਈ ਗਈ। ਇਸ ਕਰਕੇ ਇਹਦੇ ਪਿੱਛੇ ਪਹਿਲਾਂ ਹੀ ਮਤ ਭੇਜ ਸਕੇ ਵੀ ਇਹ ਖਤਮ ਜਿਹੜੀ ਆ ਹੋਣੀ ਚਾਹੀਦੀ ਆ। ਇਹ ਨਹਿਰੂ ਸਾਹਿਬ ਨੇ ਵੀ ਕਹਿ ਦਿੱਤਾ ਸੀ ਵੀ ਕੋਈ ਦਿਨ ਆਊਗਾ ਜਦੋਂ ਇਹ ਖਤਮ ਹੋਏਗੀ, ਇਸ ਕਰਕੇ ਬਹੁਤਾ ਹਾ ਹੁੱਲਾ ਹੋਇਆ ਨੀ। ਪਰ ਜਿੱਥੇ ਤੱਕ ਇਸੇ ਸੰਵਿਧਾਨ ਦੇ ਲਈ ਆਪਾਂ ਦੱਸ ਦਈਏ, ਪਤਾ ਸੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਇੱਥੇ ਬੋਲੀਆਂ ਹੈਗੀਆਂ ਆ, ਕਿਸੇ ਵੀ ਬੋਲੀ ਦੇ ਨਾਲ ਛੇੜਛਾੜ ਜਿਹੜੀ ਆ ਉਹ ਮਹਿੰਗੀ ਪੈਂਦੀ ਹੁੰਦੀ ਆ, ਕਿਉਂਕਿ ਸਾਡੀ ਜਿਹੜੀ ਇਮੋਸ਼ਨਲ ਭਾਵਨਾ ਆ ਉਹ ਇਹਦੇ ਨਾਲ ਜੁੜੀ ਹੁੰਦੀ ਆ। 1950 ਦੇ ਵਿੱਚ ਐਕਟ ਆਪਣਾ ਜਿਹੜਾ ਗਣਤੰਤਰ ਰਾਜ ਬਣਿਆ, ਜਿੱਦਾਂ ਸੰਵਿਧਾਨ ਜਿਹੜਾ ਆ ਲਾਗੂ ਹੋਇਆ, ਉਸ ਤੋਂ ਪਹਿਲਾਂ ਅੰਗਰੇਜ਼ੀ, ਉਰਦੂ ਤੇ ਹਿੰਦੀ ਤਿੰਨ ਭਾਸ਼ਾਵਾਂ ਸੀ ਜਿਹੜੀਆਂ ਕਿ ਆਫੀਸ਼ੀਅਲ ਤੌਰ ਤੇ ਵਰਤੀਆਂ ਜਾਂਦੀਆਂ ਸੀ। ਕਹਿਣ ਦਾ ਮਤਲਬ ਹੈ ਜਦੋਂ ਕਿਸੇ ਨੂੰ ਕੋਈ ਚਿੱਠੀ ਪੱਤਰ ਜਿਹੜਾ ਕਾਰ ਵਿਹਾਰ ਉਹਨੂੰ ਆਫੀਸ਼ੀਅਲ ਲੈਂਗੁਏਜ ਕਹਿ ਦਿੰਦੇ ਆ, ਇਹ ਤਿੰਨਾਂ ਭਾਸ਼ਾਵਾਂ ਦੇ ਵਿੱਚ ਹੁੰਦਾ ਸੀ। 1950 ਚ ਜਦੋਂ ਸੰਵਿਧਾਨ ਲਾਗੂ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਆ ਵੀ ਇੰਗਲਿਸ਼ ਦੇ ਉੱਤੇ ਆਪਾਂ ਕਾਫੀ ਡਿਪੈਂਡੈਂਟ ਹੋ ਚੁੱਕੇ ਹਾਂ, ਪਰ ਅਗਲੇ 15 ਸਾਲਾਂ ਤੱਕ ਇੰਗਲਿਸ਼ ਜਿਹੜੀ ਬੰਦ ਕਰਕੇ ਇੱਕ ਭਾਸ਼ਾ ਆਪਾਂ ਰੱਖਾਂਗੇ, ਉਹਨੂੰ ਹਿੰਦੀ ਦਾ ਨਾਂ ਦੇ ਦਿੱਤਾ ਗਿਆ ਵੀ ਆਫੀਸ਼ੀਅਲ ਭਾਸ਼ਾ ਜਿਹੜੀ ਆ ਉਹ ਹਿੰਦੀ ਰਹੇਗੀ। ਉਹ ਤੋਂ ਬਾਅਦ ਬਹੁਤ ਸਾਰੇ ਲੋਕ ਇਹਨੂੰ ਗਲਤ ਦੱਸ ਰਹੇ ਆ ਵੀ ਇਹ ਰਾਸ਼ਟਰ ਭਾਸ਼ਾ ਬਣ ਗਈ, ਰਾਸ਼ਟਰ ਭਾਸ਼ਾ ਇਹ ਕਦੀ ਵੀ ਨਹੀਂ ਬਣੀ। 1950 ਸਿਰਫ ਇਹ ਕਿਹਾ ਸੀ ਵੀ ਜਿਹੜਾ ਆਫਿਸ ਦਾ ਕੰਮ ਆ, ਜਿਹੜਾ ਲਿਖਤੀ ਕੰਮ ਆ, ਉਹ ਹਿੰਦੀ ਦੇ ਵਿੱਚ ਹੋ ਜਾਇਆ ਕਰਨਾ। ਪਰ 1965 ਦਾ ਵੀ ਜਿਹੜਾ ਆਪਾਂ ਗੱਲ ਕਰ ਲਈਏ, ਉਹ ਵੀ ਉਦੋਂ ਤੱਕ ਆਪਾਂ ਇੰਗਲਿਸ਼ ਤੋਂ ਬਾਹਰਾ ਹੋ ਨਹੀਂ ਪਾਏ, ਕਿਉਂਕਿ ਇਹ ਬਹੁਤ ਔਖਾ ਸੀ ਇਕੱਲਾ ਹਿੰਦੀ ਦੇ ਉੱਤੇ ਡਿਪੈਂਡੈਂਟ ਹੋ ਜਾਣਾ, ਕਿਉਂਕਿ ਜਿਹੜੇ ਸਾਊਥ ਇੰਡੀਅਨ ਆ ਜਿਹਨਾਂ ਨੂੰ ਆਪਾਂ ਦਰਾਵੜ ਭਾਸ਼ਾਵਾਂ ਕਹਿ ਦਿੰਦੇ ਹਾਂ, ਜਿੰਨੇ ਸਾਊਥ ਇੰਡੀਆ ਦੀਆਂ ਭਾਸ਼ਾਵਾਂ ਹੈਗੀਆਂ, ਚਾਹੇ ਉਹ ਕੰਨੜ ਆ, ਤਾਮਿਲ ਹੈਗੀ ਆ, ਤੇ ਚਾਹੇ ਮਰਾਠੀ ਹੈਗੀ ਆ, ਇਹ ਜਿਹੜੀਆਂ ਭਾਸ਼ਾਵਾਂ ਆ ਇਹ ਬੜੀਆਂ ਦੂਰ ਦੀਆਂ ਹੈਗੀਆਂ ਤੇ ਇਹਨਾਂ ਲਈ ਹਿੰਦੀ ਸਿੱਖਣੀ ਬੜੀ ਟਫ ਆ, ਇਸ ਕਰਕੇ ਉਹ ਬਣ ਨਹੀਂ ਪਾਈ। ਫਿਰ ਵੀ ਕਿਉਂਕਿ ਹਿੰਦੀ ਜਿਹੜੀ ਆ ਕੋਈ ਘੱਟੋ ਘੱਟ 43% ਭਾਰਤ ਦੇ ਲੋਕ ਜਿਹੜੇ ਆ ਬੋਲਦੇ ਆ, ਇਹ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਬੋਲੀ ਆ, ਪਰ ਇਹਦਾ ਮਤਲਬ ਇਹ ਨਹੀਂ ਅੱਧ ਤੋਂ ਵੀ ਘੱਟ ਜਿਹੜੀ ਇਹ ਬੋਲੀ ਆ ਇਹ ਬੋਲੀ ਜਾਂਦੀ, ਸਿਰਫ ਸੈਂਟਰਲ ਪਾਰਟ ਜਿਹੜਾ ਆ ਉੱਥੇ ਹਿੰਦੀ ਜਿਹੜੀ ਬੋਲੀ ਜਾਂਦੀ ਆ। ਫਿਰ ਅਮਿਤ ਸ਼ਾਹ ਹੁਣੀ ਸ਼ਾਇਦ ਇਗਜ਼ਾਮਪਲ ਕਦੀ ਲਈ ਨਹੀਂ, ਇਹਨੂੰ ਉਹਨੂੰ ਪੜ੍ਹਨਾ ਚਾਹੀਦਾ ਸੀ ਵੀ 1956 ਦੇ ਵਿੱਚ ਜਿਹੜਾ ਸਟੇਟ ਰੀਓਰਗਨਾਈਜੇਸ਼ਨ ਜਿਹੜੀ ਐਕਟ ਬਣਿਆ ਹੋਇਆ ਆ 1956 ਦੇ ਵਿੱਚ, ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੀ ਭਾਸ਼ਾ ਦੇ ਆਧਾਰ ਦੇ ਉੱਤੇ ਜਿਹੜੇ ਸਟੇਟ ਬਣਾਏ ਜਾਣ, ਤਾਂ ਕਿ ਉਹ ਜਿਹੜੇ ਸਟੇਟ ਆ ਆਪਣੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਆਪਣੀ ਭਾਸ਼ਾ ਦੇ ਵਿੱਚ ਉਹ ਕਰ ਪਾਉਣ। ਇਸੇ ਐਕਟ ਜਿਹੜਾ ਇਹ 1956 ਦਾ ਬਣਿਆ ਸੀ ਸਟੇਟ ਰੀਓਰਗਨਾਈਜੇਸ਼ਨ ਦਾ, ਇਹਦੇ ਅਧੀਨ ਪੰਜਾਬੀ ਸੂਬਾ ਹੋਣ ਦੇ ਵਿੱਚ ਆਇਆ ਸੀ। ਇਹਦੇ ਲਈ ਅਕਾਲੀ ਜਿਹੜੇ ਆ ਇਸੇ ਐਕਟ ਦੇ ਲਈ, ਇਸ ਐਕਟ ਨੂੰ ਲਾਗੂ ਕਰਾਉਣ ਦੇ ਲਈ ਉਹਨਾਂ ਨੇ ਜਿਹੜੇ ਅੰਦੋਲਨ ਆ ਸ਼ੁਰੂ ਕੀਤੇ ਸੀ। ਇਸੇ ਕਰਕੇ ਆਂਧਰਾ ਪ੍ਰਦੇਸ਼ ਸਭ ਤੋਂ ਪਹਿਲਾ ਰਾਜ ਸੀ ਜਿਹੜਾ ਭਾਸ਼ਾ ਦੇ ਆਧਾਰ ਦੇ ਉੱਤੇ ਬਣਿਆ। ਫਿਰ ਤਾਮਿਲ ਬੋਲਦੇ ਲੋਕਾਂ ਦਾ ਆਪਾਂ ਤਾਮਿਲਨਾਡੂ ਦੀ ਗੱਲ ਆਪਾਂ ਕਰ ਲਈਏ, ਮਲਿਆਲਮ ਵਾਲਿਆਂ ਦੀ ਕੇਰਲਾ ਦੀ ਗੱਲ ਕਰ ਲਈਏ, ਪੰਜਾਬ ਵਾਲਿਆਂ ਦੀ ਪੰਜਾਬੀ ਗੱਲ ਕਰ ਲਈਏ, ਗੁਜਰਾਤ ਵਾਲਿਆਂ ਦੀ ਗੁਜਰਾਤੀ ਵਾਲਿਆਂ ਦੀ ਗੱਲ ਕਰ ਲਈਏ। ਭਾਸ਼ਾਵਾਂ ਦੇ ਆਧਾਰ ਦੇ ਉੱਤੇ 22 ਤੱਕ ਜਿਹੜੀਆਂ ਭਾਸ਼ਾਵਾਂ ਆਫੀਸ਼ੀਅਲ ਲੈਂਗੁਏਜ ਦੇ ਤੌਰ ਤੇ ਉੱਤੇ ਮਾਨਤਾ ਦੇ ਦਿੱਤੀ ਗਈ, ਤੇ 22 ਜਿਹੜੀਆਂ ਭਾਸ਼ਾਵਾਂ ਆ ਸਟੇਟ ਜਿਹੜੀਆਂ ਆਪਣੇ ਲੈਵਲ ਦੇ ਉੱਤੇ ਇਹ ਭਾਸ਼ਾਵਾਂ ਜਿਹੜੀਆਂ ਲਾਗੂ ਕਰ ਸਕਦੀਆਂ। ਹੁਣ ਜਿੱਦਾਂ ਇਹ ਇੱਕ ਚੱਲ ਪਈ ਆ, ਕਿਉਂਕਿ ਜਿਹੜਾ RSS ਆ ਜਾਂ ਭਾਜਪਾ ਆ ਉਹਨਾਂ ਦਾ ਇੱਕ ਏਜੰਡਾ ਹੈਗਾ ਵੀ ਹਿੰਦੂ ਹਿੰਦੀ ਤੇ ਜਿਹੜਾ ਰਿਲੀਜਨ ਆ ਹਿੰਦੂ ਰਿਲੀਜਨ ਇਹਨਾਂ ਨੂੰ ਲਾਗੂ ਕਰਨਾ ਆਪਾਂ, ਉਹਦੇ ਲਈ ਇਹਨਾਂ ਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਆ ਵੀ ਭਾਸ਼ਾਵਾਂ ਦੇ ਨਾਲ ਛੇੜਖਾਨੀ ਜਿਹੜੀ ਆ ਉਹ ਮਹਿੰਗੀ ਪੈਂਦੀ ਹੁੰਦੀ ਹੈ, ਚਾਹੇ ਆਪਾਂ ਪਾਕਿਸਤਾਨ ਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਦੋ ਭਾਗਾਂ ਚ ਇਹ ਵੰਡਿਆ ਗਿਆ ਸੀ, ਇੱਕ ਬੰਗਾਲ ਵਾਲਾ ਤੇ ਇੱਕ ਇੱਧਰ ਜਿਹੜਾ ਪੱਛਮ ਵਾਲਾ ਆਪਣੇ ਹੈਗਾ ਪਾਕਿਸਤਾਨ ਹੋਣ ਵਾਲਾ। ਉਹਨਾਂ ਦਾ ਰੌਲਾ ਹੀ ਇਸ ਗੱਲੋਂ 1971 ਦੇ ਵਿੱਚ ਉਹ ਅਲੱਗ ਹੋ ਗਿਆ। ਇਸੇ ਕਰਕੇ ਹੋਇਆ ਵੀ ਇਹਨਾਂ ਨੇ ਪਾਕਿਸਤਾਨੀਆਂ ਨੇ ਇਹ ਕਿਹਾ ਵੀ ਜਿਹੜਾ ਬੰਗਲਾਦੇਸ਼ ਜਿਹਨੂੰ ਹੁਣ ਆਪਾਂ ਕਹਿੰਦੇ ਨੇ ਉਦੋਂ ਪਾਕਿਸਤਾਨ ਸੀ, ਪੂਰਵੀ ਪਾਕਿਸਤਾਨ, ਵੀ ਪੂਰਵੀ ਪਾਕਿਸਤਾਨ ਦੀ ਵੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹ ਉਰਦੂ ਹੋਇਆ ਕਰੇਗੀ। ਪਰ ਕਿਸੇ ਲੋਕਾਂ ਦੇ ਉੱਤੇ ਤੁਸੀਂ ਕਿਸੇ ਭਾਸ਼ਾ ਨੂੰ ਥੋਪ ਨਹੀਂ ਸਕਦੇ ਹੁੰਦੇ। ਜੇ ਤੁਸੀਂ ਸੋਪਣ ਦਾ ਯਤਨ ਕਰੋਗੇ ਤੇ ਉਹਦੇ ਨੁਕਸਾਨ ਜਿਹੜੇ ਆ ਉਹ ਭੁਗਤਣੇ ਪੈਂਦੇ ਆ, ਤੇ ਇਹੀ ਇੱਕ ਕਾਰਨ ਸੀ ਜਿਸ ਤੋਂ ਬਾਅਦ ਇੰਨੇ ਜ਼ਿਆਦਾ ਅੰਦੋਲਨ ਹੋਏ ਤੇ ਅੱਜ ਉਹ ਇੱਕ ਵੱਖਰਾ ਦੇਸ਼ ਬਣ ਗਿਆ ਬੰਗਲਾਦੇਸ਼। ਤੇ ਉਹ ਆਪਣੀ ਭਾਸ਼ਾ ਦੇ ਬੇਸ ਦੇ ਉੱਤੇ, ਮੈਂ ਤਾਂ ਸਮਝੂਗਾ ਵੀ ਉਹ ਭਾਸ਼ਾ ਦੇ ਬੇਸ ਦੇ ਉੱਤੇ ਹੀ ਉਹ ਦੇਸ਼ ਬਣ ਗਿਆ ਬੰਗਲਾਦੇਸ਼। ਹੁਣ ਦੂਜੀ ਐਗਜ਼ਾਮਪਲ ਆਪਾਂ ਹਰਿਆਣੇ ਦੀ ਲੈ ਲਈਏ। ਹਰਿਆਣਾ ਜਿਹੜਾ ਹਰਿਆਣਵੀ ਆ, ਪਹਿਲਾਂ ਆਪਣੀ ਲਿਪੀ ਦੇ ਵਿੱਚ ਉਹ ਲਿਖਦੇ ਹੁੰਦੇ ਸੀ ਹਰਿਆਣਾ, ਤੇ ਚਲਾਇਆ ਗਿਆ ਪੰਜਾਬੀ ਭਾਸ਼ਾ ਦੇ ਲਈ ਅੰਦੋਲਨ ਚਲਾਇਆ ਗਿਆ। ਸਹੀ ਸੀ ਵੀ ਇੱਕ ਭਾਸ਼ਾ ਨੂੰ ਬਚਾਉਣ ਦਾ ਯਤਨ ਜਿਹੜਾ ਕੀਤਾ ਗਿਆ, ਭਾਵੇਂ ਉਹਦੇ ਰਾਜਨੀਤਿਕ ਮੁਫਾਦ ਵੀ ਹੋ ਸਕਦੇ ਆ। ਹਰਿਆਣੇ ਵਾਲੇ ਇੰਨੀ ਹੇਟ ਕਰਦੇ ਸੀ ਪੰਜਾਬੀ ਦੇ ਨਾਲ ਵੀ 1965 ਤੋਂ ਬਾਅਦ 2010 ਤੱਕ ਦੂਜੀ ਭਾਸ਼ਾ ਜਿਹੜੀ ਉਹਨਾਂ ਦੀ ਸੀ, ਤੁਸੀਂ ਹੈਰਾਨ ਹੋਵੋਗੇ ਵੀ ਦੂਜੀ ਭਾਸ਼ਾ ਉਹਨਾਂ ਨੇ ਤਾਮਿਲ ਰੱਖੀ, ਜਿਹੜੀ ਕਿ ਉਹਦਾ ਕੋਈ ਵਾਸਤਾ ਨੀ ਹਰਿਆਣਾ ਵਾਲੇ ਬੰਦਿਆਂ ਦੇ ਨਾਲ, ਜਦਕਿ ਹੋਣੀ ਤਾਂ ਪੰਜਾਬੀ ਚਾਹੀਦੀ ਸੀ। ਪੰਜਾਬੀ ਦਾ ਹਰਿਆਣੇ ਦੇ ਲੋਕਾਂ ਨਾਲ ਰਾਬਤਾ ਆ, ਹਰਿਆਣੇ ਦਾ ਬੰਦਾ ਈਜ਼ੀਲੀ ਪੰਜਾਬੀ, ਚਾਹੇ ਉਹਨੂੰ ਆਉਂਦੀ ਚਾਹੇ ਉਹਨੇ ਕਦੀ ਸਿੱਖੀ ਚਾਹੇ ਨਹੀਂ, ਉਹ ਬੰਦਾ ਈਜ਼ੀਲੀ ਸਮਝ ਸਕਦਾ ਪੰਜਾਬੀ। ਇੱਦਾਂ ਪੰਜਾਬੀ ਬੰਦਾ ਹਰਿਆਣੇ ਨੂੰ ਥੋੜਾ ਜਿਹਾ ਈਜ਼ੀਲੀ ਸਮਝ ਸਕਦਾ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਹੋਂਦ ਜਿਹਨਾਂ ਭਾਸ਼ਾਵਾਂ ਚੋਂ ਇਹ ਨਿਕਲੀਆਂ ਪਾਲੀ ਲਿਪੀ ਦੇ ਵਿੱਚ, ਉਹ ਬੜੀਆਂ ਨੇੜੇ ਨੇੜੇ ਦੀਆਂ ਇਹਨਾਂ ਦੀਆਂ ਸਮਾਨਤਾਵਾਂ ਹੈਗੀਆਂ। ਪਰ ਉਹਨਾਂ ਨੇ ਇੱਕ ਰਾਜਨੀਤਿਕ ਮੁਫਾਦ ਦੇ ਤੌਰ ਦੇ ਉੱਤੇ ਤਾਮਿਲ ਭਾਸ਼ਾ ਨੂੰ ਦੂਜੀ ਭਾਸ਼ਾ ਰੱਖਿਆ, ਤੇ 2010 ਤੱਕ ਉਹਨਾਂ ਦੀ ਦੂਜੀ ਭਾਸ਼ਾ ਹਰਿਆਣੇ ਦੀ ਤਾਮਿਲ ਰਹੀ ਆ। ਜੇ ਹੁਣ ਇੱਥੇ ਸਵਾਲ ਕੀਤਾ ਜਾਵੇ ਵੀ ਹਰਿਆਣੇ ਦੇ ਕਿੰਨੇ ਕੁ ਬੰਦੇ ਆ ਜਿਹਨਾਂ ਨੂੰ ਤਾਮਿਲ ਆਉਂਦੀ ਆ, ਤੁਸੀਂ ਜਾ ਕੇ ਕਿਸੇ ਬੰਦੇ ਨੂੰ ਆਪ ਨੂੰ ਪੁੱਛੋ ਵੀ ਤਾਮਿਲ ਆਉਂਦੀ ਆ ਤੈਨੂੰ ਦੂਜੀ ਭਾਸ਼ਾ, ਜਦਕਿ ਹੁਣ ਆਉਣੀ ਚਾਹੀਦੀ ਆ ਉਹਨੂੰ। ਪਰ ਲੋਕਾਂ ਦੇ ਉੱਤੇ ਭਾਸ਼ਾ ਤੁਸੀਂ ਕਦੀ ਥੋਪ ਨਹੀਂ ਸਕਦੇ ਹੁੰਦੇ, ਇਸ ਕਰਕੇ ਉਹ ਫੇਲਰ ਹੋਏ। ਤੇ 2010 ਦੇ ਵਿੱਚ ਹੁਣ ਉਹਨਾਂ ਨੇ ਆਪਣੀ ਦੂਜੀ ਭਾਸ਼ਾ ਪੰਜਾਬੀ ਕਰ ਲਈ ਆ, ਕਿਉਂਕਿ ਉਹ ਪੰਜਾਬੀ ਅੱਜ ਵੀ ਉੱਥੇ ਦੇ ਉਹਨਾਂ ਨੂੰ ਪਤਾ ਲੱਗ ਗਈ ਇਹ ਗੱਲ ਜਿਹੜੀ ਆ, ਸਮਝ ਲੱਗ ਗਈ। ਉਹਨੇ ਪਿਛਾ ਸ਼ਾਇਦ ਇਹ ਇੱਕ ਕਹਿ ਲਓ ਵੀ ਵੈਸੇ ਬਿਆਨ ਦੇ ਦਿੱਤਾ, ਸਰਕਾਰਾਂ ਇੱਦਾਂ ਕਰਦੀਆਂ ਹੁੰਦੀਆਂ, ਇਹ ਟੋਹਦੀਆਂ ਵੀ ਹੁੰਦੀਆਂ, ਪਰ ਚੰਗੀ ਗੱਲ ਇਹ ਹੋਈ ਆ ਵੀ ਪੰਜਾਬੀਆਂ ਨੇ ਇੱਕ ਵਾਰੀ ਦਿਖਾ ਜ਼ਰੂਰ ਦਿੱਤਾ ਕਿ ਅਸੀਂ ਭਾਸ਼ਾ ਆਪਣੀ ਦੇ ਨਾਲ ਪ੍ਰੇਮ ਕਰਦੇ ਹਾਂ। ਦੂਜੀ ਗੱਲ ਵਿਦਵਾਨਾਂ ਦੀ ਤੁਸੀਂ ਕੀਤੀ ਆ, ਵਿਦਵਾਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਵਿਦਵਾਨਾਂ ਦਾ ਕੋਈ ਬਹੁਤਾ ਯੋਗਦਾਨ ਰਿਹਾ ਹੀ ਨਹੀਂ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ। ਜਿਹੜੇ ਪ੍ਰੋਫੈਸਰ ਵੀ ਬੈਠੇ ਆ ਉਹ ਸਿਰਫ ਤਨਖਾਹਾਂ ਲੈ ਰਹੇ ਆ, ਸਾਹਿਤਕਾਰ ਬੈਠੇ ਆ ਉਹਨਾਂ ਦਾ ਕੋਈ ਰਾਬਤਾ ਹੈ ਨੀ, ਜਿਹੜਾ ਚੱਲ ਗਿਆ ਚੱਲ ਗਿਆ, ਉਹਦਾ ਕੋਈ ਪਿਆਰ ਹੈ ਨੀ। ਇਹ ਐਗਜ਼ਾਮਪਲ ਤੁਸੀਂ ਲੈ ਸਕਦੇ ਆ, ਜਿੱਦਾਂ ਹੁਣ ਆਪਾਂ ਰੇਡੀਓ ਦੇ ਉੱਤੇ ਗੱਲ ਕਰਦੇ ਹਾਂ, ਰੇਡੀਓ ਇਹਦਾ ਪੰਜਾਬੀ ਚ ਕੋਈ ਇਹਦਾ ਆਪਾਂ ਕੱਢਿਆ ਹੀ ਨੀ, ਇਹਦੀ ਕੋਈ ਖੋਜ ਹੀ ਨੀ ਕੀਤੀ ਵੀ ਰੇਡੀਓ ਦੀ ਜਗ੍ਹਾ ਦੇ ਉੱਤੇ ਪੰਜਾਬੀ ਵਿੱਚ ਸ਼ਬਦ ਕਿਹੜਾ ਵਰਤ ਸਕਦੇ ਹਾਂ, ਹਨਾ। ਮੋਬਾਈਲ ਫੋਨ ਆਪਣੇ ਹੱਥਾਂ ਦੇ ਵਿੱਚ ਆ, ਮੋਬਾਈਲ ਫੋਨ ਦਾ ਅਸੀਂ ਕੋਈ ਇਹਦਾ ਪੰਜਾਬੀ ਦੇ ਵਿੱਚ ਅਰਥ ਹੀ ਨੀ ਕੱਢਿਆ। ਕੈਮਰਾ ਆ, ਕੈਮਰੇ ਦਾ ਅਸੀਂ ਕੋਈ ਪੰਜਾਬੀ ਦੇ ਵਿੱਚ ਸ਼ਬਦ ਹੀ ਨੀ ਬਣਾਇਆ। ਜਿੰਨੇ ਤੁਸੀਂ ਆਲੇ ਦੁਆਲੇ ਦੇਖ ਲਓ ਵੀ ਜਿੰਨਾ ਸਾਹਿਬਜੀਤ ਭਾਜੀ ਪਟਿਆਲੇ ਬੈਠੇ ਆ, ਇਹਨਾਂ ਦੇ ਮੋਹਰੇ ਇੰਨਾ ਸਾਰਾ ਉਹ ਪਿਆ ਹੋਣਾ ਮਟੀਰੀਅਲ, ਜੇ ਸਾਰੇ ਤੋਂ ਜਿਹੜਾ ਰੇਡੀਓ ਜਿਹੜਾ ਸੁਣ ਰਿਹਾ ਸੈਟੇਲਾਈਟ ਤੋਂ ਲੈ ਕੇ ਜਿੱਥੇ ਤੱਕ ਜਿਹੜੀ ਆਵਾਜ਼ ਆ ਦੋਸਤਾਂ ਤੱਕ ਪਹੁੰਚ ਰਹੀ ਆ, ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਹਾਂਜੀ, ਬਹੁਤ ਸਾਰੀਆਂ, ਜਾਣੀ ਤੁਸੀਂ ਘੱਟੋ ਘੱਟ 50-60 ਚੀਜ਼ਾਂ ਇੱਦਾਂ ਦੀਆਂ ਦੇਖ ਲਓਗੇ ਜਿਹਨਾਂ ਦਾ ਪੰਜਾਬੀ ਵਿੱਚ ਮੀਨਿੰਗ ਹੈ ਨੀ। ਉਹਦਾ ਮਤਲਬ ਇਹ ਹੋਇਆ ਵੀ ਜਿਹੜੇ ਵਿਦਵਾਨ ਸੀ ਇਹ ਨਖੱਟੂ ਸੀ, ਇਹ ਸਿਰਫ ਯੂਜ਼ ਕਰਦੇ ਆ, ਇਹਨਾਂ ਨੇ ਕੋਈ ਨਵੀਂ ਰਿਸਰਚ ਨਹੀਂ ਕੀਤੀ। ਜਿਹੜੇ ਸਾਡੇ ਬਾਬਿਆਂ ਪੜਦਾਦਿਆਂ ਦੇ ਵੇਲੇ ਸ਼ਬਦ ਆਏ ਸੀ ਅਸੀਂ ਉਹਨਾਂ ਨੂੰ ਮਾਰਿਆ ਹੀ ਆ, ਉਹਨਾਂ ਦੇ ਵਿੱਚ ਕੋਈ ਚੀਜ਼ ਇੱਕ ਵੀ ਐਡ ਨਹੀਂ ਕਰ ਪਾਏ। ਇਹ ਇੱਕ ਨਿਕੰਮਾਪਨ ਜਿਹੜਾ ਆ, ਆਪਾਂ ਜੇ ਹੁਣ ਕਹੀਏ ਵੀ ਅਮਿਤ ਸ਼ਾਹ ਦਾ ਇੱਕ ਬਿਆਨ ਆ ਵੀ ਭਾਸ਼ਾ ਜਿਹੜੀ ਆ ਅਸੀਂ ਬੰਦ ਹੋ ਜਾਣੀ ਆ, ਹੁਕਮ ਚੱਲਦੀ ਅਸੀਂ ਗੱਲ ਦਾ ਹਾ ਹੁੱਲਾ ਤਾਂ ਬਹੁਤ ਕੀਤਾ, ਪਰ ਜੇ ਇਸੇ ਹਿਸਾਬ ਦੇ ਨਾਲ ਭਾਸ਼ਾ ਮਰਦੀ ਰਹੀ ਤੇ ਇੱਕ ਨਾ ਇੱਕ ਦਿਨ ਹੁਣ ਅਸੀਂ ਇੱਕ ਤਰ੍ਹਾਂ ਮਰੇ ਰਹੀ ਆ, ਇਹ ਗੱਲ ਨੂੰ ਅਸੈਪਟ ਕਰਨਾ ਪੈਣਾ ਇਹ ਗੱਲ ਨੂੰ। ਇਹ ਬਹੁਤ ਵੈਸੇ ਉਹਦੀ ਗੱਲ ਨੂੰ ਉਹਦਾ ਕਹਿਣ ਦਾ ਮਤਲਬ ਜਿਹੜਾ ਆ ਉਹ ਗਲਤ ਸੀ ਮੈਂ ਮੰਨਦਾ ਆ, ਪਰ ਦੂਜਾ ਵੀ ਸਾਨੂੰ ਪੱਕ ਦੇਣ ਦੇਖਣਾ ਪੈਣਾ ਵੀ ਵਿਦਵਾਨਾਂ ਨੂੰ ਨਵੇਂ ਜਿਹੜੇ ਸ਼ਬਦ ਆ ਰਹੇ ਆ ਦੂਜੀਆਂ ਭਾਸ਼ਾਵਾਂ ਦੀ ਘੁਸਪੈਟ ਹੋ ਰਹੀ ਆ, ਉਹਨਾਂ ਦੇ ਲਈ ਪੰਜਾਬੀ ਦੇ ਵਿੱਚ ਸਾਨੂੰ ਸ਼ਬਦ ਬਣਾਉਣੇ ਆ ਜੇ ਤੁਸੀਂ ਜਿੰਦੀ ਰੱਖਣੀ ਆ ਭਾਸ਼ਾ। ਜੇ ਤੁਸੀਂ ਉਹ ਸ਼ਬਦ ਨਹੀਂ ਬਣਾਓਗੇ, ਹੁਣ ਅਸੀਂ ਹੁਣ ਮੈਂ ਇੰਨਾ ਚਿਰ ਬੋਲਿਆ ਉਹ ਸਾਰਾ 5 ਮਿੰਟ ਬੋਲਿਆ, ਇਹ ਚੋਂ ਤੁਸੀਂ ਦੇਖ ਲਿਓ ਵੀ ਕਿੰਨੇ ਸ਼ਬਦ ਹੋਣੇ ਆ ਜਿਹੜੇ ਪੰਜਾਬੀ ਦੇ ਹੈ ਹੀ ਨੀ, ਉਹ ਹੋਰ ਭਾਸ਼ਾ ਦੇ ਆਪਾਂ ਲੈ ਹੋਣੇ ਆ। ਇਸ ਕਰਕੇ ਇਹ ਵੀ ਸਾਡੀ ਜ਼ਰੂਰਤ ਆ ਹੁਣ ਵੀ ਇਹ ਭਾਸ਼ਾ ਦੇ ਉੱਤੇ ਸਿਰਫ ਕਹਿਣ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਵੀ ਭਾਸ਼ਾ ਜਿਹੜੀ ਅਸੀਂ ਪਿਆਰ ਕਰਦੇ ਹਾਂ, ਪਰ ਭਾਸ਼ਾ ਹੈ ਕੀ ਆ? ਕੀ ਇਹ ਬੁੱਲੇ ਸ਼ਾਹ ਵਾਲੀ ਭਾਸ਼ਾ ਪੰਜਾਬੀ ਰਹੀ ਆ? ਕੀ ਇਹ ਨਾਨਕ ਸਾਹਿਬ ਵਾਲੀ ਗੁਰਮੁਖੀ ਲਿਪੀ ਕੀ ਉਹਦੇ ਵਿੱਚ ਅਸੀਂ ਗੱਲਾਂ ਕੀਤੀਆਂ, ਕੀ ਉਹ ਰਹੀ ਆ ਇਹ? ਜਾਂ ਜਿਹੜੀ ਭਾਸ਼ਾ 1947-50 ਦੇ ਵਿੱਚ ਸਾਡੇ ਬਾਬੇ ਪੜਦਾਦੇ ਬੋਲਦੇ ਸੀ, ਕੀ ਅਸੀਂ ਹੁਣ ਵੀ ਉਹੀ ਭਾਸ਼ਾ ਬੋਲਦੇ ਹਾਂ? ਕਿ ਅੱਜ ਤੋਂ ਜਿਹੜੇ 10 ਜਾਂ 15 ਸਾਲ ਪਹਿਲਾਂ ਜਿਹੜੇ ਅਸੀਂ ਜਿੱਦਾਂ ਵੀ ਅਸੀਂ ਭਾਸ਼ਾ ਬੋਲਦੇ ਸੀ ਕਿ ਅੱਜ ਵੀ ਅਸੀਂ ਉਹੀ ਭਾਸ਼ਾ ਬੋਲਦੇ ਹਾਂ, ਜਾਂ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਨੋਟ ਕਰੋ ਕਿ ਜਿਹੜੀ ਭਾਸ਼ਾ ਤੁਸੀਂ ਬੋਲ ਰਹੇ ਹਾਂ ਕਿ ਸਾਡੇ ਬੱਚੇ ਵੀ ਉਹੀ ਭਾਸ਼ਾ ਬੋਲਦੇ ਆ। ਇਸ ਕਰਕੇ ਇਹ ਇੱਕ ਬੜੀ ਗੰਭੀਰਤਾ ਵਾਲਾ ਵਿਸ਼ਾ ਹੈਗਾ। ਹੁਣ ਚਲੋ ਇੱਕ ਬੋਲੀ ਦੇ ਨਾਲ ਪਿਆਰ ਚੱਲਿਆ, ਪਰ ਵਿਦਵਾਨਾਂ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਪੰਜਾਬੀ ਭਾਸ਼ਾ ਦੇ ਵਿੱਚ ਯੂਨੀਵਰਸਿਟੀ ਬਣਾਈ ਗਈ ਹੈ, ਵਰਲਡ ਦੇ ਵਿੱਚ ਇੱਕ ਜਾਂ ਦੋ ਯੂਨੀਵਰਸਿਟੀਆਂ ਜਿਹੜੀਆਂ ਸਿਰਫ ਭਾਸ਼ਾ ਦੇ ਨਾਂ ਦੇ ਉੱਤੇ ਬਣੀਆਂ ਹੋਈਆਂ ਆ। ਪਰ ਜੇ ਉਹਨਾਂ ਦਾ ਵੀ ਆਪਾਂ ਦੇਖੀਏ ਕਿ ਭਾਸ਼ਾ ਹੈ, ਆਪਾਂ ਜਿਹੜਾ ਇਹ ਵਿਭਾਗ ਹੁੰਦਾ ਸੀ ਪਹਿਲਾਂ ਬੋਲੀ ਵਿਭਾਗ ਹੁੰਦਾ ਸੀ, ਬੋਲੀ ਦੀ ਜਗ੍ਹਾ ਦੇ ਉੱਤੇ ਭਾਸ਼ਾ ਕਰ ਲਿਆ, ਉਸ ਵੇਲੇ ਕੋਈ ਬੋਲਿਆ ਹੀ ਨੀ, ਉਸ ਵੇਲੇ ਕੁਛ ਭੈੜਤਾ, ਉਸ ਵੇਲੇ ਵੀ ਹੋ ਗਈ ਭਾਸ਼ਾ ਜਿਹੜਾ ਸ਼ਬਦ ਹੈ ਉਹ ਤਾਂ ਹਿੰਦੀ ਦਾ ਆ, ਹਨਾ, ਤੇ ਬੋਲੀ ਅਸੀਂ ਸ਼ਬਦ ਜਿਹੜਾ ਆ ਕੱਟ ਦਿੱਤਾ। ਇਸ ਕਰਕੇ ਇਹ ਜਿਹੜੀ ਕੁਛ ਭੈਠ ਹੈ, ਨਵੀਂ ਜਿਹੜੀ ਗੱਲ ਉਹਨੇ ਅਮਿਤ ਸ਼ਾਹ ਨੇ ਕੋਈ, ਮੈਨੂੰ ਨੀ ਲੱਗਾ ਵੀ ਉਹਨੇ ਕੋਈ ਨਵੀਂ ਗੱਲ ਕਰਤੀ, ਇਹ ਉਹਨਾਂ ਦੇ ਏਜੰਡੇ ਦੇ ਵਿੱਚ ਆ, ਇਹ ਗੱਲ ਨੂੰ ਸਮਝਣਾ ਪੈਣਾ, ਇਹ ਗੱਲਾਂ ਉਹਨਾਂ ਦੇ ਏਜੰਡੇ ਦੇ ਵਿੱਚ ਆ, ਉਹ ਬਹੁਤ ਚਿਰ ਤੋਂ ਇਸ ਗੱਲ ਦੇ ਉੱਤੇ ਵਰਕਆਊਟ ਕਰ ਰਹੇ ਆ, ਤੇ ਇਹ ਇੱਕ ਨਾ ਇੱਕ ਦਿਨ ਉਹ ਜਿਹੜੇ ਪੰਜਾਬੀ ਦੇ ਬਹੁਤ ਸੀਮਿਤ ਸਾਡੇ ਸ਼ਬਦ ਰਹਿ ਜਾਣੇ ਆ। ਜਿੱਦਾਂ ਜਿੱਦਾਂ ਅੱਗੇ ਅੱਗੇ ਵਿਗਿਆਨਕ ਖੋਜਾਂ ਹੋ ਰਹੀਆਂ, ਸਾਡੇ ਵਿਗਿਆਨ ਦੇ ਵਿੱਚ ਕੋਈ ਯੋਗਦਾਨ ਹੈ ਨੀ ਪੰਜਾਬੀਆਂ ਦਾ, ਜੇ ਉਹ ਯੋਗਦਾਨ ਹੋਵੇ ਤਾਂ ਹੀ ਅਸੀਂ ਆਪਣਾ ਨਾਂ ਰੱਖ ਪਾਈਏ ਨਾ, ਜਾਂ ਫਿਰ ਅਸੀਂ ਆਪਣਾ ਨਾਂ ਜਿਹੜੇ ਵਿਦਵਾਨ ਆ ਉਹਨਾਂ ਦੀ ਸਹਿਮਤੀ ਨੀ ਬਣਦੀ, ਉਹ ਇੱਕ ਦੂਜੇ ਦੀਆਂ ਇੰਨੀਆਂ ਲੱਤਾਂ ਖਿੱਚਦੇ ਆ, ਜੇ ਕੋਈ ਸ਼ਬਦ ਕੋਈ ਬੰਦਾ ਕਹੂੰਗਾ ਵੀ ਇਹਦਾ ਜਿਹੜਾ ਆਪਾਂ ਸ਼ਬਦ ਵਰਤ ਸਕਦੇ ਹਾਂ, ਦੂਜਿਆਂ ਨੇ ਸਹਿਮਤ ਨੀ ਹੋਣਾ ਉਸ ਗੱਲ ਦੇ ਵਿੱਚ, ਮਤ ਭੇਦ ਇੰਨੇ ਜ਼ਿਆਦਾ ਆ। ਇਸ ਕਰਕੇ ਤਖਈਆ ਤਾਂ ਇਹ ਹੋਣਾ ਚਾਹੀਦਾ ਵੀ ਘੱਟੋ ਘੱਟ ਪਹਿਲਾਂ ਤਾਂ ਇਹ ਆ ਵੀ ਜਿਹੜੇ ਸ਼ਬਦ ਸਾਡੇ ਕੋਲ ਹੈਗੇ ਆ ਉਹਨਾਂ ਨੂੰ ਬਚਾਈਏ, ਦੂਜਾ ਇਹ ਆ ਕਿ ਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਆ ਆਪਣੀ ਸੌਖ ਦੇ ਲਈ। ਜਿੱਦਾਂ ਮੈਂ ਇੱਕ ਵਾਰੀ ਰੇਡੀਓ ਦੇ ਉੱਤੇ ਅੱਗੇ ਵੀ ਐਗਜ਼ਾਮਪਲ ਦਿੱਤੀ ਸੀ ਵੀ ਹਿੰਦੀ ਦੇ ਉੱਤੇ ਗੱਲ ਹੋਈ ਸੀ ਵੀ ਹਿੰਦੀ ਬੋਲਣੀ ਆ, ਬੀ ਐਡ ਅਸੀਂ ਕਰਦੇ ਹੁੰਦੇ ਸੀ, ਉਸ ਵੇਲੇ ਉਹ ਮੁੰਡੇ ਨੂੰ ਸਿਗਨਲ ਉਹਨੇ ਬੋਲ ਦਿੱਤਾ, ਉਹ ਕਹਿੰਦੀ ਵੀ ਹਿੰਦੀ ਦੇ ਵਿੱਚ ਬੋਲੋ। ਜਦੋਂ ਸਿਗਨਲ ਦਾ ਜਿਹੜਾ ਅਰਥ ਕੱਢਿਆ ਗਿਆ ਉਹ ਸੀ ਵੀ ਲੋਹ ਪਥ ਆਵਣੀ ਜਾਵਣੀ ਦਿਸ਼ਾ ਸੂਚਕ ਯੰਤਰ, ਹਨਾ, ਤੇ ਉਹਦਾ ਜਿਹੜਾ ਛੋਟਾ ਸ਼ਬਦ ਹੈ ਸਿਗਨਲ, ਆਮ ਬੱਚਾ ਜਿਹੜਾ ਉਹ ਕਹੂੰਗਾ ਮੈਂ ਏਡਾ ਯਾਦ ਕਿਉਂ ਕਰਾਂ, ਮੈਂ ਸਿੱਧਾ ਕਹਿ ਕੇ ਗੱਲ ਨਵੇੜਾ ਸਿਗਨਲ ਕਹਿ ਕੇ ਗੱਲ ਨਵੇੜਾ ਜਿਹੜਾ, ਤੇ ਸਿਗਨਲ ਅਸੀਂ ਅਡੋਪਟ ਕਰ ਲਿਆ, ਕੈਮਰਾ ਅਸੀਂ ਅਡੋਪਟ ਕਰ ਲਿਆ, ਟਰੈਕਟਰ ਅਸੀਂ ਅਡੋਪਟ ਕਰ ਲਿਆ, ਮੋਬਾਈਲ ਫੋਨ ਅਸੀਂ ਅਡੋਪਟ ਕਰ ਲਿਆ, ਟੀਵੀ ਅਸੀਂ ਅਡੋਪਟ ਕਰ ਲਿਆ, ਹਨਾ, ਜਿਹੜੇ ਸਾਨੂੰ ਸੌਖੇ ਲੱਗੇ ਕਿਉਂਕਿ ਸਾਨੂੰ ਵਿਦਵਾਨਾਂ ਨੇ ਕੋਈ ਨਵੇਂ ਸ਼ਬਦ ਜਿਹੜੇ ਦਿੱਤੇ ਨੀ। ਇਸ ਕਰਕੇ ਇਹਦੇ ਉੱਤੇ ਵੀ ਵਰਕਆਊਟ ਕਰਨ ਦੀ ਲੋੜ ਹੈਗੀ, ਜਿੱਥੇ ਸਾਨੂੰ ਪੁਰਾਣੇ ਜਿਹੜੇ ਆ ਯਾਦ ਕਰਨ ਦੀ ਲੋੜ ਆ, ਨਵੇਂ ਸ਼ਬਦਾਂ ਦੀ ਖੋਜ ਕਰਨੀ ਵੀ ਜਿਹੜੀ ਅੱਜ ਦੇ ਜ਼ਮਾਨੇ ਦੇ ਵਿੱਚ ਲੋੜ ਆ, ਨਹੀਂ ਤਾਂ ਭਾਸ਼ਾ ਤਾਂ ਨਿਰੰਤਰ ਜਿਹੜੀ ਆ ਮਰ ਰਹੀ ਆ। ਹੁਣ ਜਿੱਥੇ ਤੱਕ ਅਮਿਤ ਸ਼ਾਹ ਹੋਣੀ ਦੀ ਆਪਾਂ ਗੱਲ ਕਰੀਏ, ਹਿੰਦੀ ਤਾਂ ਉਹਨਾਂ ਦੀ ਵੀ ਭਾਸ਼ਾ ਹੈ ਨੀ, ਉਹਨਾਂ ਦੀ ਭਾਸ਼ਾ ਤਾਂ ਸੰਸਕ੍ਰਿਤ ਸੀ, ਸ਼ਾਇਦ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਆ ਵੀ ਜਿਹੜੀ ਹਿੰਦੂਆਂ ਦੀ ਜਿਹੜੀ ਅਸਲੀ ਵੇਦ ਜਿਹਨਾਂ ਵਿੱਚ, ਕਿਉਂਕਿ ਜਿਹਨਾਂ ਵਿੱਚ ਧਾਰਮਿਕ ਗ੍ਰੰਥ ਲਿਖੇ ਹੁੰਦੇ ਆ, ਸਾਡਾ ਪਿਆਰ ਜਿਹੜਾ ਪੰਜਾਬੀ ਦੇ ਨਾਲ ਇਸ ਕਰਕੇ ਆ ਵੀ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਗੁਰਮੁਖੀ ਦੇ ਵਿੱਚ ਆ, ਹਨਾ, ਤੇ ਸਾਡਾ ਉਹਦੇ ਨਾਲ ਇਮੋਸ਼ਨਲੀ ਆ, ਪਿਆਰ ਆ ਉਹਦੇ ਨਾਲ, ਇਸੇ ਕਰਕੇ। ਹੁਣ ਉਹ ਜਿਹੜੇ ਵੇਦ ਆ ਉਹ ਤਾਂ ਸੰਸਕ੍ਰਿਤ ਦੇ ਵਿੱਚ ਆ, ਤੇ ਸੰਸਕ੍ਰਿਤ ਭਾਸ਼ਾ ਜਿਹੜੀ ਡੈਡ ਲੈਂਗੁਏਜ ਦੇ ਵਿੱਚ ਸ਼ੁਮਾਰ ਆ, ਵੀ ਜਾਣੀ ਜਿਹੜੀਆਂ ਭਾਸ਼ਾਵਾਂ ਮਰੀਆਂ ਹੋਈਆਂ ਆ, ਅੱਜ ਕੋਈ ਸੰਸਕ੍ਰਿਤ ਬੋਲ ਹੀ ਨਹੀਂ ਸਕਦਾ, ਕਿਤੇ ਹੈ ਹੀ ਨੀ ਕੋਈ ਭਾਸ਼ਾ, ਇਹ ਹੋਂਦੇ ਹੀ ਹੈ ਨੀ। ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਜ਼ਰੂਰ ਵਰਕਆਊਟ ਜਿਹੜਾ ਕਰਨਾ ਚਾਹੀਦਾ ਆ, ਪਰ ਮੈਨੂੰ ਲੱਗਦਾ ਪੰਜਾਬੀਆਂ ਨੂੰ ਇੰਨਾ ਡਰਨ ਦੀ ਲੋੜ ਨਹੀਂ ਹੈਗੀ, ਤੇ ਵਿਦਵਾਨਾਂ ਨੂੰ ਜ਼ਰੂਰ ਇਹ ਗੱਲ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਘੱਟੋ ਘੱਟ ਤੁਸੀਂ ਇਕੱਠੇ ਜ਼ਰੂਰ ਹੋਵੋ, ਇਕੱਠੇ ਹੋ ਕੇ ਜਿਹੜੇ ਨਵੇਂ ਨਵੇਂ ਸ਼ਬਦ ਆ, ਨਵੇਂ ਨਵੇਂ ਜਿਹੜੀਆਂ ਖੋਜਾਂ ਇਹਨਾਂ ਉੱਤੇ ਕਰੋ। ਤੁਸੀਂ ਬਹੁਤ ਜ਼ਿਆਦਾ ਤਨਖਾਹਾਂ ਲੈਂਦੇ ਆ, ਪਰ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ, ਹੁਣ ਬਹੁਤ ਸਾਰੇ ਪੋਲੀਟੀਕਲ ਪਾਰਟੀ ਸੀ ਉਹਨਾਂ ਨੇ ਕੋਈ ਬਿਆਨ ਹੀ ਨਹੀਂ ਦਿੱਤੇ, ਬਹੁਤ ਸਾਰੇ ਜਿਹੜੇ ਕਵੀ ਹੋਣਗੇ ਲੇਖਕ ਹੋਣਗੇ ਉਹ ਇਸ ਮੁੱਦੇ ਦੇ ਉੱਤੇ ਬੋਲੇ ਨਹੀਂ। ਉਹ ਬੋਲਣ ਦਾ ਕਾਰਨ ਕੀ ਆ ਵੀ ਉਹਨਾਂ ਨੂੰ ਪਤਾ ਆ ਵੀ ਸਾਨੂੰ ਜੇ ਅਸੀਂ ਬੋਲ ਪਏ ਸਾਡਾ ਪਦਮ ਸ਼੍ਰੀ ਰੁਕ ਜਾਣਾ, ਸਾਡਾ ਪਦਮ ਭੂਸ਼ਣ ਰੁਕ ਜਾਣਾ, ਸਾਨੂੰ ਉਹ ਜਿਹੜੇ ਇਨਾਮ ਤਾਂ ਹੀ ਮਿਲਣੇ ਆ ਜੇ ਅਸੀਂ ਜਿਹੜੀ ਰਾਜਨੀਤਿਕ ਪਾਰਟੀਆਂ ਆ ਉਹਨਾਂ ਦੇ ਹੱਕ ਦੇ ਵਿੱਚ ਰਹੀਏ, ਸ਼ਾਇਦ ਇਹੀ ਹੋ ਰਿਹਾ
ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਤਾਂ ਤਰਾਸਦੀ ਰਹੀ ਹੈ ਕਿ ਸਾਡੇ ਪ੍ਰੋਫੈਸਰ ਆ ਜਿਹੜੇ ਵਿਦਵਾਨ ਆ ਕੰਮ ਨਹੀਂ ਕਰ ਰਹੇ। ਸੋ ਪਰ ਜਿਹੜਾ ਭਾਜੀ ਪਿਛਲੇ ਕੁਛ ਕੁ ਸਮੇਂ ਤੋਂ ਇੱਕ ਟ੍ਰੈਂਡ ਚੱਲ ਪਿਆ, ਬੇਸ਼ੱਕ ਉਹ ਮਿਡਲ ਈਸਟ ਹੋਵੇ, ਉੱਥੇ ਵੀ ਆਹ ਕਿਹਾ ਜਾਂਦਾ ਹੈ ਕਿ ਇੱਕ, ਹਨਾ, ਕਿ ਅਸੀਂ ਇੱਕ ਕਰਨਾ ਹੈ, ਬੇਸ਼ੱਕ ਧਰਮ ਆ ਬੋਲੀ ਆ, ਉਹ ਇਸ ਅੜਵਾਈ ਦੇ ਪਿੱਛੇ ਕੀ ਉੱਥੇ ਕੀ ਕੁਛ ਵਾਪਰਿਆ, ਕੀ ਕੁਛ ਸਹਿਣਾ ਪਿਆ ਉੱਥੇ ਦੇ ਲੋਕਾਂ ਨੂੰ, ਤੇ ਉਸੇ ਹੀ ਕਿਤੇ ਜੇ ਦੇਖਿਆ ਜਾਵੇ ਸੰਦਰਭ ਦੇ ਵਿੱਚ ਉਸੇ ਲੀਹ ਦੇ ਉੱਤੇ ਜਿਹੜੀ ਆ ਬੀਜੇਪੀ ਦੀ ਸਰਕਾਰ ਆ ਜਿਹੜੀ ਇਸ ਵੇਲੇ ਸਥਾਪਨਾ ਦੇ ਵਿੱਚ ਆ। ਸੋ ਉਹ ਜੋ ਉਹਨੀ ਪਿਛਲੇ NS ਜਦੋਂ ਤੋਂ ਉਹ ਪਾਵਰ ਦੇ ਵਿੱਚ ਆਈ ਆ, ਜੋ ਉਹਨਾਂ ਦੀਆਂ ਜਾਣੀ ਕਿ ਉਹਨੀ ਕੀਤਾ ਦੇਸ਼ ਦੇ ਲਈ, ਤੇ ਉਹਦਾ ਭੁਗਤਣਾ ਪਿਆ ਆਮ ਲੋਕਾਂ ਨੂੰ, ਤਾਂ ਉਸ ਸੰਦਰਭ ਦੇ ਵਿੱਚ ਜੇਕਰ ਦੇਖਿਆ ਜਾਵੇ ਤੇ ਉਹਨਾਂ ਦਾ ਬਿਆਨ ਦੇਣਾ ਕਿਤੇ ਨਾ ਕਿਤੇ, ਬੇਸ਼ੱਕ ਪਿਛਲੇ ਕਈ ਦਹਾਕਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਅਸੀਂ ਆਪ ਹਿੰਦੀ ਬੋਲਦੇ ਹਾਂ ਜਾਂ ਇੰਗਲਿਸ਼ ਬੋਲਦੇ ਹਾਂ, ਉੱਥੇ ਸਕੂਲਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਆ, ਈਵਨ ਜਿਹੜੇ ਮੈਂ ਸਕੂਲ ਦੇ ਵਿੱਚ ਪੜ੍ਹਿਆ ਕਹਿੰਦੇ ਵੀ ਪੰਜਾਬੀ ਨਹੀਂ ਬੋਲਣੀ, ਨਹੀਂ ਤਾਂ ਫਾਈਨ ਲੱਗੂਗਾ 10 ਰੁਪਏ, ਜੋ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ। ਤੇ ਨੈਚੁਰਲ ਕਿ ਜਦੋਂ ਲਲਕਾਰ ਉਹ ਨਹੀਂ ਮਾਰੀ, ਹੈ ਨਾ, ਕਿ ਪੰਜਾਬੀ ਖਤਮ ਕਰ ਕਿ ਲਲਕਾਰ ਮਾਰੀ ਤੇ ਸਾਨੂੰ ਫੀਲ ਹੋਇਆ ਉਦਾਂ ਚੇਂਜਸ ਕਰ ਰਹੇ ਸੀ ਉਹ, ਅਸੀਂ ਭਾਵੇਂ ਆਪ ਕਰ ਰਹੇ ਸੀ ਜਾਂ ਉਹ ਵੀ ਨਾਲ ਲੱਗੇ ਹੋਏ ਸੀ। ਸੋ ਜਿਹੜਾ ਮਿਡਲ ਈਸਟ ਤੋਂ ਟ੍ਰੈਂਡ ਚੱਲਿਆ ਹੋਇਆ ਆ ਉਹੀ ਫੋਲੋ ਕਰ ਰਹੇ ਆ ਬੀਜੇਪੀ ਵਾਲੇ, ਉਸ ਸੰਦਰਭ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਕਿੰਨਾ ਫਿਊਚਰ ਦੇ ਵਿੱਚ ਕੀ ਕੁਛ ਇਹਦੇ ਅਸਰ ਪੈ ਸਕਦਾ ਇਹਨਾਂ ਨੀਤੀਆਂ ਦਾ? ਬੇਸ਼ੱਕ ਅੱਜ ਦੀ ਤਰੀਕ ਦੇ ਵਿੱਚ ਉਹ ਬਿਆਨ ਆ।
ਹਾਂਜੀ ਨਹੀਂ ਦੇਖੋ, ਥਿੰਕ ਟੈਂਕ ਜਿਹੜੇ ਆ ਉਹਨਾਂ ਦਾ ਉਹ ਅੱਜ ਦੀ ਨਹੀਂ ਗੱਲ ਇਹ ਕਰ ਰਹੇ, ਇਹ ਬਹੁਤ ਚਿਰ ਤੋਂ ਉਹਨਾਂ ਦੇ ਏਜੰਡੇ ਦੇ ਵਿੱਚ ਹੀ ਆ ਇਹ ਗੱਲ। ਇਹ ਤਾਂ ਉਹ ਪਿਛਲੇ ਕੋਈ 50-60 ਸਾਲ ਤੋਂ ਹੀ ਕੰਮ ਕਰ ਰਹੇ ਆ ਇਸ ਮੁੱਦੇ ਦੇ ਉੱਤੇ। ਤੁਸੀਂ ਨੱਥੂ ਰਾਮ ਗੌਂਡਸੇ ਜਿਹਨੇ ਮਹਾਤਮਾ ਗਾਂਧੀ ਉਹਨਾਂ ਦਾ ਕਤਲ ਕੀਤਾ ਸੀ, ਉਹ ਅਖਬਾਰ ਛਾਪਦਾ ਹੁੰਦਾ ਸੀ, ਉਹਦੀਆਂ ਕਿਤੇ ਲਿਖਤਾਂ ਪੜ੍ਹ ਕੇ ਦੇਖ ਲਓ, ਉਹ ਅੱਜ ਇਹ ਨਵੀਂ ਗੱਲ ਨੀ ਹੋ ਰਹੀ। ਤੇ ਇਹ ਇਹਦੇ ਉੱਤੇ ਜਿਹੜਾ ਤੁਸੀਂ ਕਹਿ ਰਹੇ ਆ ਵੀ ਉਹਨਾਂ ਦਾ ਤਾਂ ਸ਼ੁਰੂ ਤੋਂ ਏਜੰਡਾ ਹੀ ਇਹ ਆ, ਉਹਨੀ ਤਾਂ ਇਹ ਗੱਲਾਂ ਕਰਨੀਆਂ ਹੀ ਆ। ਉਹ ਪਹਿਲਾਂ ਚਾਹੁੰਦੇ ਆ, ਜਿੱਦਾਂ ਹੁਣ 370 ਧਾਰਾ ਖਤਮ ਹੋਈ ਆ, ਇਹ ਅੱਜ ਦੀ ਥੋੜੀ ਖਤਮ ਹੋਈ ਆ, ਪਿਛਲੇ 5 ਸਾਲ ਉਹ ਰਾਜ ਕਰਕੇ ਗਿਆ ਅਟਲ ਬਿਹਾਰੀ ਵਾਜਪੇਈ, 5 ਸਾਲ ਰਾਜ ਕਰਕੇ ਗਿਆ, ਉਦੋਂ ਪਹਿਲਾਂ ਵੀ 1.5 ਸਾਲ ਉਹ ਰਾਜ ਕਰਕੇ ਗਿਆ, ਪਹਿਲੀ ਵਾਰ ਥੋੜੀ ਮੋਦੀ ਆਇਆ। ਇਹਨਾਂ ਨੇ ਉਹ ਜਿਹੜੇ 10-15 ਸਾਲ ਆ ਉਹਨਾਂ ਦੇ ਵਿੱਚ ਇੱਦਾਂ ਦੇ ਬਿਆਨ ਦੇ ਦੇ ਕੇ ਲੋਕਾਂ ਨੂੰ ਟੋਇਆ ਕਿ ਕਿੰਨਾ ਇਹਦਾ ਵਿਰੋਧ ਹੋ ਸਕਦਾ। ਹੁਣ ਉਹ ਅਸਲ ਵਿੱਚ ਦੇਖਦੇ ਆ, ਇਹ ਚੰਗੀ ਗੱਲ ਆ ਕਿ ਪੰਜਾਬੀ ਜਿਸ ਤਰੀਕੇ ਦੇ ਨਾਲ ਖੜੇ ਹੋਏ, ਸਭ ਤੋਂ ਜ਼ਿਆਦਾ ਜਿਹੜਾ ਕ੍ਰੈਡਿਟ ਜਾਂਦਾ ਉਹ ਸਾਊਥ ਇੰਡੀਅਨ ਨੂੰ ਜਾਂਦਾ। ਉਹਨਾਂ ਬੰਦਿਆਂ ਨੇ ਤਾਂ ਸਿੱਧਾ ਹੀ ਵਿਰੋਧ ਕੀਤਾ, ਉਹਨਾਂ ਬੰਦਿਆਂ ਨੇ ਉਹ ਕਦੀ ਅਡੋਪਟ ਨਹੀਂ ਕਰ ਸਕਦੇ। ਉਹ ਅੱਜ ਤੱਕ ਵੀ ਹਿੰਦੀ ਨੂੰ ਤਾਂ ਉਹਨੇ ਲਾਗੇ ਨਹੀਂ ਲੱਗਣ ਦਿੱਤਾ, ਹਨਾ, ਆਪਾਂ ਤਾਂ ਚਲੋ ਪੰਜਾਬੀ ਆ, ਆਪਾਂ ਫਿਰ ਵੀ ਦੇਖਦੇ ਹਾਂ। ਉਹਨਾਂ ਨੇ ਤਾਂ ਬਾਲੀਵੁੱਡ ਦਾ ਬਹੁਤ ਦੇਖੋ ਪ੍ਰਭਾਵ ਹੈ, ਬਾਲੀਵੁੱਡ ਦੇ ਉੱਤੇ ਇਹ ਵੀ ਕਿਹਾ ਜਾਂਦਾ ਵੀ ਰਾਜਨੀਤਿਕ ਕਾਰਨ ਰਹੇ ਆ ਬਾਲੀਵੁੱਡ ਨੂੰ ਇੰਨਾ ਜ਼ਿਆਦਾ ਵਧਾਉਣ ਦੇ ਵਿੱਚ, ਪਰ ਸਾਊਥ ਇੰਡੀਅਨ ਨੇ ਉਹਦੇ ਬਰਾਬਰ ਦੀ ਇੰਡਸਟਰੀ ਜਿਹੜੀ ਖੜੀ ਕਰ ਦਿੱਤੀ। ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਹਿੰਦੀ ਫਿਲਮਾਂ ਦੇਖਣ ਦੀ, ਉਹਨਾਂ ਨੇ ਉਹੀ ਕੁਆਲਿਟੀ ਉਸੇ ਲੈਵਲ ਦੀਆਂ ਜਾਂ ਉਦੋਂ ਵੀ ਉੱਪਰ ਦੀਆਂ ਜਿਹੜੀਆਂ ਫਿਲਮਾਂ ਆ ਉਹ ਦਿੱਤੀਆਂ ਸਾਊਥ ਇੰਡੀਅਨ ਨੇ। ਇਸ ਕਰਕੇ ਉਹ ਜਿਹੜੇ ਬੰਦੇ ਆ ਉਹ ਸਾਡੇ ਨਾਲੋਂ ਵੀ ਜ਼ਿਆਦਾ ਸੁਚੇਤ ਹੈਗੇ ਆ। ਇਸ ਕਰਕੇ ਜਿੰਨਾ ਚਿਰ ਤੱਕ ਸੁਚੇਤ ਜਿਹੜੇ ਲੋਕ ਹੈਗੇ ਆ, ਜਿੰਨੇ ਤੱਕ ਉਹ ਸੁਚੇਤ ਜਿਹੜੇ ਸਟੇਟ ਹੈਗੇ ਆ, ਉਹਨਾਂ ਨੇ ਇਹਨਾਂ ਨੂੰ ਇਸ ਮਾਮਲੇ ਦੇ ਉੱਤੇ ਬੋਲਣ ਨਹੀਂ ਦੇਣਾ। ਬਾਕੀ ਇਹ ਆ ਕਿ ਇਹਨਾਂ ਨੇ ਉਹ ਜਿਹੜੇ 43% ਲੋਕ ਆ ਜਿਹੜੇ ਹਿੰਦੀ ਬੋਲਦੇ ਆ ਉਹਨਾਂ ਦੀਆਂ ਵੋਟਾਂ ਲੈਣ ਦੇ ਲਈ ਜ਼ਰੂਰ ਕਰੀ ਜਾਣਾ ਆ, ਇਹ ਹੁੰਦਾ ਹੀ ਰਹਿਣਾ ਆ ਕਿ ਉਹ ਜਿਹੜੇ 43% ਨੂੰ ਇਹ ਲੱਗੇ ਵੀ ਅਸੀਂ ਜਿਹੜਾ ਕੰਮ ਆ ਉਹ ਕਰ ਰਹੇ ਹਾਂ। ਹੁਣ ਆਹ 370 ਧਾਰਾ ਜਿਹੜੀ ਆ ਖਤਮ ਕੀਤੀ ਆ, ਉਸ ਤੋਂ ਬਾਅਦ ਇਹਨਾਂ ਦੇ ਲਈ ਭਾਵੇਂ ਇਕੋਨਮੀ ਜਿਹੜੀ ਆ, ਹੁਣ ਕਿਹਾ ਜਾ ਰਿਹਾ ਵੀ GDP ਜਿਹੜੀ ਆ ਇਹ 5% ਤੋਂ ਵੀ ਥੱਲੇ ਜਿਹੜੀ ਆ ਚਲੇ ਗਈ ਆ, ਅੱਗੇ ਜਿਹੜਾ ਆਹ ਇਕੋਨਮਿਕਲੀ ਬੜਾ ਸੈਸ਼ਨ ਆਉਣ ਦੀ ਵੀ ਸੰਭਾਵਨਾ ਇਹ ਕਹੀ ਜਾਂਦੀ ਆ। ਇਹ ਸਾਰੀਆਂ ਚੀਜ਼ਾਂ ਨੂੰ ਲੁਕਾਉਣ ਦੇ ਲਈ ਇੱਕ ਹੁਣ ਚੀਜ਼ ਉਹਨਾਂ ਕੋਲ ਹੈਗੀ ਵੀ ਅਸੀਂ 370 ਜਿਹੜੀ ਆ ਖਤਮ ਕਰ ਲਈ। ਉਸ ਚੀਜ਼ ਨੂੰ ਰੋਕਣ ਦੇ ਲਈ ਏਦਾਂ ਦੇ ਲੋਕ ਜਿਹੜੇ ਆ, ਜਿਹਨਾਂ ਨੂੰ ਇਕੋਨਮੀ ਦਾ ਕੁਛ ਨੀ ਪਤਾ, ਜਿਹਨਾਂ ਨੂੰ ਬਜਟ ਦਾ ਕੁਛ ਨੀ ਪਤਾ, ਜਿਹਨਾਂ ਨੂੰ ਆਪਣੀਆਂ ਨੌਕਰੀਆਂ ਦਾ ਕੋਈ ਫਿਕਰ ਨੀ, ਨਿਆਣਾ ਚਾਹੇ ਬੇਰੁਜ਼ਗਾਰ ਆ ਘਰ ਵਿੱਚ ਬੈਠਾ ਕੋਈ ਗੱਲ ਨੀ, ਜੇ ਹਿੰਦੂ ਦੀ ਗੱਲ ਹੋ ਰਹੀ ਆ ਅਸੀਂ ਤੁਹਾਡੇ ਨਾਲ ਆ। ਇਹ ਅਮਿਤ ਸ਼ਾਹ ਹੁਣੀ ਉਹ ਚੀਜ਼ਾਂ ਨੂੰ ਆਪਣੇ ਵੱਲ ਕੇਂਦਰਿਤ ਕਰਦੇ ਆ, ਕਿਉਂਕਿ ਸਾਡਾ ਇੱਕ ਮੀਡੀਆ ਦਾ ਵੀ ਇਹ ਹੈਗਾ ਕਿ ਜਿਹੜੀ ਚੀਜ਼ ਇੱਕ ਵਾਰੀ ਹਨਾ ਪੁੱਠਾ ਜਿਹਾ ਬਿਆਨ ਹੋਵੇ ਉਹਦੇ ਉੱਤੇ 1-2 ਵੀਕ ਗੁਰਸੇਵਕ ਸਿੰਘ ਜੀ ਬਹੁਤ ਵਧੀਆ ਨਿਕਲ ਜਾਂਦੇ ਆ। ਆ ਤੁਸੀਂ ਦੇਖਿਓ ਵੀ 2-3 ਵੀਕ ਦੇ ਬਾਅਦ ਇਹ ਬੋਲੀ ਦੇ ਨਾਂ ਦੇ ਉੱਤੇ ਕੋਈ ਗੱਲ ਹੀ ਨਹੀਂ ਹੋਣੀ। ਜਦੋਂ ਉਹਨਾਂ ਨੇ ਦੇਖਣਾ ਵੀ ਇਹ ਗੱਲ ਹੁਣ ਨਹੀਂ ਹੋ ਰਹੀ, ਉਹਨਾਂ ਨੇ ਕੋਈ ਹੋਰ ਫਲੂਹਾ ਜਿਹੜਾ ਸੈੱਟ ਦੇਣਾ ਜਦੋਂ ਕੋਈ ਹੋਰ ਮੁੱਦਾ, ਕਿਉਂਕਿ ਉਹਨਾਂ ਨੇ ਮੋਦੀ ਗੌਰਮੈਂਟ ਨੂੰ ਸੇਫ ਰੱਖਣਾ ਆ, ਇਹ ਉਧਰ ਨੂੰ ਧਿਆਨ ਨਾ ਜਾਵੇ, ਕਿਉਂਕਿ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਮੁੱਦਾ ਆ ਉਹ ਬੋਲੀ ਨਹੀਂ ਹੈਗਾ। ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਹੈਗਾ ਕਿ ਜਿਹੜਾ ਰਿਸੈਸ਼ਨ ਆ ਰਿਹਾ ਆ ਇੰਡੀਆ ਦੇ ਵਿੱਚ ਵੀ, ਜਿੰਨਾ ਆਟੋਮੋਬਾਈਲ ਸੈਕਟਰ ਆ, ਜਿੰਨੀਆਂ ਕਾਰਾਂ ਜਿਹੜੀਆਂ, ਜਿੰਨੀ ਇੰਡਸਟਰੀ ਆ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਆ, ਹਜ਼ਾਰਾਂ ਦੀਆਂ ਨੌਕਰੀਆਂ ਜਿਹੜੀਆਂ ਵਿਹਲੀਆਂ ਹੋ ਗਈਆਂ, 10-10, 12-12 ਦਿਨ ਹੋ ਗਏ ਆ ਅਜੇ ਤੱਕ ਉਹ ਜਿਹੜੀਆਂ ਆਟੋਮੋਬਾਈਲ ਜਿੰਨੀਆਂ ਕੰਪਨੀਆਂ ਆ ਉਹਨਾਂ ਦੀ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਰੋਕੀ ਹੋਈ ਆ, ਕਿਉਂਕਿ ਕਾਰਾਂ ਨੀ ਵਿਕ ਰਹੀਆਂ। ਤੇ ਉਹ ਜਿਹੜੀ ਸੀਤਾਰਮਨ ਹੈਗੀ ਵਿੱਤ ਮੰਤਰੀ ਉਹ ਕਹਿ ਰਹੀ ਆ ਵੀ ਇਹ ਇਸ ਕਰਕੇ ਹੋਇਆ ਵੀ ਉਬਰ ਵਰਗੀ ਜਿਹੜੀ ਕੰਪਨੀ ਆ ਉਹ ਆ ਗਈ ਆ, ਲੋਕੀ ਪ੍ਰੈਫਰ ਕਰਦੇ, ਇੱਦਾਂ ਦੇ ਤਾਂ ਬਹਾਨੇ ਜਿਹੜੇ ਆ ਲਾਏ ਜਾ ਰਹੇ ਆ। ਹੁਣ ਆ ਜਿਹੜਾ ਸਾਊਥ ਅਰਬ ਦੇ ਉੱਤੇ ਸਾਊਦੀ ਅਰਬ ਦੇ ਉੱਤੇ ਜਿਹੜਾ ਅਟੈਕ ਹੋਇਆ ਆ ਉਹਦੇ ਨਾਲ ਤੇਲ ਦੀਆਂ ਜਿਹੜੀਆਂ ਕੀਮਤਾਂ ਆ ਬਹੁਤ ਜ਼ਿਆਦਾ ਉਹਦੇ ਵਿੱਚ ਵਧਾ ਹੋ ਰਿਹਾ, ਕਿਉਂਕਿ ਘੱਟੋ ਘੱਟ 1.5 ਮਹੀਨੇ ਦਾ ਇਹਨਾਂ ਕੋਲ ਸਟਾਕ ਜਿਹੜਾ ਪਿਆ ਆ, ਉਹਦੇ ਕਰਕੇ ਅਜੇ ਉਨਾ ਚਿਰ ਤੱਕ ਇਹ ਕੰਟਰੋਲ ਕਰ ਸਕਦੇ ਆ। ਪਰ ਉਸ ਤੋਂ ਬਾਅਦ ਕੀ ਹੋਣਾ, ਕਿਉਂਕਿ ਹੁਣ ਅਮਰੀਕਾ ਨੇ ਜਿਹੜੀ ਆਪਣੀ ਖੋਲ ਦਿੱਤਾ ਵੀ ਅਸੀਂ ਤੇਲ ਦੇਵਾਂਗੇ, ਪਰ ਅਮਰੀਕਾ ਦਾ ਤੇਲ ਸਾਊਦੀ ਅਰਬ ਨਾਲੋਂ ਸਾਨੂੰ ਦੁੱਗਣੇ ਰੇਟ ਤੇ ਪੈਣਾ ਆ, ਤੇ ਬਹੁਤਾ ਚਿਰ ਤੱਕ ਅਸੀਂ ਇਹ ਜਿਹੜੀ ਚੀਜ਼ ਆ ਇਹ ਰੋਕ ਨਹੀਂ ਪਾਉਂਦੇ। ਇਸ ਕਰਕੇ ਇਹ ਜਿਹੜੇ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਲੋਕਾਂ ਦਾ ਮਨ ਭੜਕਾ ਦਿੱਤਾ ਜਾਵੇ। ਹੁਣ ਤੁਸੀਂ ਦੇਖੋ ਵੀ 3-4 ਦਿਨ ਤੋਂ ਜਿੱਦਣ ਦੀ ਬੋਲੀ ਦੀ ਗੱਲ ਹੋਈ ਆ, ਪੰਜਾਬੀਆਂ ਨੇ ਕਦੀ ਗੱਲ ਹੀ ਨਹੀਂ ਕੀਤੀ ਰਿਸੈਸ਼ਨ ਦੇ ਉੱਤੇ, ਉੱਦਣ ਦਾ ਬਿਲਕੁਲ ਇੱਕ ਸਿਰਫ ਇੱਕੋ ਹੀ ਹੋ ਗਿਆ ਬੋਲੀ ਦੇ ਉੱਤੇ। ਉਹ ਲੋਕਾਂ ਨੂੰ ਪਤਾ ਲੱਗ ਗਿਆ ਆ ਵੀ ਭਰਮਾਉਣਾ ਕਿੱਦਾਂ ਆ, ਕਿਸੇ ਹੋਰ ਚੀਜ਼ ਦੇ ਵਿੱਚ ਭਰਮਾ ਦੋ, ਜਿਹੜਾ ਮੁੱਖ ਮੁੱਦਾ ਆ ਉਹਦੇ ਉੱਤੋਂ ਜਿਹੜਾ ਧਿਆਨ ਆ ਲੋਕਾਂ ਦਾ ਹਟਾ ਦਿੱਤਾ ਜਾਵੇ, ਆਹੀ ਇੱਕ ਚੱਲ ਰਿਹਾ ਅੱਜ ਕੱਲ੍ਹ।
ਜੀ ਸੋ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਟਾਈਮ ਕੱਢਿਆ, ਤੁਸੀਂ ਸਫ਼ਰ ਕਰ ਰਹੇ ਹੋ, ਤੁਸੀਂ ਅੱਗੇ ਜਾਣਾ ਹੈ ਨਾ, ਸੋ ਤੁਸੀਂ ਧੰਨਵਾਦ, ਹਾਂਜੀ ਧੰਨਵਾਦ ਤੁਹਾਡਾ, ਤੁਸੀਂ ਟਾਈਮ ਕੱਢ ਕੇ, ਤੁਹਾਡੇ ਵਿਚਾਰ ਜਾਣਨੇ ਬਹੁਤ ਜ਼ਰੂਰੀ ਸੀ, ਸੋ ਮੈਨੂੰ ਸੀਗਾ ਕਿ ਦਲਜੀਤ ਸਿੰਘ ਭਾਜੀ ਨੂੰ ਪ੍ਰੋਗਰਾਮ 'ਚ ਲਈਏ ਅਤੇ ਇਸ ਟੋਪਿਕ ਦੇ ਉੱਤੇ ਵਧੀਆ ਤਰੀਕੇ ਨਾਲ ਡਿਸਕਸ਼ਨ ਹੋ ਸਕੇ, ਸੋ ਅੱਗੇ ਪ੍ਰੋਗਰਾਮਾਂ 'ਚ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਤੁਸੀਂ ਜੁਆਇਨ ਕਰਦੇ ਰਹੋ ਸਾਡੇ ਨਾਲ, ਤਾਂ ਕਿ ਸਰੋਤਿਆਂ ਤੱਕ ਸੋਹਣੀ ਜਾਣਕਾਰੀ ਪਹੁੰਚਦੀ ਰਹੇ, ਸੋ ਇੱਕ ਵਾਰ ਫਿਰ ਤੁਹਾਡਾ ਧੰਨਵਾਦ, ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ
ਜੀ, ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਤੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਤੁਹਾਨੂੰ ਸਤਿ ਸ਼੍ਰੀ ਅਕਾਲ, ਸਾਹਿਬ ਜੀ ਭਾਜੀ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ
ਜੀ। ਸੋ ਦੋਸਤੋ, ਇਹ ਸਨ ਦਲਜੀਤ ਸਿੰਘ, ਆਪਣੇ ਹਰਮਨ ਰੇਡੀਓ ਟੀਮ ਦੇ ਮੈਂਬਰ ਨੇ, ਪਰ ਕੁਛ ਕੁ ਸਮੇਂ ਤੋਂ ਪ੍ਰੋਗਰਾਮ ਨਹੀਂ ਕਰ ਰਹੇ ਨੇ ਤੇ ਬਹੁਤ ਜਲਦ ਆਪਣੇ ਰੁਝੇਵਿਆਂ ਦੇ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁਆਇਨ ਕਰਿਆ ਕਰਨਗੇ, ਸੋ ਅਸੀਂ ਇੱਕ ਲੈਂਦੇ ਹਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਸ ਪਾਸ ਨਾਲ ਕੁਲਜੀਤ ਸਿੰਘ ਖੋਸਾ ਜੀ ਜੁਆਇਨ ਕਰਨਗੇ ਤੇ ਉਹਨਾਂ ਨਾਲ ਵੀ ਅੱਜ ਅਸੀਂ ਕਿਤਾਬ ਦੇ ਬਾਬਤ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਦੀ ਵੀ ਰਾਏ ਜਾਣਾਂਗੇ ਤੇ ਉਹ ਕੀ ਵਿਚਾਰ ਰੱਖਦੇ ਨੇ ਇਸ ਟੌਪਿਕ ਦੇ ਉੱਤੇ, ਸੋ ਦੋਸਤੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਧਰਮ ਦੇ ਨਾਮ ਉੱਤੇ ਭੇਖੀ ਕਰਦੇ ਕਾਰੋਬਾਰ, ਇਹ ਘਰ ਘਰ ਜੰਮ ਪਏ ਨੇ ਹਿੱਟ ਪੁੱਟੋ ਨਿਕਲਣ ਚਾਰ, ਮੰਤਾ ਉਹਦੀ ਜਾਦੀ ਏ ਜਿਹਦੀ ਜਿੰਨੀ ਵੱਡੀ ਕਾਰ, ਨਾ ਲਿਖਦੇ ਸ਼ੀਸ਼ੇ ਤੇ ਕੀ ਓਡੀ ਕੀ ਜਗਵਾਰ, ਸ਼ਹਿਰ ਦੇ ਤੀ ਲੋਕਾਂ ਨੇ, ਸ਼ਹਿਰ ਦੇ ਤੀ ਲੋਕਾਂ ਨੇ ਇਹ ਭੂਏ ਚੜ ਗਏ ਤਾਂ, ਪਿੱਛੇ ਤੁਰ ਪਿਆ ਪੰਥ, ਉਹ ਸਿਰੇ ਲਾ ਦਿਓ ਮੁੰਡਿਆ, ਧੀਆਂ ਪੈਣਾ ਤੋਂ ਫਿਰਦੇ ਪੈਰੀ ਹੱਥ ਲਵਾਉਂਦੇ, ਬਾਡੀ ਗਾਰਡ ਰੱਖੇ ਇਹਨਾਂ ਯਾਰੀ ਨਾਲ ਲੀਡਰਾ ਪਾਉਂਦੇ, ਆਗੂ ਬਣ ਗਏ ਬਾਜਾਂ ਦੇ, ਆਗੂ ਬਣ ਗਏ ਬਾਜਾਂ ਦੇ, ਵੇਖੋ ਚਿੜੀ ਮਾਰਤੇ ਕਾਂ। ਫਕਰਾਂ ਦਾ ਸਾਈ ਬਣ ਗਏ ਸਿਗਟਾ ਪੀਣੇ, ਓ ਬੱਲੇ ਓ ਸ਼ੇਰਾ, ਕਾਸੇ ਸੁੱਟ ਤੇ ਹੱਥਾਂ ਚੋਂ ਬਈ ਨੋਟਾਂ ਵਿੱਚ ਖੇਡਣ ਪੀਰ, ਇਹਨਾਂ ਰੱਖੇ ਐਡ ਲਈ ਓਏ ਕੁਝ ਗਾਉਣ ਵਾਲੇ ਮੇਰੇ ਵੀਰ, ਇੱਥੇ ਰੱਖ ਪੀਰ ਬੁੱਧੂ ਸ਼ਾਦੀ ਓਏ, ਬੁੱਧੂ ਸ਼ਾਦੀ ਓਏ ਕਿੱਥੋਂ ਲੈਣੀ ਇਹਨਾਂ ਨੇ ਥਾਂ, we'll be right back. ਕਰਨ ਜ਼ਮੀਨਾਂ ਤੇ ਉਤੋਂ ਸਾਉ ਵਿੱਚੋਂ ਬੇਈਮਾਨ ਆਪ ਕਰਦੇ ਪਾਠ ਨਹੀਂ ਸਾਨੂੰ ਦਿੰਦੇ ਨਾਮ ਦਾ ਦਾਨ ਕਲਕੀ ਲਾ ਕੇ ਗੁਰੂਆਂ ਦੀ ਇੱਥੇ ਕਰਦਾ ਆ ਕੋਈ ਰੀਸ ਹੱਥ ਜੇ ਆ ਗਿਆ ਸਿੰਘਾਂ ਦੇ ਵੀਜ਼ਾ ਲਾ ਦੇਣਗੇ ਬਿਨ ਫੀਸ ਖਾਲਸਾ ਫੜਦਾ
ਵਿਕਰਮਜੀਤ ਖਜਾਲੇ ਵਾਲਿਆ ਤੂੰ ਬੋਲਿਆ ਸੱਚ ਇੱਕ ਠੋਕ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਸਮਾਂ ਹੋ ਚੁੱਕਾ ਆ 8:36 ਸਿਡਨੀ ਦੇ ਵਿੱਚ ਤੇ ਪੰਜਾਬ ਦੇ ਵਿੱਚ 4:06 ਸੋ ਪੰਜਾਬੀ ਦੇ ਬਾਬਤ ਗੱਲਬਾਤ ਚੱਲ ਰਹੀ ਸੀ ਕਿ ਜਿਹੜੀ ਲਲਕਾਰ ਮਾਰੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾਂ ਫਿਰ ਅਮਿਤ ਸ਼ਾਹ ਵੱਲੋਂ ਇੱਕ ਰਾਸ਼ਟਰ ਤੇ ਇੱਕ ਬੋਲੀ ਇੱਕ ਭਾਸ਼ਾ ਦੀ ਜਿਹੜੀ ਗੱਲਬਾਤ ਕੀਤੀ ਆ ਉਸੇ ਸੰਦਰਭ ਦੇ ਵਿੱਚ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਸੋ ਉਸ ਤੋਂ ਪਹਿਲਾਂ ਮੈਂ ਕੁਛ ਕੁ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗਾ ਅਮਨਦੀਪ ਸਿੰਘ ਸਿੱਧੂ ਭਾਅ ਜੀ ਆਪਣੇ ਹਰਮਨ ਰੇਡੀਓ ਦੇ ਕਰਤਾ ਧਰਤਾ ਉਹ ਲਿਖਦੇ ਆ ਕਹਿੰਦੇ ਪੰਜਾਬੀ ਹਮੇਸ਼ਾ ਤੋਂ ਲੋਕ ਬੋਲੀ ਰਹੀ ਹੈ ਸਰਕਾਰੀ ਨਹੀਂ ਗੁਰਮੁਖੀ ਗੁਰੂਆਂ ਪੀਰਾਂ ਭਗਤਾਂ ਸਿੱਧਾਂ ਤੇ ਲੋਕਾਂ ਦੀ ਲਿਪੀ ਆ ਜਿਸ ਦਾ ਸਰੋਤ ਅਕਾਲ ਪੁਰਖ ਆਪ ਹੈ ਫਿਰ ਉਹ ਅੱਗੇ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਜੋ ਕਿ ਮੈਲਬਰਨ ਸਿੱਖ ਗੇਮਸ ਦੇ ਵਿੱਚ ਇੱਕ ਫੱਟੀ ਰੱਖੀ ਗਈ ਸੀ 4.25 ਕੁਇੰਟਲ ਦੀ ਉਸਦਾ ਹਵਾਲਾ ਦਿੰਦੇ ਲਿਖਦੇ ਆ ਕਹਿੰਦੇ ਇਹ 4.25 ਕੁਇੰਟਲ ਦੀ ਫੱਟੀ ਧਰਤੀ ਦੇ ਦੂਜੇ ਪਾਸੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਵਿੱਚ ਆਮ ਲੋਕਾਂ ਨੇ ਥਾਪੀ ਸੀ ਸਰਕਾਰਾਂ ਨੇ ਨਹੀਂ ਲੋਕ ਇੱਥੇ ਹੀ ਰਹਿੰਦੇ ਹਨ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੋ ਇਹ ਵਿਚਾਰ ਨੇ ਅਮਨਦੀਪ ਸਿੰਘ ਸਿੱਧੂ ਦੇ ਤੋਂ ਇਸ ਤੋਂ ਅੱਗੇ ਦੇਵ ਸਿੱਧੂ ਜੋ ਕਿ ਬ੍ਰਿਸਬੇਨ ਤੋਂ ਥੀਏਟਰ ਦੇ ਨਾਲ ਜੁੜੇ ਹੋਏ ਨੇ ਕਵੀ ਵੀ ਨੇ ਤੇ ਉਹ ਲਿਖਦੇ ਨੇ ਕਹਿੰਦੇ ਤਾਈਆਂ ਚਾਚੀਆਂ ਸੌ ਹੁੰਦੀਆਂ ਪਰ ਮਾਂ ਇੱਕ ਹੀ ਹੁੰਦੀ ਆ ਤੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਪਰ ਆਪਣੀ ਮਾਂ ਨੂੰ ਧੱਕਾ ਮਾਰ ਕੇ ਕਿਸੇ ਚਾਚੀ ਤਾਈ ਨੂੰ ਉਹ ਜਗ੍ਹਾ ਨਹੀਂ ਦਿੱਤੀ ਜਾਂਦੀ ਕਿਉਂਕਿ ਬੱਚੇ ਨੂੰ ਚੈਨ ਦੀ ਨੀਂਦ ਸਿਰਫ ਆਪਣੀ ਮਾਂ ਦੀ ਗੋਦੀ 'ਚ ਹੀ ਆਉਂਦੀ ਆ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਬੁੱਕਲ ਦਾ ਹੀ ਨਿੱਘ ਮਾਣਿਆ ਤੇ ਹਮੇਸ਼ਾ ਮਾਣਦੇ ਰਹਾਂਗੇ ਸਤਿਕਾਰ ਹਰ ਬੋਲੀ ਦਾ ਪਰ ਪਿਆਰ ਸਿਰਫ ਮਾਂ ਬੋਲੀ ਪੰਜਾਬੀ ਦਾ ਸੋ ਦੋਸਤੋ ਇਹ ਵਿਚਾਰ ਸਨ ਅਮਨਦੀਪ ਸਿੰਘ ਸਿੱਧੂ ਦੇ ਤੇ ਦੇਵ ਸਿੱਧੂ ਜੋ ਕਿ ਬ੍ਰਿਸਬੇਨ ਤੋਂ ਨੇ ਤੇ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਕੁਲਜੀਤ ਸਿੰਘ ਖੋਸਾ ਤੇ ਪਹਿਲਾਂ ਉਹਨਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
ਹਾਂਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਖੁਸਾ ਸਾਹਿਬ ਜਿੱਦਾਂ ਤੁਹਾਨੂੰ ਤਾਂ ਪਤਾ ਆ ਸੋਤੇ ਵੀ ਤੁਹਾਨੂੰ ਜਾਣਦੇ ਆ ਕਿ ਇੱਕ ਐਜ਼ ਏ ਕ੍ਰਿਟਿਕ ਤੁਹਾਨੂੰ ਅੱਜ ਮੈਂ ਲੈਣਾ ਚਾਹੂੰਗਾ ਤੁਸੀਂ ਸੋਹਣੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਣਾ ਪੱਖ ਰੱਖਦੇ ਹੋ ਤੇ ਅੱਜ ਦਲਜੀਤ ਸਿੰਘ ਭਾਜੀ ਵੀ ਸਾਡੇ ਨਾਲ ਜੁਆਇਨ ਕੀਤੇ ਸੀ ਤੇ ਉਹਨਾਂ ਤੋਂ ਵੀ ਅਸੀਂ ਵਿਚਾਰ ਜਾਣੇ ਸੀਗੇ ਕਿ ਇਸ ਜੋ ਵਾਕਿਆ ਘਟਨਾਕ੍ਰਮ ਵਾਪਰਿਆ ਆ ਉਸ ਦੇ ਬਾਬਤ ਸੋ ਹੁਣ ਮੈਂ ਤੁਹਾਡਾ ਪੱਖ ਜਾਣਨਾ ਚਾਹੂੰਗਾ ਫਿਰ ਅਸੀਂ ਅੱਜ ਕਿਤਾਬ ਤੇ ਬਾਬਤ ਵੀ ਗੱਲਬਾਤ ਕਰਾਂਗੇ ਸੋ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਤੇ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ
ਜੀ ਦੇਖੋ ਕਿ ਸਾਰੇ ਘਟਨਾਕ੍ਰਮ ਤੇ ਗੱਲ ਕਰਨ ਤੋਂ ਪਹਿਲਾਂ ਕਿ ਆਪਾਂ ਮਗਰੋਂ ਕੁਛ ਨਾ ਲੇਖਕਾਂ ਦੇ ਜਾਣਦੇ ਹਾਂ ਪੰਜਾਬੀ ਬੋਲੀ ਦੇ ਬਾਰੇ ਚ ਠੀਕ ਆ ਅੱਜ ਤਾਂ ਆਪਣੀਆਂ ਵੱਖੋ ਵੱਖਰੀਆਂ ਰਾਵਾਂ ਨੇ ਕੋਈ ਪੰਜਾਬੀ ਬੋਲੀ ਬਾਰੇ ਜੋ ਵੀ ਬੋਲ ਰਿਹਾ ਚਲੋ ਉਹ ਗੱਲ ਆਪਾਂ ਬਾਅਦ ਚ ਕਵਾਂਗੇ ਪਰ ਇੱਕ ਲੇਖਕਾ ਹੋਈ ਆ ਲਹਿੰਦੇ ਪੰਜਾਬ ਤੋਂ ਪਾਕਿਸਤਾਨ ਵੱਲੋਂ ਅਫਜ਼ਲ ਤੌਸੀਫ ਇਹ ਮੈਂ ਗੱਲ ਉਹਨਾਂ ਦੀ ਪਹਿਲਾਂ ਵੀ ਲਿਖੀ ਸੀ ਸੋ ਉਹਨਾਂ ਦੇ ਪੰਜਾਬੀ ਬੋਲੀ ਬਾਰੇ ਜੋ ਵਿਚਾਰ ਨੇ ਠੀਕ ਹੈ ਜੀ ਤਾਂ ਉਹ ਮੈਂ ਉਹਨਾਂ ਦੇ ਥੋੜਾ ਜਿਹਾ ਇੱਕ ਮਿੰਟ ਨਹੀਂ ਲੱਗੇਗਾ ਤੇ ਮੈਂ ਪੜ੍ਹ ਕੇ ਸੁਣਾਵਾਂਗਾ
ਜੀ ਸ਼ੋਰ
ਉਹ ਕਹਿੰਦੇ ਨੇ ਲਿਖਦੇ ਨੇ ਕਿ ਪੰਜਾਬੀ ਜ਼ਬਾਨ ਤੇ ਸ਼ਾਇਰੀ ਕਦੇ ਵੀ ਦਰਬਾਰੀ ਨਹੀਂ ਹੋਈ ਕਦੇ ਵੀ ਨਹੀਂ ਆਪ ਪੰਜਾਬੀ ਦਰਬਾਰ ਨੇ ਵੀ ਆਪਣੇ ਦਰਬਾਰੀ ਕਾਰੋਬਾਰ ਲਈ ਫਾਰਸੀ ਨੂੰ ਵਰਤਿਆ ਸੀ ਨਤੀਜਾ ਭਾਵੇਂ ਪੰਜਾਬੀ ਦੀ ਤਰੱਕੀ ਨੂੰ ਦਰਬਾਰਾਂ ਵੱਲੋਂ ਮਦਦ ਨਹੀਂ ਮਿਲੀ ਪਰ ਇੱਕ ਫਾਇਦੇ ਵਾਲੀ ਗੱਲ ਵੀ ਜ਼ਰੂਰ ਹੋਈ ਪੰਜਾਬੀ ਅਦਬ ਖਾਸ ਕਰਕੇ ਸ਼ਾਇਰੀ ਦਾ ਸੁਭਾਅ ਲੋਕਾਂ ਵਾਲਾ ਹੀ ਰਿਹਾ ਹਾਕਮਾਂ ਹੁਕਮਰਾਨਾਂ ਦੇ ਅੱਗੇ ਇਸ ਕਦੇ ਵੀ ਮੱਥਾ ਨਹੀਂ ਟੇਕਿਆ ਸਗੋਂ ਮੱਥਾ ਲਾਈ ਰੱਖਿਆ ਚੰਗਾ ਨਤੀਜਾ ਇਹ ਕਿ ਪੰਜਾਬੀ ਅਦਬ ਨੇ ਆਪਣਾ ਮਜ਼ਹਬੀ ਅਸਲ ਪੱਕਾ ਰੱਖਿਆ ਸੋ ਇਹ ਉਹਨਾਂ ਦੇ ਵਿਚਾਰ ਨੇ ਜੀ ਅਫਜ਼ਲ ਤੌਸੀਫ ਦੇ। ਸੋ ਆਖਰੀ ਜਿਹੜੀ ਲਾਈਨ ਆ ਉਹ ਖਾਸ ਤੌਰ ਤੇ ਧਿਆਨ ਦੇਣ ਵਾਲੀ ਆ ਕਿ ਪੰਜਾਬੀ ਅਦਬ ਖਾਸ ਕਰਕੇ ਸ਼ਾਇਰੀ ਦਾ ਸੁਭਾਅ ਲੋਕਾਂ ਵਾਲਾ ਹੀ ਰਿਹਾ, ਹਾਕਮਾਂ ਹੁਕਮਰਾਨਾਂ ਦੇ ਅੱਗੇ ਇਸ ਕਦੇ ਵੀ ਮੱਥਾ ਨਹੀਂ ਟੇਕਿਆ ਸਗੋਂ ਮੱਥਾ ਲਾਈ ਰੱਖਿਆ। ਤੇ ਪਰ ਜੋ ਇਹ ਘਟਨਾ ਵਾਪਰੀ ਆ ਜੀ ਭਾਸ਼ਾ ਵਿਭਾਗ ਪੰਜਾਬੀ ਦੇ ਵਿੱਚ ਜਿੱਥੇ ਕਿ ਆਪਣਾ ਇੱਕ ਸੰਮੇਲਨ ਕਰਵਾਇਆ ਗਿਆ ਸੀ ਭਾਸ਼ਾ ਵਿਭਾਗ ਦੇ ਵਿੱਚ, ਤਾਂ ਉਸ ਬਾਰੇ ਵੀ ਆਪਾਂ ਗੱਲ ਕਰ ਲੈਂਦੇ। ਹਾਂਜੀ, ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਕੀਤਾ ਗਿਆ ਜੀ 13 ਸਤੰਬਰ ਨੂੰ ਲੰਘੀ ਤਰੀਕ ਨੂੰ, ਤੇ ਜਿਹਦੀ ਪ੍ਰਧਾਨਗੀ ਡਾਕਟਰ ਹੁਕਮ ਚੰਦ ਰਾਜਪਾਲ ਨੇ ਕੀਤੀ, ਤੇ ਉਹਨਾਂ ਦੇ ਨਾਲ ਸੀਗੇ ਡਾਕਟਰ ਰਤਨ ਸਿੰਘ ਜੱਗੀ ਜੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਸੀ, ਡਾਕਟਰ ਸਹਿਗਲ ਅਤੇ ਡਾਕਟਰ ਤੇਜਵੰਤ ਮਾਨ ਪ੍ਰਧਾਨ ਜਿਹੜੇ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਸ਼ਾਮਿਲ ਸਨ। ਤੇ ਇਸ ਜਿਹੜੇ ਇਹ ਸਮਾਗਮ ਵਿੱਚ ਹਿੰਦੀ ਹਿੰਦੂ ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਗਾਲੀ ਗਲੋਚ ਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ। ਸੋ ਇਹ ਪੇਸ਼ ਕਰਨ ਵਾਲੇ ਕੌਣ ਸਨ? ਇਹ ਸੀ ਜੋ ਕਿ ਪ੍ਰਧਾਨਗੀ ਕਰ ਰਿਹਾ ਸੀ ਇਸ ਸਮਾਗਮ ਦੀ, ਡਾਕਟਰ ਹੁਕਮ ਚੰਦ ਰਾਜਪਾਲ। ਸੋ ਜੀ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? ਗੱਲ ਜਿਹੜੀ ਸ਼ੁਰੂ ਹੁੰਦੀ ਹੈ ਜੀ ਕਿ ਉਸ ਇਸ ਸਮਾਗਮ ਦੇ ਵਿੱਚ ਹੋਰ ਕਵੀਆਂ ਦੇ ਨਾਲ ਸਰਦਾਰ ਪੰਛੀ ਵੀ ਆਏ ਹੋਏ ਸਨ, ਕਿ ਜਿਹੜੇ ਇੱਕ ਮਸ਼ਹੂਰ ਗਜ਼ਲ ਗੋ ਨੇ ਤੇ ਉਰਦੂ ਸਾਹਿਤ ਦੇ ਖਾਸ ਤੌਰ ਤੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ। ਤਾਂ ਉਹਨਾਂ ਦੇ ਬਾਰੇ ਚ ਉੱਥੇ ਮੌਜੂਦ ਗੁਰਚਰਨ ਸਿੰਘ ਪੱਬਾ ਰਾਲੀ ਨੇ ਇੱਕ ਲਿਖਤ ਲਿਖੀ ਹੈ ਛੋਟੀ ਜੀ, ਸੋ ਜਿਨ੍ਹਾਂ ਨੇ ਇੱਥੇ ਅੱਖੀਂ ਦੇਖਿਆ ਸਾਰਾ ਘਟਨਾਕ੍ਰਮ ਬਿਆਨ ਕੀਤਾ। ਕਹਿੰਦੇ ਕਿ ਸੁਬਹਾ ਸੁਬਹਾ ਦਿਲ ਕੀਤਾ ਕਿ ਆਪ ਸਭ ਪਿਆਰਿਆਂ ਨਾਲ ਇੱਕ ਗੱਲ ਸਾਂਝੀ ਕੀਤੀ ਜਾਵੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਤੀ 13/2019 ਨੂੰ ਹਿੰਦੀ ਦਿਵਸ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਕਵੀ ਵੀ ਬੁਲਾਏ ਗਏ ਸਨ। ਲੁਧਿਆਣਾ ਤੋਂ ਆਏ ਬਜ਼ੁਰਗ ਕਵੀ ਪੰਛੀ, ਜਿਸ ਅੱਗੇ ਮੇਰਾ ਹੁਣ ਸਰਦਾਰ ਲਾਉਣ ਨੂੰ ਵੀ ਦਿਲ ਨਹੀਂ ਕਰਦਾ, ਉਹ ਵੀ ਆਏ ਸਨ। ਉਹਨਾਂ ਨੇ ਆਪਣਾ ਇੱਕ ਗੀਤ ਦਾ ਬੰਦ ਸੁਣਾਇਆ, ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਰਗੜੇ ਝਗੜੇ ਵਾਲੀ ਭਾਸ਼ਾ ਕਿਹਾ ਗਿਆ। ਇੱਕ ਹੋਰ ਗੱਲ ਜਿਹੜੀ ਪੰਛੀ ਨੇ ਕਹੀ ਕਿ ਉਹ ਬਹੁਤ ਹੀ ਭੈੜੀ ਲੱਗੀ, ਉਸਨੇ ਕਿਹਾ ਕਿ ਮੇਰੀ ਨਿਗਾਹ ਘੱਟ ਕਰਕੇ ਦੂਰ ਬੈਠੀਆਂ ਬੀਬੀਆਂ ਆਪਣੀਆਂ ਬੀਵੀ ਲੱਗਦੀਆਂ ਹਨ। ਮੈਂ ਹਾਲ ਵਿੱਚ ਪਿੱਛੇ ਨਿਗਾਹ ਮਾਰੀ ਤਾਂ ਪਿੱਛੇ ਬੈਠੀਆਂ ਬੀਬੀਆਂ ਵਿੱਚ ਕੁੱਝ ਛੋਟੀ ਉਮਰ ਦੀਆਂ ਬੱਚੀਆਂ ਵੀ ਸਨ। ਇਸ ਪੰਛੀ ਦੀ ਇਸ ਹਰਕਤ ਕਰਕੇ ਬਾਅਦ ਵਿੱਚ ਮੰਚ ਉੱਤੇ ਕਾਫੀ ਬਖੇੜਾ ਖੜਾ ਹੋਇਆ। ਮੈਂ ਮਹਿਸੂਸ ਕਰਦਾ ਕਿ ਜਿਸ ਪੰਜਾਬੀ ਜੋ ਸਿਰ ਤੇ ਪੱਗ ਵੀ ਬੰਨਦਾ ਹੈ ਉਸਦੀ ਉਮਰ ਵੀ ਸ਼ਾਇਦ 85 ਸਾਲ ਦੇ ਕਰੀਬ ਹੋਵੇ। ਉਸਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਨਹੀਂ, ਵਿਹਾਰ ਤੇ ਬੋਲ ਚਾਲ ਵਿੱਚ ਅਸ਼ਲੀਲਤਾ ਹੈ, ਤਾਂ ਇਸ ਤੇ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ। ਅਜਿਹੇ ਬੋਲਾਂ ਤੇ ਵਿਹਾਰ ਨੂੰ ਹਾਸੇ ਦੀ ਭੇਟ ਚੜਾ ਦੇਣਾ ਮੇਰੀ ਨਜ਼ਰ ਵਿੱਚ ਬਿਲਕੁਲ ਠੀਕ ਨਹੀਂ। ਖੈਰ ਇਹ ਉੱਥੇ ਮੌਜੂਦ ਗੁਰਚਰਨ ਸਿੰਘ ਪੱਬਾ ਰਾਲੀ ਜੀ ਦਾ ਬਿਆਨ ਸੀ। ਸੋ ਉਸ ਤੋਂ ਬਾਅਦ ਸਰਦਾਰ ਪੰਛੀ ਜੀ ਦੇ ਇਸ ਬਿਆਨ ਤੋਂ ਬਾਅਦ ਜੋ ਵੀ ਹੋਇਆ ਤਾਂ ਡਾਕਟਰ ਹੁਕਮ ਚੰਦ ਰਾਜਪਾਲ ਨੇ ਜੋ ਪੰਜਾਬੀ ਭਾਸ਼ਾ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਧਮਕੀ ਦਿੱਤੀ ਕਿ 2 ਸਾਲ ਰੁਕੋ ਫੇਰ ਦੱਸਾਂਗੇ ਕਿ ਹਿੰਦੀ ਕੀ ਹੈ। ਤੇ ਜਦਕਿ ਜਦੋਂ ਇਹ ਬਾਅਦ ਚ ਗੱਲ ਹੋਈ ਆ ਡਾਕਟਰ ਹੁਕਮ ਚੰਦ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ, ਪਰ ਡਾਕਟਰ ਤੇਜਵੰਤ ਮਾਨ ਜਿਨ੍ਹਾਂ ਨੇ ਉਸ ਵਕਤ ਵਿਰੋਧ ਕੀਤਾ ਇਸ ਗੱਲ ਦਾ, ਉਹ ਇਸ ਗੱਲ ਤੇ ਅੜੇ ਹੋਏ ਨੇ ਕਿ ਡਾਕਟਰ ਹੁਕਮ ਚੰਦ ਨੇ ਇਹ ਧਮਕੀ ਦਿੱਤੀ ਸੀ। ਖੈਰ ਬਾਅਦ ਚ ਜੋ ਵੀ ਹੋਵੇ ਡਾਕਟਰ ਹੁਕਮ ਚੰਦ ਦਾ ਵੀ ਮਾਫ਼ੀਨਾਮਾ ਆਇਆ, ਤਾਂ ਦੂਸਰਾ ਆਪਣਾ ਸਰਦਾਰ ਪੰਛੀ ਦਾ ਵੀ ਮਾਫ਼ੀਨਾਮਾ ਆ ਗਿਆ। ਤੇ ਹੋਰ ਜਿਹੜੀ ਵੱਡੀ ਗੱਲ ਰਹੀ ਵਿੱਚ ਕਿ ਜਦ ਡਾਕਟਰ ਤੇਜਵੰਤ ਸਿੰਘ ਮਾਨ ਇਸ ਦੇ ਬਾਰੇ ਬੋਲ ਰਹੇ ਸਨ ਤਾਂ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਤਾਂ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਨਿੰਦਰ ਘੁਗਿਆਨਵੀ ਜੋ ਕਿ ਜਿਸ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਟੇਟ ਅਵਾਰਡ ਵੀ ਮਿਲਿਆ ਹੋਇਆ ਹੈ, ਉਹ ਬੰਦਾ ਉੱਥੇ ਭੱਜਦਾ ਫਿਰ ਰਿਹਾ ਹੈ, ਤੇ ਫਿਰ ਉਸਦਾ ਮਾਈਕ ਬੰਦ ਹੋ ਜਾਂਦਾ ਡਾਕਟਰ ਤੇਜਵੰਤ ਮਾਨ ਦਾ। ਹੁਣ ਸਵਾਲ ਇਹ ਵੀ ਆ ਕਿ ਡਾਕਟਰ ਤੇਜਵੰਤ ਮਾਨ ਜੀ ਦਾ ਮਾਈਕ ਨਿੰਦਰ ਘੁਗਿਆਨਵੀ ਨੇ ਬੰਦ ਕਿਉਂ ਕੀਤਾ? ਬਾਅਦ ਚ ਇੱਕ ਨਿੰਦਰ ਘੁਗਿਆਨਵੀ ਦੀ ਵੀਡੀਓ ਆਉਂਦੀ ਆ ਜਿਹਦੇ ਵਿੱਚ ਉਹ ਸਿੱਧਾ ਡਾਕਟਰ ਹੁਕਮ ਚੰਦ ਦਾ ਪੱਖ ਲੈਂਦਾ ਨਜ਼ਰ ਆ ਰਿਹਾ। ਉਹ ਕਹਿ ਰਿਹਾ ਕਿ ਡਾਕਟਰ ਤੇਜਵੰਤ ਮਾਨ ਦੀ ਭਾਸ਼ਾ ਸਹੀ ਨਹੀਂ ਸੀ, ਉਹਨੂੰ ਗੁੱਸਾ ਆਇਆ। ਹਾਲਾਂਕਿ ਫਿਰ ਗੁੱਸਾ ਨਿੰਦਰ ਘੁਗਿਆਨਵੀ ਨੂੰ ਵੀ ਆਉਣਾ ਚਾਹੀਦਾ ਸੀ ਕਿ ਜਦੋਂ ਪੰਜਾਬੀ ਬੋਲੀ ਦੇ ਖਿਲਾਫ਼ ਬੋਲੇ ਨੇ ਤਾਂ। ਪਰ ਬਾਅਦ ਦੇ ਵਿੱਚ ਚਲੋ ਕੁਛ ਪਾਠਕਾਂ ਨੇ ਇਹ ਗੱਲਾਂ ਉਹਦੀ ਵੀਡੀਓ ਦੇਖ ਕੇ ਉਹਨੂੰ ਗਾਲੀ ਗਲੋਚ ਤੱਕ ਵੀ ਗਏ, ਤਾਂ ਬਾਅਦ ਦੇ ਵਿੱਚ ਉਹਨੇ ਵੀਡੀਓ ਪਾਈ ਮਾਫ਼ੀ ਵੀ ਮੰਗੀ ਤੇ ਕਿਹਾ ਕਿ ਮੈਂ ਠੀਕ ਨੀ, ਮੈਂ ਹਸਪਤਾਲ ਦਾਖਲ ਹਾਂ। ਠੀਕ ਹੈ ਜੀ, ਹਸਪਤਾਲ ਦੇ ਵਿੱਚ ਹਾਂ। ਤਾਂ ਹੁਣ ਗੱਲ ਉਹਨੇ ਸਾਰੀ ਪਾਠਕਾਂ ਤੇ ਸਿੱਟ ਸੀ ਕਿ ਮੈਨੂੰ ਗਾਲਾਂ ਕੱਢੀਆਂ ਗਈਆਂ ਨੇ ਆਪਣਾ ਨਿੰਦਰ ਕੁਗਿਆਨ ਜੀ ਨੇ। ਹੁਣ ਜੀ ਗੱਲ ਕਰਦੇ ਹਾਂ ਕਿ ਹਰ ਪਾਠਕ ਆ ਜਿਹੜਾ ਉਹ ਸੂਝਵਾਨ ਨਹੀਂ ਹੁੰਦਾ, ਕਿ ਜ਼ਰੂਰੀ ਨਹੀਂ ਕਿ ਉਹ ਆਪਣੀ ਗੱਲ ਆਪਣੇ ਪੱਖ ਦੇ ਸਹੀ ਪੱਖ ਤੋਂ ਰੱਖ ਸਕੇ। ਹੁਣ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਗੁੱਸਾ ਆਉਂਦਾ ਹੈ ਕਿ ਭਾਈ ਅਸੀਂ ਤੁਹਾਨੂੰ ਅੱਗੇ, ਇੱਕ ਆਮ ਬੰਦਾ ਪੰਜਾਬੀ ਭਾਸ਼ਾ ਦੇ ਵਿਰੋਧ ਦੇ ਵਿੱਚ ਗੱਲ ਕਰੇ ਕਿ ਖੈਰ ਜਿਹਨੂੰ ਜ਼ਿਆਦਾ ਨਾ ਪਤਾ ਹੋਵੇ, ਕੁਛ ਨਾ ਜ਼ਿਆਦਾ ਪੜ੍ਹਿਆ ਹੋਵੇ, ਉਹ ਕਵੇ ਪੰਜਾਬੀ ਭਾਸ਼ਾ ਨੂੰ ਕੁਛ ਮਾੜਾ ਬੋਲੇ, ਚਲੋ ਸਮਝਦੇ ਹੀ ਆ। ਪਰ ਇੱਕ ਬੰਦੇ ਕਿ ਜਿਨ੍ਹਾਂ ਨੂੰ ਪੰਜਾਬੀ ਬੋਲੀ ਲਈ ਹੀ ਅਵਾਰਡ ਮਿਲੇ ਹੋਣ, ਅੱਗੇ ਕੀਤੇ ਹੋਣ, ਉਹ ਬੰਦੇ ਉਹੀ ਮਾੜਾ ਪੰਜਾਬੀ ਭਾਸ਼ਾ ਨੂੰ ਬੋਲਣ ਜਾਂ ਮਾੜਾ ਬੋਲਣ ਵਾਲਿਆਂ ਦੇ ਹੱਕ ਵਿੱਚ ਖੜਨ, ਤਾਂ ਫਿਰ ਹੋਰ ਕੀ ਹੋ ਸਕਦਾ। ਤਾਂ ਇਹ ਸਾਰਾ ਜਿਹੜਾ ਉੱਥੇ ਘਟਨਾਕ੍ਰਮ ਵਾਪਰਿਆ, ਚਲੋ ਖੈਰ ਇਹਨਾਂ ਦੇ ਮਾਫ਼ੀਨਾਮੇ ਵੀ ਆ ਗਏ ਨੇ। ਤਾਂ ਹੁਣ ਆਪਾਂ ਪੰਜਾਬੀ ਭਾਸ਼ਾ ਵੀ ਆਉਣੇ ਆ ਕਿ ਇਹਨਾਂ ਨੂੰ। ਹਾਂਜੀ ਜੀ,
ਹਾਂਜੀ, ਮੈਂ ਕਿ ਇੱਥੇ ਮੈਂ ਥੋੜੀ ਐਡੀਸ਼ਨ ਕਰਦਾ ਚਲਾਂ ਕਿ ਇਸੇ ਰੋਸ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੱਥ ਵੱਲੋਂ ਉੱਥੇ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਦੇ ਮੂਹਰੇ ਇਕੱਠ ਕੀਤਾ ਗਿਆ ਸੀਗਾ ਰੋਸ ਵਜੋਂ ਕਿ ਜੋ ਵੀ ਘਟਨਾਕ੍ਰਮ ਵਾਪਰਿਆ। ਸੋ ਮੌਕਾ ਮਿਲਿਆ, ਮੈਂ ਗਿਆ ਸੀ ਉਸ ਦਿਨ, ਪਰਸੋਂ ਦੀ ਗੱਲ ਹੈ ਹਨਾ। ਸੋ ਜਦੋਂ ਮੈਂ ਉੱਥੇ ਗਿਆ ਤਾਂ ਜਦੋਂ ਮੈਂ ਪਹੁੰਚਿਆ ਤਾਂ ਇੱਕ ਪ੍ਰੋਫੈਸਰ ਸਾਹਿਬ, ਉਹਨਾਂ ਦਾ ਨਾਮ ਨਹੀਂ ਪਤਾ, ਉਹ ਬੋਲ ਚੁੱਕੇ ਸੀ ਤੇ ਡਾਕਟਰ ਜੋਗਾ ਸਿੰਘ ਸੰਬੋਧਿਤ ਕਰ ਰਹੇ ਸੀ ਸਾਰੇ ਸਟੂਡੈਂਟਸ ਨੂੰ। ਤੇ ਜਿਹੜਾ ਤੁਸੀਂ ਆ ਭੱਤੀ ਸ਼ਬਦਾਵਲੀ ਉਹਨੇ ਕਿਹਾ ਕਿ ਨਾ ਮੈਨੂੰ ਸਾਰੀ ਬੀਵੀਆਂ ਨਜ਼ਰ ਆਉਂਦੀਆਂ, ਤਾਂ ਉੱਥੇ ਖੜੀ ਇੱਕ ਸਟੂਡੈਂਟ ਨੇ ਕਿਹਾ ਕਿ ਜਦੋਂ ਆ ਕਿਤੇ ਲੈਕਚਰ ਵੀ ਲੈਂਦੇ ਆ ਤੇ ਇਹਨਾਂ ਦਾ ਆਹੀ ਹੁੰਦਾ ਆ। ਤੇ ਉਹ ਮੈਨੂੰ ਬਾਅਦ ਵਿੱਚ ਮਿਲੀ ਨੀ ਕਿਉਂਕਿ ਮੈਂ ਉਹਨਾਂ ਗੱਲ ਕਰਨੀ ਚਾਹੁੰਦਾ ਸੀਗਾ ਕਿ ਕੀ ਵਾਪਰਦਾ ਹੈ, ਕੀ ਹੋਰ ਕੀ ਤੁਸੀਂ ਐਡ ਕਰ ਬਾਰੇ। ਤਾਂ ਪਰ ਜਿਹੜੀ ਗੱਲ ਉੱਥੇ ਨਿਕਲ ਕੇ ਆਈ ਕਿ ਚਲੋ ਉੱਥੇ ਜੋ ਵਾਪਰਿਆ ਵਾਪਰਿਆ, ਤਾਂ ਉਸ ਦਿਨ ਪੰਜਾਬੀ ਡਿਪਾਰਟਮੈਂਟ ਤੋਂ ਕੋਈ ਵੀ ਲੈਕਚਰਾਰ ਉੱਥੇ ਮੌਜੂਦ ਨਹੀਂ ਸੀ ਰੋਸ ਦੇ ਵਿੱਚ। ਤੇ ਇੱਥੇ ਦੱਸਦਾ ਚਲਾਂ ਕਿ ਦੇਖੋ ਉਹਨੇ ਉੱਥੇ ਗਾਲਾਂ ਕੱਢੀਆਂ ਤੇ ਡਿਪਾਰਟਮੈਂਟ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਫੋਲੋਸ਼ਿਪ ਜਾਂਦੀ ਆ, ਜਿਹੜੀ ਗੱਲ ਉੱਥੋਂ ਮੈਨੂੰ ਪਤਾ ਲੱਗੀ। ਇੱਕ ਤਰ੍ਹਾਂ ਪੈਨਸ਼ਨ ਉਹਨਾਂ ਨੂੰ ਜਾਂਦੀ ਆ ਉਹਨਾਂ ਦੇ ਕਾਰਜਾਂ ਲਈ, ਜਾਂ ਉਹਨਾਂ ਨੂੰ ਕੋਈ ਪ੍ਰੋਜੈਕਟ ਮਿਲਿਆ ਹੋਏਗਾ ਉੱਥੇ। ਤੇ ਕਿ ਪੰਜਾਬ ਦੇ ਟੈਕਸਪੇਅਰਾਂ ਦੀ ਮਨੀ ਉਹਨਾਂ ਨੂੰ ਜਾਂਦੀ ਆ, ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਜਾਂਦੀ ਆ ਤੇ ਪੰਜਾਬੀ ਨੂੰ ਹੀ ਉਹ ਗਾਲਾਂ ਕੱਢ ਰਹੇ ਆ। ਸੋ ਇਸ ਚੀਜ਼ ਨੂੰ ਵੀ ਗੱਲਬਾਤ ਨਾਲ ਲੈ ਕੇ ਚੱਲਾਂ।
ਹਾਂਜੀ ਬਿਲਕੁਲ, ਦੇਖੋ ਜੀ ਕਿ ਮੈਂ ਇਸ ਗੱਲ ਨੂੰ ਇੱਦਾਂ ਲੈਣਾ ਕਿ ਪਿਛਲੇ ਸਮੇਂ ਤੋਂ ਦੇਖਿਆ ਕਿ ਪੰਜਾਬੀ ਦਾ ਵਿਰੋਧ ਕਾਫੀ ਹੋ ਰਿਹਾ ਹੈ, ਤੇ ਇਹਨਾਂ ਨੂੰ ਪੰਜਾਬੀ ਹੀ ਕਿਉਂ ਰੜਕਦੀ ਆ? ਖੈਰ ਰੜਕਣੀ ਵੀ ਚਾਹੀਦੀ ਹੈ ਕਿਉਂਕਿ ਸਾਡੇ ਗੁਰੂਆਂ ਦੀ ਬੋਲੀ ਹੈ ਗੁਰਮੁਖੀ, ਜਿਸ ਦੇ ਵਿੱਚ ਅਸੀਂ ਲਿਖਦੇ ਹਾਂ ਉਹਨੂੰ ਗੁਰਮੁਖੀ ਕਿਉਂ ਕਿਹਾ ਜਾਂਦਾ? ਕਿਉਂਕਿ ਗੁਰੂ ਦੇ ਜ਼ਬਾਨ ਤੋਂ ਉੱਚਰੀ ਹੈ, ਗੁਰੂ ਮਹਾਰਾਜ ਜੀ ਦੀ ਰਚਨਾ ਤੋਂ। ਤੇ ਹੁਣ ਇੱਕ ਉਹਨਾਂ ਨੂੰ ਆਪਾਂ ਚਲੋ ਦੁਸ਼ਮਣ ਮੰਨ ਕੇ ਵੀ ਰੱਖੀਏ ਕਿ ਦੁਸ਼ਮਣ ਨੇ ਆਪਣਾ ਕੰਮ ਕਰਨਾ ਹੀ ਹੁੰਦਾ ਦੂਸਰੀ ਭਾਸ਼ਾ ਨੂੰ ਖਤਮ ਕਰਨ ਦੇ ਲਈ। ਖੈਰ ਇਹ ਦੇਖਣਾ ਕਿ ਅਸੀਂ ਕੀ ਕਰ ਰਹੇ ਹਾਂ ਪੰਜਾਬੀ ਭਾਸ਼ਾ ਦੇ ਲਈ। ਤਾਂ ਅੱਜ ਮੈਂ ਸਵੇਰੇ ਇੱਕ ਭੈਣ ਤਨਦੀਪ ਤਮੰਨਾ ਜੀ ਦੇ ਕੈਨੇਡਾ ਤੋਂ ਵਿਚਾਰ ਪੜ੍ਹੇ ਨੇ, ਤਾਂ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਆ। ਉਹ ਕਹਿੰਦੇ ਫੇਸਬੁੱਕ ਦੀ ਨਾਅਰੇਬਾਜ਼ੀ ਨੇ ਕੁਛ ਨਹੀਂ ਕਰਨਾ, ਸੈਮੀਨਾਰਾਂ ਕਾਨਫਰੰਸਾਂ ਤੇ ਮਸਾਲੇਦਾਰ ਚਾਹ ਤੇ ਲਜ਼ੀਜ਼ ਖਾਣਿਆਂ ਤੇ ਖਤਮ ਹੋ ਜਾਣਾ ਸੈਮੀਨਾਰਾਂ ਨੇ। ਮਾਂ ਬੋਲੀ ਦੇ ਸਮਰਥਨ ਚ ਲਿਖੇ ਸਾਡੇ ਗੀਤਾਂ ਕਵਿਤਾਵਾਂ ਗਜ਼ਲਾਂ ਨੇ ਵੀ ਕੁਝ ਨਹੀਂ ਸਵਾਰਨਾ, ਇਹ ਸਿਰਫ ਵਕਤੀ ਅਬਾਲ ਹੁੰਦੇ ਹਨ। ਕਿਸੇ ਵੀ ਬੋਲੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਜਿਉਂਦੀ ਰੱਖਣ ਲਈ ਉਸ ਨੂੰ ਬੋਲਣ ਦੀ ਜ਼ਰੂਰਤ ਹੈ, ਵਿਵਹਾਰਕ ਪੱਖ ਚ ਵਰਤਣ ਦੀ ਜ਼ਰੂਰਤ ਹੈ, ਵਰਨਾ ਬੋਲੀਆਂ ਖਤਮ ਹੁੰਦੀਆਂ ਰਹੀਆਂ ਨੇ ਤੇ ਇਹੀ ਵਰਤਾਰਾ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇਗਾ। ਸੋ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਉਹ ਵੀ ਕਹਿੰਦੇ ਨੇ ਕਿ ਜੇ ਕਿਸੇ ਬੋਲੀ ਦਾ ਇੱਕ ਸ਼ਬਦ ਵੀ ਖਤਮ ਹੋ ਜਾਵੇ ਬੋਲੀ ਦੇ ਵਿੱਚੋਂ ਤਾਂ ਹਜ਼ਾਰਾਂ ਸੱਭਿਅਤਾ ਦੀਆਂ ਨਦੀਆਂ ਸੁੱਕ ਕੇ ਮਾਰੂ ਥਲ ਹੋ ਜਾਂਦੀਆਂ ਨੇ। ਠੀਕ ਹੈ ਜੀ, ਤੇ ਅਸੀਂ ਅੱਜ ਕੱਲ੍ਹ ਆਮ ਦੇਖਦੇ ਹਾਂ ਕਿ ਸਾਡੀ ਪੰਜਾਬੀ ਦੇ ਵਿੱਚ ਕਿੰਨੇ ਲਫ਼ਜ਼ ਆ ਜਿਹੜੇ ਅੰਗਰੇਜ਼ੀ ਹਿੰਦੀ ਦੇ ਘੁਸਪੈਠ ਕਰ ਚੁੱਕੇ ਨੇ, ਇਹ ਆਮ। ਤਾਂ ਹੁਣ ਚਲੋ ਮੰਨ ਕੇ ਰੱਖੀਏ ਕਿ ਦੁਸ਼ਮਣ ਨੇ, ਮੰਨ ਕੇ ਚੱਲੀਏ ਆਪਾਂ ਕਿ ਦੁਸ਼ਮਣ ਨੇ ਆਪਣਾ ਕੰਮ ਕਰਨਾ, ਹੁਣ ਅਸੀਂ ਪੰਜਾਬੀ ਲਈ ਕੀ ਕਰ ਰਹੇ ਹਾਂ? ਕੀ ਇੱਥੇ ਸਾਡੇ ਬੱਚੇ ਪੰਜਾਬੀ ਬੋਲ ਰਹੇ ਨੇ? ਕੀ ਅਸੀਂ ਉਹਨਾਂ ਦਾ ਪੰਜਾਬੀ ਵੱਲ ਧਿਆਨ ਦਿਵਾ ਰਹੇ ਹਾਂ? ਠੀਕ ਹੈ ਜੀ, ਕੀ ਅਸੀਂ ਉਹਨਾਂ ਨੂੰ ਆਪਣਾ ਸਮਾਂ ਦੇ ਰਹੇ ਹਾਂ? ਤਾਂ ਇਹ ਸਾਡੇ ਲਈ ਸੋਚਣ ਦੀਆਂ ਗੱਲਾਂ ਨੇ। ਤੇ ਪੰਜਾਬ ਦੇ ਵਿੱਚ ਵੀ ਬੱਚਿਆਂ ਘਰ ਦਾ ਕੀ ਮਾਹੌਲ ਆ, ਬੱਚੇ ਕਿਹੜੇ ਸਕੂਲਾਂ 'ਚ ਪੜ੍ਹਦੇ ਨੇ? ਹਾਲਾਂਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਇਹੋ ਜਿਹੇ ਨੇ ਪ੍ਰਾਈਵੇਟ ਖੁੱਲ੍ਹੇ ਕਿ ਜਿੱਥੇ ਪੰਜਾਬੀ ਬੋਲਣ 'ਤੇ ਹੀ ਪਾਬੰਦੀ ਆ, ਸਿਰਫ ਹਿੰਦੀ ਜਾਂ ਉੱਥੇ ਅੰਗਰੇਜ਼ੀ ਦੇ ਵਿੱਚ ਹੀ ਗੱਲ ਕੀਤੀ ਜਾਂਦੀ ਹੈ। ਕਿ ਜਿਹੜੇ ਇੱਥੇ ਪੰਜਾਬੀ ਬੋਲੀ ਦੇ ਹੱਕ 'ਚ ਖੜੇ ਨੇ ਕਿ ਉਹਨਾਂ ਦੇ ਬੱਚੇ ਪੰਜਾਬੀ ਸਕੂਲ 'ਚ ਪੜ੍ਹ ਰਹੇ ਨੇ ਜਾਂ ਕਿਤੇ ਉਹੀ ਹਿੰਦੀ ਤੇ ਅੰਗਰੇਜ਼ੀ ਵਾਲੇ 'ਚ ਨਹੀਂ ਲਾਏ ਹੋਏ। ਸੋ ਇਹ ਵੀ ਇੱਕ ਵੱਡਾ ਚੈਲੰਜ ਆ ਸਾਡੇ ਸਾਹਮਣੇ ਕਿ ਜਿਹਦੇ ਪੱਖਾਂ ਨੂੰ ਵਿਚਾਰਨ ਦੀ ਜ਼ਰੂਰਤ ਹੈ ਇਹਨਾਂ ਨੂੰ। ਜੀ
ਜੀ, ਸੋ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਆ ਤੇ ਆਪਣੇ ਨਾਲ ਹਰਜਿੰਦਰ ਸਿੰਘ ਘੁੰਮਣ ਬਸੀ ਤੋਂ ਸਾਡੇ ਸਰੋਤੇ ਨੇ, ਰੈਗੂਲਰ ਸਰੋਤੇ ਨੇ ਤੇ ਉਹ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਉਹ ਲਿਖ ਰਹੇ ਨੇ ਕਹਿੰਦੇ ਪੰਜਾਬੀ, ਮਾਫ ਕਰਨਾ ਉਹ ਥੋੜੀ ਬੇਬੀ ਕੰਪਿਊਟਰ ਚ ਆਉਂਦੇ ਨਾ ਥੋੜੀ ਕਰੈਕਸ਼ਨ ਹੋਈਆਂ ਹੋਈਆਂ ਨੇ। ਕਹਿੰਦੇ ਬਾਬੂ ਰਜਬ ਅਲੀ ਜੀ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਛੰਦ ਲਿਖੇ ਨੇ, ਲਿਖ ਰਹੇ ਨੇ ਹਰਜਿੰਦਰ ਸਿੰਘ ਘੁੰਮਣ ਜੀ। ਜੀ ਬਿਲਕੁਲ, ਬਾਬੂ ਰਜਬ ਅਲੀ ਜੀ ਨੇ ਬਹੁਤ ਕੰਮ ਕੀਤਾ ਹੈ ਤੇ ਅਜਿਹੇ ਅਸੀਂ ਗੱਲ ਕਰਦੇ ਪਹਿਲਾਂ ਵੀ ਕੀਤਾ ਸੀਗਾ ਕਿ ਦਲਜੀਤ ਸਿੰਘ ਨਾਲ ਗੱਲ ਹੁੰਦੀ ਸੀਗੀ ਕਿ ਵਿਦਵਾਨਾਂ ਦਾ ਕੰਮ, ਕਈ ਵਿਦਵਾਨਾਂ ਦਾ ਕੰਮ ਲੋਕਾਂ ਤੱਕ, ਆਮ ਲੋਕਾਂ ਤੱਕ, ਪੰਜਾਬ ਦੇ ਲੋਕਾਂ ਤੱਕ ਨਹੀਂ ਪਹੁੰਚਦਾ, ਜਿਹੜਾ ਯੂਨੀਵਰਸਿਟੀਜ਼ ਦੇ ਵਿੱਚ ਬੈਠ ਕੇ ਕਰਦੇ ਨੇ, ਰਿਸਰਚ ਕਰਦੇ ਨੇ, ਉਹਨਾਂ ਦੇ ਰਿਸਰਚ ਪੇਪਰ ਜਿਹੜੇ ਹੁੰਦੇ ਆ ਉੱਥੇ ਆਰਟੀਕਲ ਉੱਥੇ ਛਪ ਕੇ ਉੱਥੇ ਲਾਇਬ੍ਰੇਰੀਆਂ 'ਚ ਹੀ ਪਏ ਰਹਿ ਜਾਂਦੇ ਤੇ ਆਮ ਲੋਕਾਂ ਦੇ ਵਿੱਚ ਤੱਕ ਨਹੀਂ ਪਹੁੰਚਦੇ। ਸਾਡੀ ਜਿਹਨਾਂ ਨੂੰ ਲੱਖਾਂ ਰੁਪਏ ਦਿੰਦੇ ਆ, ਨਹੀਂ ਬਾਬੂ ਰਾਜੇ ਵਾਲੀ, ਬਾਬਾ ਨਜ਼ਮੀ ਜੋ ਕਿ ਲਹਿੰਦੇ ਪੰਜਾਬ ਨੇ, ਸੋ ਅਨੇਕ ਨੇ ਜਿਹਨਾਂ ਨੇ ਲੋਕਾਂ ਦੀ ਬੋਲੀ 'ਚ ਕੰਮ ਕੀਤਾ ਤੇ ਲੋਕਾਂ ਤੱਕ ਪਹੁੰਚਿਆ ਵੀ ਤੇ ਲੋਕ ਉਹਨਾਂ ਨੂੰ ਪਿਆਰ ਵੀ ਸਰਾਉਂਦੇ ਵੀ ਨੇ। ਤੇ ਉਹ ਅੱਗੇ ਲਿਖਦੇ ਨੇ ਕਹਿੰਦੇ ਪੰਜਾਬੀ ਪੰਜਾਬੀ ਆ, ਪੰਜਾਬੀਆਂ ਦੀ ਮਾਂ ਬੋਲੀ ਆ, ਸੋ ਦਾਰੂ ਇੱਕ ਘਿਓ ਚੋਂ, ਚਾਚਾ ਜੀ ਇੱਕ ਪਿਓ, ਤੇ ਉਹ ਇੱਦਾਂ ਲਿਖਦੇ ਨੇ। ਸੋ ਮਾਫ ਕਰਨਾ, ਉਹ ਸਹੀ ਤਰ੍ਹਾਂ ਨਾ ਲਿਖੇ ਹੋਣ ਕਰਕੇ ਪੜ੍ਹਨ 'ਚ ਥੋੜੀ ਦਿੱਕਤ ਆਈ। ਸੋ ਤੇ ਆਪਣੇ ਨਾਲ ਜਗਤਾਰ ਚੋਲ ਭਾਈ ਜੁੜਦੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਸ਼ਾਇਦ ਸਰਬੀ ਭਾਜੀ ਲਈ ਆ ਮੈਸੇਜ, ਕਹਿੰਦੇ ਪੋਡਕਾਸਟ ਤੇ ਚੜਾ ਦਿਓ ਕਿ ਕਈ ਪੋਡਕਾਸਟ ਸ਼ਾਇਦ ਉਹਨਾਂ ਨੂੰ ਨਹੀਂ ਮਿਲਦੇ। ਤੇ ਮੈਂ ਭਾਜੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਤਾ ਕਿ ਤੁਸੀਂ ਪੋਡਕਾਸਟ ਦੇ ਪ੍ਰੋਗਰਾਮ ਕਿੱਥੇ ਲੱਭ ਸਕਦੇ ਹੋ ਤੇ ਆਪਣੇ ਨਾਲ ਖੋਸਾ ਸਾਹਿਬ ਸਿਡਨੀ ਤੋਂ ਸਾਡੇ ਰੈਗੂਲਰ ਸਰੋਤੇ ਸੁਖਵਿੰਦਰ ਸੌਂਦ ਭਾਜੀ ਹੁਣੀ ਜੁੜੇ ਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਸੋ ਇਹ ਸਨ ਸਰੋਤੇ ਤੇ ਭਾਜੀ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਕਿਤਾਬ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਹਨਾ। ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲੈਂਦੇ, ਗੀਤ ਸੁਣ ਲੈਂਦੇ, ਗੀਤ ਤੋਂ ਉਸ ਪਾਰ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਣਾ, ਕਿਤਾਬ ਤੇ ਗੱਲਬਾਤ ਕਰਨੀ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਗੀਤ ਤੋਂ ਬਾਅਦ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ, ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਹਾਏ ਬੋਤਲ ਬਣਦੀ ਜਾਵੇ, ਉਹ ਬੱਲੇ ਬੱਲੇ, ਉਹ ਬੱਲੇ ਬੱਲੇ, ਉਹ ਬੱਲੇ ਬੱਲੇ ਪਿੰਡ ਦੀ ਕੁੜੀ, ਉਹ ਬੱਲੇ ਬੱਲੇ ਪਿੰਡ ਦੀ ਕੁੜੀ। ਘਰ ਲੰਬੜਾਂ ਦੇ ਕਿੱਕਲੀ ਪਾਵੇ, ਉਹ ਬੱਲੇ ਬੱਲੇ ਪਿੰਡ ਦੀ ਕੁੜੀ, ਉਹ ਬੱਲੇ ਬੱਲੇ ਪਿੰਡ ਦੀ ਕੁੜੀ। ਇੱਕ ਵੰਗ ਨੀ ਚੋਲ ਪਈ ਖਾਵੇ ਜਿਵੇਂ ਉੱਡਦੀ ਪਤੰਗ ਨੀ, ਮੋਰਨੀ ਦੇ ਵਾਂਗ ਨੱਚੇ ਇੱਕ ਵੰਗ ਨੀ ਚੋਲ ਪਈ ਖਾਵੇ ਜਿਵੇਂ ਉੱਡਦੀ ਪਤੰਗ ਨੀ। ਪਈ ਛੜਿਆਂ ਤੇ ਬਿਜਲੀ ਗਿਰਾਵੇ, ਉਹ ਪਈ ਛੜਿਆਂ ਤੇ ਬਿਜਲੀ ਗਿਰਾਵੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਘਰ ਲੰਬੜਾਂ ਦੇ ਕਿੱਕਲੀ ਪਾਵੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਠੱਪ ਠੱਪਨੀ ਖੁੱਲ ਖੁੱਲ ਗਲ ਪੈਂਦੇ ਜ਼ੁਲਫਾਂ ਦੇ ਸੱਪਨੀ ਮਹਿੰਦੀ ਵਾਲੇ ਪੈਰ ਮਾਰੇ ਜਦੋਂ ਠੱਪ ਠੱਪਨੀ ਖੁੱਲ ਖੁੱਲ ਗਲ ਪੈਂਦੇ ਜ਼ੁਲਫਾਂ ਦੇ ਸੱਪਨੀ ਵਾਲੇ ਨਾਗਣੀ ਵਾਂਗ ਰਾਂ ਖਾਵੇ ਹੋ ਵਾਲੇ ਨਾਗਣੀ ਵਾਂਗ ਰਾਂ ਖਾਵੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਘਰ ਲੰਬੜਾਂ ਦੇ ਕਿੱਕਲੀ ਪਾਵੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਮੋਤੀਏ ਦੀ ਕਾਲੀ ਨਾਲੋਂ ਵੱਧ ਉਹ ਹਸੀਨ ਵੇ ਪੈਰੋਂ ਦੇ ਚੁੰਮ ਚੁੰਮ ਨੱਚਦੀ ਜ਼ਮੀਨ ਵੇ ਕਾਲੀ ਨਾਲੋਂ ਵੱਧ ਉਹ ਹਸੀਨ ਵੇ ਪੈਰੋਂ ਦੇ ਚੁੰਮ ਚੁੰਮ ਨੱਚਦੀ ਜ਼ਮੀਨ ਵੇ ਉਹ ਸਾਰਾ ਪਿੰਡ ਮਹਿਕਦਾ ਜਾਵੇ ਉਹ ਸਾਰਾ ਪਿੰਡ ਮਹਿਕਦਾ ਜਾਵੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਘਰ ਲੰਬੜਾਂ ਦੇ ਕਿੱਕਲੀ ਪਾਵੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਹਾਏ ਬੋਤਲ ਬਣਦੀ ਜਾਵੇ ਹਾਏ ਬੋਤਲ ਬਣਦੀ ਜਾਵੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਘਰ ਲੰਬੜਾਂ ਦੇ ਕਿੱਕਲੀ ਪਾਵੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਘਰ ਲੰਬੜਾਂ ਦੇ ਕਿੱਕਲੀ ਪਾਵੇ ਉਹ ਬੱਲੇ ਬੱਲੇ ਪਿੰਡ ਦੀ ਕੁੜੀ ਉਹ ਬੱਲੇ ਬੱਲੇ ਪਿੰਡ ਦੀ ਕੁੜੀ
ਆਦਿਤਿਆਸ ਫਿਲਮਸ ਪ੍ਰੈਜ਼ੈਂਟਸ ਤੇਰੀ ਮੇਰੀ ਜੋਤ।
ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟੇ, ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ?
ਕਿਉਂ ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ?
ਅੱਜ ਵੀ ਜਾ ਕੇ ਦੇਖ ਲਓ,
ਕੱਲੀ ਕੱਲੀ ਕੁੜੀ ਮਜਨੂੰ ਦੇ ਪਿੱਛੇ ਪਈ ਹੈ।
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ, ਪਿਆਰ ਦੀ, ਤਕਰਾਰ ਦੀ। ਸਟਾਰਿੰਗ ਸੈਮੀ ਗਿਲ, ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ। ਤੇਰੀ ਮੇਰੀ ਜੋੜੀ 13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਅੱਜ ਸ਼ਬਦ ਹੈ, ਤੂੰ ਮੈਨੂੰ ਐਂ ਦੱਸ, ਤੇਰੀ ਹਾਂ ਆ ਕਿ ਨਾ ਆ?
ਕਾਦੇ ਲਈ
ਪਿਆਰ ਕਰਨਾ ਆਪਾਂ?
ਨਾ ਜਮਾ ਵੀ
ਨਹੀਂ। ਇੱਥੇ ਸਰਦਾਰੀ ਆਪਣੀ, ਮੈਂ ਰਾਜਾ, ਤੂੰ ਰਾਣੀ, ਫੁੱਲ ਸ਼ਾਨ।
ਮੱਝਾਂ ਤਾਂ ਵਾ ਤੇਰੇ ਤੋਂ ਮੁਸ਼ਕਾਉਂਦੀ ਆ, ਫੱਟਾ ਰਾਜਾ।
ਨਿੱਕਾ ਜੈਲਦਾਰ 3 ਸਟਾਰਿੰਗ ਐਮੀ ਵਿਰਕ, ਵਾਮਿਕਾ ਗੱਬੀ, ਨਿਰਮਲ ਰਿਸ਼ੀ 20 ਸਤੰਬਰ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Harman Radio, ek baar fir leke aa raha hai program Migration Matters. With Visa Aid, Immigration and Education Services, jis vich migration sambandhi kise vi tarah de sawal da jawab tusi lai sakoge. So sunna na pulna har mangalwar Amardeep Kaur naal sham 7 baje to 8 baje tak program Migration Matters.
Roti hajam nahi hundi, varto Golden Grain Flour Mills da Garewal Chakki aata taaza ghat chemical di varton wali kanak jehdi ki siddhi khetan chon mill ch lai jandi. Australia da baneya shuddh aata taaza khao te tandurust raho. Aate to ilawa taaza besan, laddu wali special besan, multigrain aata, kabli chhole, masran di dal, chana dal, soya bean te badam vi sade apne production han. Vadhere jankari layi visit karo garewalgoldengrain.com.au ya phone karo 0428895564.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਕੁਲਜੀਤ ਸਿੰਘ ਖੋਸਾ ਜੀ ਤੇ ਸਾਥੀ ਭਾਈ ਸਾਨੂੰ ਦੇ ਰਹੇ ਹਾਂ ਟੈਕਨੀਕਲ ਸਪੋਰਟ ਤੇ ਸਮਾਂ ਹੋ ਗਿਆ ਆ 9:02 ਸਿਡਨੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਹੈ 4:32 ਸਵੇਰ ਦੇ ਸੋ ਪਹਿਲਾਂ ਸੁਨੇਹੇ ਲੈਂਦੇ ਚਲੀਏ ਸੋ ਸਾਡੇ ਵੀਰ ਜੀ ਹੁਣੀ ਹਰਜਿੰਦਰ ਸਿੰਘ ਘੁੰਮਣ ਦਾ ਸੁਨੇਹਾ ਪਹਿਲਾਂ ਪੂਰਾ ਨਹੀਂ ਸੀ ਪਹੁੰਚਿਆ ਸਾਡੇ ਤੱਕ ਤੇ ਹੁਣ ਪੂਰਾ ਸ਼ੋਅ ਹੋ ਰਿਹਾ ਆ ਤੇ ਉਹ ਲਿਖਦੇ ਆ ਕਹਿੰਦੇ ਜੇਕਰ ਕੋਈ ਵੀ ਬੰਦਾ ਪੰਜਾਬੀ ਬੋਲੀ ਨੂੰ ਕੱਢਦਾ ਤਾਂ ਇਹਦਾ ਮਤਲਬ ਉਹ ਆਪਣੀ ਮਾਂ ਨੂੰ ਕੱਢ ਰਿਹਾ ਹੁੰਦਾ ਆ ਤੇ ਇਸ ਦੇ ਨਾਲ ਹੀ ਉਹ ਹਰਮਨ ਰੇਡੀਓ ਦੇ ਜੋ ਵੀ ਪੰਜਾਬੀ ਨੇ ਯੋਗਦਾਨ ਉਹ ਸਿਫਤ ਕਰਦੇ ਨੇ ਬਹੁਤ ਧੰਨਵਾਦ ਭਾਜੀ ਤੇ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਨਾਲ ਹੀ ਹਰਮਨ ਰੇਡੀਓ ਕਾਰਜ ਕਰ ਰਿਹਾ ਸੋ ਸਰੋਤਿਆਂ ਦੇ ਨਾਲ ਹੀ ਸਭ ਕੁਛ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਹਾਂਜੀ ਕੁਲਜੀਤ ਸਿੰਘ ਖੋਸਾ ਜੀ ਹੁਣ ਸਮਾਂ ਹੋ ਗਿਆ ਵੈਸੇ ਅਸੀਂ ਬਹੁਤ ਮਹੀਨਿਆਂ ਦਾ ਗੈਪ ਪੈ ਗਿਆ ਵਿੱਚ ਨਾ ਅਸੀਂ ਸਰੋਤਿਆਂ ਤੱਕ ਕੋਈ ਕਿਤਾਬ ਨਹੀਂ ਲਿਜਾ ਪਾਏ ਕੁਛ ਚਲੋ ਆਪਣੇ ਰੁਝੇਵਿਆਂ ਦੇ ਕਾਰਨ ਸੋ ਅੱਜ ਅਸੀਂ ਕਿਸ ਕਿਤਾਬ ਤੇ ਗੱਲਬਾਤ ਕਰ ਰਹੇ
ਹਾਂ ਹਾਂਜੀ ਅੱਜ ਆਪਾਂ ਜਿਸ ਕਿਤਾਬ ਤੇ ਗੱਲ ਕਰਨੀ ਆ ਉਸ ਕਿਤਾਬ ਦਾ ਨਾਂ ਹੈ ਅਬਦਾਲੀ ਸਿੱਖ ਤੇ ਵੱਡਾ ਘੱਲੂਘਰ ਇਸ ਨੂੰ ਲਿਖਿਆ ਜੀ ਸਵਰਨ ਸਿੰਘ ਨੇ ਠੀਕ ਹੈ ਜੀ ਤਾਂ 367 ਪੰਨੇ ਨੇ ਇਸ ਦੇ ਜਿਹੜੇ ਇਸ ਦੇ ਪ੍ਰਕਾਸ਼ਕ ਨੇ ਉਹ ਸਿੰਘ ਬ੍ਰਦਰਜ਼ ਨੇ ਤਾਂ ਸਵਰਨ ਸਿੰਘ ਜੀ ਦੀਆਂ ਹੋਰ ਵੀ ਕੁਛ ਕਿਤਾਬਾਂ ਆਈਆਂ ਨੇ ਸ਼ਹੀਦੀ ਭਾਈ ਤਾਰਾ ਸਿੰਘ ਵਾ ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਮੱਸੇ ਰੰਗੜ ਨੂੰ ਕਰਨੀ ਦਾ ਫਲ ਤੇ ਪਹਿਲਾ ਘੱਲੂਘਰ ਤਾਂ ਪਹਿਲਾਂ ਜੇ ਜਰੂਰੀ ਹੁੰਦਾ ਹੈ ਕਿ ਆਪਾਂ ਲੇਖਕ ਬਾਰੇ ਜ਼ਰੂਰ ਗੱਲ ਕਰਿਆ ਕਰੀਏ ਕਿ ਦੱਸੀਏ ਸਰੋਤਿਆਂ ਨੂੰ ਕਿ ਜਿਨ੍ਹਾਂ ਨੇ ਕਿਤਾਬ ਲਿਖੀ ਆ ਸਵਰਨ ਸਿੰਘ ਜੀ ਦਾ ਜਿਹੜਾ ਜਨਮ ਹੈ ਪਿੰਡ ਇਹਨਾਂ ਦਾ ਚੂਸਲੇਵਾੜ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਜਨਮ ਆ ਉਹ 20 ਜਨਵਰੀ 1931 ਨੂੰ ਹੋਇਆ ਤੇ ਇਹਨਾਂ ਨੇ ਐਮ ਏ ਅੰਗਰੇਜ਼ੀ ਤੇ ਬੀ ਐਡ ਕੀਤੀ ਫਿਰ ਪੰਜਾਬੀ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਉਰਦੂ ਫਾਰਸੀ ਤੇ ਅਰਬੀ ਭਾਸ਼ਾਵਾਂ ਦੀ ਵੀ ਮਹਾਰਤ ਹਾਸਲ ਕੀਤੀ ਤੇ 1962 ਕ੍ਰਿਕਟ ਵਿੱਚ ਇਹਨਾਂ ਨੇ ਭਾਰਤੀ ਫੌਜ ਵਿੱਚ ਕਮਿਸ਼ਨ ਲਿਆ ਤੇ 8 ਸਾਲ ਬਾਅਦ ਕੈਪਟਨ ਦੇ ਰੈਂਕ ਤੋਂ ਰਿਟਾਇਰਮੈਂਟ ਲੈ ਲਈ ਫਿਰ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਉਪਰੰਤ 1999 ਵਿੱਚ ਸਰਕਾਰੀ ਸਕੂਲ ਕਰਿਆਲਾ ਪੱਟੀ ਦੇ ਹੈੱਡ ਮਾਸਟਰ ਵਜੋਂ ਰਿਟਾਇਰ ਹੋਏ ਉਪਰੰਤ ਇਲਾਕੇ ਦੇ ਮੋਹਤਬਰਾਂ ਦੇ ਫਰੇਮ ਵਕਤ ਆਪ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੱਟੀ ਦੇ ਪ੍ਰਿੰਸੀਪਲ ਵਜੋਂ ਕੁੱਝ ਸਾਲ ਸੇਵਾ ਕੀਤੀ ਆਪ ਦੇ ਪੜ੍ਹੇ ਵਿਦਿਆਰਥੀ ਆਪ ਦੀ ਅਧਿਆਪਨ ਸ਼ੈਲੀ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਤੇ ਹਮੇਸ਼ਾ ਆਪ ਲਈ ਸਤਿਕਾਰ ਰੱਖਦੇ ਨੇ ਇਤਿਹਾਸ ਅਧਿਐਨ ਦਾ ਇਹਨਾਂ ਨੂੰ ਸ਼ੌਂਕ ਹੈ ਫੌਜ ਦੀ ਨੌਕਰੀ ਦੌਰਾਨ ਇਹਨਾਂ ਨੇ ਪੁਰਾਤਨ ਇਤਿਹਾਸਿਕ ਲਿਖਤਾਂ ਦਾ ਅਧਿਐਨ ਕਰਕੇ ਨੋਟਸ ਲੈਂਦੇ ਰਹੇ ਨੇ। ਅਲੀਗੜ੍ਹ, ਪਟਨਾ, ਦਿੱਲੀ ਆਦਿ ਸ਼ਹਿਰਾਂ ਦੀਆਂ ਪੁਰਾਤਨ ਲਾਇਬ੍ਰੇਰੀਆਂ ਵਿੱਚੋਂ ਵਾਂਸ਼ਤ ਮੋਤੀ ਧੁੰਦ ਨੇ ਇਹਨਾਂ ਦਾ ਸ਼ੌਂਕ ਰਿਹਾ ਹੈ ਤੇ ਕੁਤਬ ਫਰੋਸ਼ਾਂ ਪਾਸੋਂ ਮੂੰਹ ਮੰਗੇ ਦਾਨ ਤੇ ਦੁਰਲੱਭ ਪੁਸਤਕਾਂ ਖਰੀਦਣੀਆਂ ਵੀ ਆਪ ਜੀ ਦੇ ਨਾਂ ਕਰਲੇ ਜਾਣ ਵਾਲੀ ਆਦਤ ਹੈ। ਹੁਣ ਆਪ ਪਾਸ ਦੁਰਲੱਭ ਇਤਿਹਾਸਿਕ ਪੁਸਤਕਾਂ ਦੀ ਇੱਕ ਵੱਡੀ ਲਾਇਬ੍ਰੇਰੀ ਤੇ ਪ੍ਰਾਪਤ ਲਿਖਤਾਂ ਵਿੱਚੋਂ ਲਏ ਨੋਟਸ ਦਾ ਅਦਭੁਤ ਖਜ਼ਾਨਾ ਹੈ। ਤਾਂ ਹਾਂਜੀ, ਇਹ ਸੀ ਸਵਰਨ ਸਿੰਘ ਜੀ ਬਾਰੇ। ਤਾਂ ਉਹਨਾਂ ਦੀਆਂ ਹਜੇ ਤੱਕ ਮੇਰੇ ਖਿਆਲ ਚ 4-5 ਹੀ ਕਿਤਾਬਾਂ ਆਈਆਂ ਨੇ ਇਤਿਹਾਸ ਦੇ ਬਾਬਤ, ਪਰ ਜੋ ਮੈਂ ਇਹਨਾਂ ਦੀਆਂ ਲਿਖਤਾਂ ਬਾਰੇ ਗੱਲ ਕਰਾਂ ਕਿ ਇਹਨਾਂ ਨੇ ਜਿਹੜੇ ਸਬੂਤ ਇਕੱਠੇ ਕੀਤੇ ਨੇ ਜਾਂ ਜਿਹੜੀਆਂ ਲਿਖਤਾਂ ਨੇ, ਕਿ ਇੱਕ ਕਹਿੰਦੇ ਆ ਕਿ ਜੇ ਸਿੱਖ ਇਤਿਹਾਸ ਨੂੰ ਤੁਸੀਂ ਪੜ੍ਹਨਾ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਚ ਕੀ ਹੋਣਾ ਚਾਹੀਦਾ, ਜੋ ਜ਼ਰੂਰੀ ਆ ਉਹ ਸ਼ਰਧਾ ਤੇ ਵਿਸ਼ਵਾਸ ਹੋਣਾ ਚਾਹੀਦਾ। ਉਸ ਤੋਂ ਬਾਅਦ ਫਰਕ ਆਉਂਦਾ ਕਿ ਜਾਂ ਜੋ ਵੀ ਆਪਾਂ ਗੱਲ ਕਰਦੇ ਹਾਂ, ਤੇ ਸ਼ਰਧਾ ਤੇ ਵਿਸ਼ਵਾਸ ਤੋਂ ਦੇਖੀਏ ਤਾਂ ਬਾ ਕਮਾਲ ਲਿਖਣੀ ਹੈ, ਤਰਕ ਵੀ ਹੈ। ਸੋ ਇਹਨਾਂ ਨੇ ਲਿਖਤਾਂ ਦਾ ਜਿਹੜਾ ਉਰਦੂ ਫਾਰਸੀ ਹਵਾ ਦੇ ਹਵਾਲੇ ਵੀ ਦਿੱਤੇ ਨੇ ਲਿਖਤਾਂ ਦੇ, ਜੋ ਪ੍ਰਾਥਮਿਕ ਲਿਖਤਾਂ ਨੇ। ਸੋ ਕਿਤਾਬ ਦਾ ਨਾਂ ਸੁਣ ਕੇ ਹੀ ਤੁਸੀਂ ਸਮਝ ਸਕੋਗੇ ਕਿ ਅਬਦਾਲੀ ਸਿੱਖ ਤੇ ਵੱਡਾ ਘੱਲੂਗਾਰ, ਅਬਦਾਲੀ ਤੇ ਸਿੱਖਾਂ ਦੀਆਂ ਸਿੱਖਾਂ ਦੇ ਬਾਰੇ ਚ ਵੱਡੂ ਘੱਲੇ ਵੱਡੇ ਘੱਲੂਘਾਰੇ ਤੱਕ ਅਸਰ ਹੈ ਜੀ। ਤੇ ਜੋ ਸਿੱਖਾਂ ਦੀਆਂ ਅਬਦਾਲੀ ਨਾਲ ਝੜਪਾਂ ਹੋਈਆਂ ਨੇ, ਜੋ ਉਸਦੇ ਹਮਲਿਆਂ ਦੇ ਦੌਰਾਨ, ਉਹਦਾ ਸਾਰਾ ਜ਼ਿਕਰ ਹੈ ਇਸ ਲਿਖਤ ਦੇ ਵਿੱਚ, ਜਾਂ ਕਿਹੜਾ ਕਿਹੜਾ ਇਲਾਕਾ ਸਿੱਖਾਂ ਦੇ ਪਾਸ ਰਿਹਾ ਅਬਦਾਲੀ ਦੇ ਸਮੇਂ ਚ, ਸਿੱਖਾਂ ਨੇ ਕੀ ਯੁੱਧ ਨੀਤੀਆਂ ਅਪਣਾਈਆਂ ਸੀ ਉਸ ਸਮੇਂ, ਕਿਸ ਤਰ੍ਹਾਂ ਆਮ ਜਨਤਾ ਨੂੰ ਬਚਾਉਂਦੇ ਸਨ, ਤਾਂ ਉਹਦਾ ਵੀ ਸਾਰਾ ਜ਼ਿਕਰ ਇਸ ਕਿਤਾਬ ਦੇ ਵਿੱਚ ਹੈ। ਖੈਰ 367 ਪੰਨਿਆਂ ਦੀ ਕਿਤਾਬ ਦਾ ਇਸ ਤਰ੍ਹਾਂ ਮੈਂ ਛੋਟੇ ਥੋੜੇ ਸ਼ਬਦਾਂ ਚ ਜ਼ਿਕਰ ਵੀ ਪੂਰਾ ਨਹੀਂ ਕਰ ਸਕਦੇ ਗੇ ਇਸ ਦਾ, ਸੋ ਕਾਫੀ ਇਹਦੇ ਲਈ ਵੀ ਸਮਾਂ ਚਾਹੀਦਾ ਜੀ। ਤਾਂ ਆਪਾਂ ਥੋੜੀਆਂ ਜਿਹੀਆਂ ਕਿ ਜੋ ਮੇਨ ਗੱਲਾਂ ਨੇ ਇਸ ਕਿਤਾਬ ਬਾਰੇ ਉਹ ਜ਼ਰੂਰ ਕਰਾਂਗੇ। ਇਹਦੇ ਵਿੱਚ ਕੀ ਆਉਂਦਾ, ਪਹਿਲਾਂ ਤਾਂ ਜੀ ਅਫਗਾਨਿਸਤਾਨ ਦਾ ਜੋ ਬਾਦਸ਼ਾਹ ਰਿਹਾ ਅਹਿਮਦ ਖਾਨ, ਅਹਿਮਦ ਸ਼ਾਹ ਦਰਾਨੀ, ਜਿਸ ਨੂੰ ਅਬਦਾਲੀ ਦੇ ਨਾਂ ਨਾਲ ਜਾਣਦੇ ਆ ਜੀ, ਉਸਦੇ ਸਾਰਾ ਇਤਿਹਾਸ ਹੈ, ਉਸਦੇ ਬਚਪਨ ਤੋਂ ਲੈ ਕੇ ਬਾਦਸ਼ਾਹ ਬਣਨ ਤੱਕ ਦਾ ਜ਼ਿਕਰ ਹੈ ਉਸਦਾ। ਫਿਰ ਸਿੱਖ ਸਰਦਾਰਾਂ ਦਾ ਵੀ ਜ਼ਿਕਰ ਆਉਂਦਾ ਜੀ ਇਹਨਾਂ ਦੇ ਵਿੱਚ, ਕਿ ਕੁਛ ਖਾਸ ਘਟਨਾਵਾਂ ਸਿੱਖ ਇਤਿਹਾਸ ਦੇ ਜਿਹੜੀਆਂ ਜੋ ਪ੍ਰਾਪਤਨ ਲਿਖਤਾਂ ਤੇ ਆਧਾਰਿਤ ਨੇ, ਜਿਸ ਤਰ੍ਹਾਂ ਡਾਕਟਰ ਹਰੀ ਰਾਮ ਗੁਪਤਾ ਜੀ ਨੇ ਪਹਿਮਾਸਤ ਨਾਮਾ ਲੱਭਿਆ ਸੀਗਾ ਅਹਿਮਦ ਖਾਨ ਤਸਕੀਨ ਦਾ, ਜੋ ਉਸ ਸਮੇਂ ਦਾ ਲੇਖਕ ਸੀ, ਉਸਦਾ ਵੀ ਸਰੋਤ ਵਿੱਚ ਮਿਲਦਾ ਜੀ। ਤਾਂ ਆਪਾਂ ਉਹਦੀ ਥੋੜੀ ਜਿਹੀ ਗੱਲ ਕਰਾਂਗੇ ਜੀ ਸਰੋਤ ਦੀ। ਆਪਾਂ ਜੋ ਪਹਿਮਾਸਤ ਨਾਮਾ ਅਹਿਮਦ ਖਾਨ ਤਸਕੀਨ ਜੀ ਦੇ ਸਰੋਤ ਨੇ ਵਿੱਚ, ਉਹ ਲਿਖਦਾ ਹੈ ਕਿ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਦਾ ਜੀ, ਕਹਿੰਦਾ ਕਿ ਅਹਿਮਦ ਸ਼ਾਹ ਨੇ ਕਰੀਮ ਦਾਦ ਖਾਨ, ਜੈਨ ਖਾਨ, ਰਾਜਾ ਘਮੰਡ ਚੰਦ ਕਤੋਚ, ਅਬਦ ਸਮਦ ਖਾਨ, ਸੁਰ ਬੁਲੰਦ ਖਾਨ ਤੇ ਰੁਸਤਮ ਖਾਨ ਨੂੰ ਵੱਖ ਵੱਖ ਸੂਬਿਆਂ ਦਾ ਗਵਰਨਰ ਥਾਪਿਆ। ਜਦ ਉਸਦੇ ਸੱਤਵੇਂ ਹਮਲੇ ਵੇਲੇ ਦੀ ਗੱਲ ਹੈ ਅਬਦਾਲੀ ਦੇ, ਪਰ ਇਹ ਸਾਰੇ ਬੁਰੀ ਤਰ੍ਹਾਂ ਨਾਕਾਮਯਾਬ ਹੋਏ। ਸਿੱਖਾਂ ਨੇ ਸਾਰੇ ਬੰਦੋਬਸਤ ਨੂੰ ਤਹਿਸ ਮਹਿਸ ਕਰਕੇ ਰੱਖ ਦਿੱਤਾ। ਸਭ ਤੋਂ ਪਹਿਲਾਂ ਉਹ ਰੁਸਤਮ ਖਾਨ ਤੇ ਨਾਇਬ ਪਹਿਮਾਸ ਖਾਨ ਮਸਕੀਨ, ਜੋ ਲੇਖਕ ਸੀ ਉਸ ਸਮੇਂ, ਉਸਦਾ ਜ਼ਿਕਰ ਹੈ, ਜਿਨ੍ਹਾਂ ਦੇ ਜਿੰਨੇ ਚਹਾਰ ਮਹਿਲ ਗੁਜਰਾਤ, ਪਸਰੂਰ, ਔਰੰਗਾਬਾਦ ਤੇ ਸਿਆਲਕੋਟ ਸੀ, ਉਹਨਾਂ ਨੂੰ ਸਿੱਖ ਜਾ ਪਏ। ਤਾਂ ਇਹਦਾ ਜ਼ਿਕਰ ਹੁਣ ਪਹਿਮਾਸਤ ਨਾਮਾ ਇਸ ਵਾਕੇ ਬਾਰੇ ਲਿਖਦਾ ਹੈ, ਬਹੁਤ ਸੋਹਣੇ ਵਿਸਤਾਰ ਨਾਲ ਲਿਖਦਾ ਹੈ। ਉਹ ਕਹਿੰਦਾ ਹੈ ਕਿ ਰੁਸਤਮ ਖਾਨ ਨੂੰ ਇਤਲਾਹ ਮਿਲੀ ਕਿ 50 ਕੁ ਸਿੱਖਾਂ ਨੇ ਸਿਆਲਕੋਟ ਤੋਂ 20 ਕੁ ਕਿਲੋਮੀਟਰ ਦੀ ਵਿੱਥ ਤੇ ਇੱਕ ਪਿੰਡ ਉੱਤੇ ਹਮਲਾ ਕਰ ਦਿੱਤਾ ਹੈ। ਰੁਸਤਮ ਖਾਨ ਤੇ ਪਹਿਮਾਸ ਖਾਨ 150 ਘੋੜ ਸਵਾਰ ਤੇ ਪਿਆਦਾ ਫੌਜ ਲੈ ਕੇ ਪਿੰਡ ਨੂੰ ਬਚਾਉਣ ਲਈ ਤੁਰੰਤ ਧਾ ਕੇ ਗਏ। ਸਿੱਖਾਂ ਨੇ ਜਦ ਇਹਨਾਂ ਨੂੰ ਪਿੰਡ ਵੱਲ ਆਉਂਦਿਆਂ ਤੱਕਿਆ ਤਾਂ ਪਿੰਡ ਵੱਲੋਂ ਹਟ ਕੇ ਇੱਕਦਮ ਇਹਨਾਂ ਤੇ ਟੁੱਟ ਕੇ ਆਣ ਪਏ। ਰੁਸਤਮ ਖਾਨ ਤੇ ਮਸਕੀਨ ਅਤੇ 150 ਦੂਜੇ ਜੋ ਉਹਨਾਂ ਦੇ ਸਿਪਾਹੀ ਸੀ ਉਹ ਅੱਗੇ ਲਾ ਕੇ ਭੱਜ ਤੁਰੇ ਤੇ ਇੱਕ ਕਿਲੇ ਵਿੱਚ ਨੇੜੇ ਇੱਕ ਕਿਲੇ ਵਿੱਚ ਜਾ ਵੜੇ ਤੇ ਦਰਵਾਜ਼ੇ ਬੰਦ ਕਰ ਲਏ। ਸਿੱਖਾਂ ਨੇ ਉਸੇ ਵੇਲੇ ਉਸਨੂੰ ਚੰਗੀ ਤਰ੍ਹਾਂ ਘੇਰ ਲਿਆ। ਸਿੱਖ ਸਾਰੀ ਰਾਤ ਘੇਰਾ ਕੱਤੀ ਬੈਠੇ ਰਹੇ। ਅਗਲੇ ਦਿਨ ਚੜਿਆ ਤਾਂ ਉਹਨਾਂ ਉੱਚੀ ਆਵਾਜ਼ ਨਾਲ ਲਲਕਾਰਿਆ ਕਿ ਚਹਾਰ ਮਹਿਲ ਦੇ ਗਵਰਨਰ ਰੁਸਤਮ ਖਾਨ ਨੂੰ ਸਾਡੇ ਹਵਾਲੇ ਕਰ ਦਿਓ ਜੇ ਖੈਰ ਚਾਹੁੰਦੇ ਹੋ ਤਾਂ। ਸਿਪਾਹੀਆਂ ਨੇ ਆਪਣਾ ਸਾਰਾ ਦਾਰੂ ਸਿੱਕਾ ਮੁਕਾ ਲਿਆ ਸੀ ਤੇ ਸਿੱਖਾਂ ਤੇ ਕਿਲੇ ਦੀਆਂ ਕੰਧਾਂ ਤੋਂ ਇੱਟ ਪੱਥਰ ਤੇ ਵੱਡੇ ਵੱਡੇ ਦਲੇ, ਮਿੱਟੀ ਦੇ ਭੱਜੇ ਭਾਂਡੇ ਤੇ ਹੋਰ ਲੱਕੜਾਂ ਦੀਆਂ ਖਲਾਪੜਾਂ ਵਗਾ ਵਗਾ ਕੇ ਮਾਰਨ ਲੱਗ ਪਏ। ਜਦ ਇਹ ਮਸਾਲਾ ਵੀ ਮੁੱਕ ਗਿਆ ਤਾਂ ਸਿੱਖ ਕੰਧਾਂ ਤੇ ਆਣ ਚੜੇ ਤੇ ਟੱਪ ਕੇ ਕਿਲੇ ਵਿੱਚ ਆਣ ਵੜੇ। 150 ਆਦਮੀਆਂ ਵਿੱਚੋਂ ਗਵਰਨਰ ਨਾਲ ਸਿਰਫ 6 ਆਦਮੀ ਰਹਿਣ ਦਿੱਤੇ, ਬਾਕੀ ਸਭ ਕਤਲ ਕਰ ਦਿੱਤੇ। ਰੋਸਤਮ ਖਾਨ, ਮਸਕੀਨ ਤੇ ਇਹ 6 ਆਦਮੀ ਸਿੱਖਾਂ ਨੇ ਬੰਨ ਲਏ। ਇਹਨਾਂ ਵਿੱਚੋਂ ਇੱਕ ਅਲਾਵਰਦੀ ਬੇਗ ਸੀ, ਉਹਨੂੰ ਵੀ ਉਹਨਾਂ ਕਤਲ ਕਰ ਦਿੱਤਾ। ਸਾਰਾ ਦਿਨ ਤੇ ਅਗਲੀ ਸਾਰੀ ਰਾਤ ਉਹਨਾਂ ਨੂੰ ਬੰਨ ਛੱਡਿਆ, ਉਹਨਾਂ ਨੂੰ ਪੈਦਲ ਪੈਦਲ ਅੱਗੇ ਨਠਾਇਆ। ਹੁਣ ਇੱਥੇ ਅਹਿਮਦ ਖਾਨ ਤਸਕੀਨ ਕਹਿੰਦਾ ਹੈ ਕਿ ਮੈਂ ਅੱਗੇ ਅੱਗੇ 20 ਕਿਲੋਮੀਟਰ ਨੱਠਾ ਹੋਵਾਂਗਾ ਤੇ ਮੇਰੇ ਪੈਰ ਆ ਛਾਲਿਆਂ ਨਾਲ ਭਰ ਗਏ ਤੇ ਮੈਂ ਥੱਕ ਕੇ ਚੂਰ ਹੋ ਗਿਆ। ਮਸਕੀਨ 10 ਦਿਨ ਕੈਦ ਚ ਰਿਹਾ ਤੇ 200 ਰੁਪਏ ਦੇ ਕੇ ਛਡਾਇਆ ਗਿਆ। ਰੁਸਤਮ ਖਾਨ ਦੀ ਵੀ ਬੁਰੀ ਹਾਲਤ ਕੀਤੀ, ਅੰਤ ਵਿੱਚ ਉਹ ਵੀ 2200 ਰੁਪਏ ਤਾਰ ਕੇ ਛਡਾਇਆ ਗਿਆ। ਸੋ ਜੀ, ਇਹ ਇੱਕ ਜਿਹੜਾ ਪੁਰਾਤਨ ਹਵਾਲਾ ਹੈ ਤਸਕੀਨ ਦਾ, ਅਹਿਮਦ ਖਾਨ ਮਸਕੀਨ ਦਾ। ਸੋ ਹੋਰ ਜਿਹੜੇ ਪੁਰਾਤਨ ਹਵਾਲੇ ਨੇ ਕਾਫੀ ਮਿਲਦੇ ਨੇ। ਕਾਜੀ ਨੂਰ ਮੁਹੰਮਦ ਦੇ ਜੰਗਨਾਮੇ ਦਾ ਵੀ ਕਾਫੀ ਵਿਸਥਾਰ ਦੇ ਵਿੱਚ ਜ਼ਿਕਰ ਆਇਆ ਇਸ ਕਿਤਾਬ ਦੇ ਵਿੱਚ। ਤਾਂ ਪੁਰਾਤਨ ਹਵਾਲੇ ਬਹੁਤ ਜ਼ਿਆਦਾ ਲਏ ਗਏ ਨੇ ਇਹਦੇ ਵਿੱਚ ਪੁਰਾਤਨ ਲਿਖਤਾਂ ਤੋਂ। ਤਾਂ ਇਹ ਉਹਨਾਂ ਦੀ ਇੱਕ ਆਪਾਂ ਉੱਚ ਕੋਟੀ ਦੀ ਵਿਦਿਆ ਦਾ ਹੀ ਅਸਰ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਪੁਰਾਤਨ ਹਵਾਲੇ ਇਕੱਠੇ ਕੀਤੇ ਨੇ। ਸੋ ਮੈਂ ਇਸ ਕਿਤਾਬ ਬਾਰੇ ਥੋੜਾ ਜਿਹਾ ਹੋਰ ਕਵਾਂਗਾ ਕਿ ਬਹੁਤ ਹੀ ਵਧੀਆ ਕਿਤਾਬ ਹੈ। ਅਗਰ ਅਬਦਾਲੀ ਦੇ ਸਮੇਂ ਦੇ ਹਾਲਾਤਾਂ ਨੂੰ ਦੇਖਣਾ ਹੈ ਤਾਂ ਸਿੱਖਾਂ ਦੇ ਹਾਲਾਤਾਂ ਨੂੰ, ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਵੇਖਣਾ ਹੈ ਤਾਂ ਇਹ ਕਿਤਾਬ ਜ਼ਰੂਰ ਲੈ ਕੇ ਪੜ੍ਹਿਓ। ਧੰਨਵਾਦ ਜੀ।
ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਹੋਸਾ ਸਾਹਿਬ। ਸੋ ਭਾਈ, ਤੁਸੀਂ ਆਹ ਦੱਸੋ ਕਿ ਕੀ ਆ ਕਿਤਾਬ ਆਪਣੇ ਕੋਲ ਪੰਜਾਬ ਰੀਡਿੰਗ ਗਰੁੱਪ ਦੇ ਕੋਲ, ਜੇਕਰ ਆਸਟ੍ਰੇਲੀਆ ਦੇ ਸਰੋਤੇ ਜਾਂ ਉੱਥੋਂ ਦੇ ਪਾਠਕ ਪੜ੍ਹਨਾ ਚਾਹੁੰਦੇ ਆ ਕਿ ਆਪਣੇ ਕੋਲ ਹੈ ਕਿਤਾਬ?
ਹਾਂਜੀ ਬਿਲਕੁਲ, ਉਹਨਾਂ ਨੂੰ ਜ਼ਰੂਰ। ਤਾਂ ਆਸਟ੍ਰੇਲੀਆ ਦੇ ਵਿੱਚ ਅਗਰ ਜੇ ਕਿਸੇ ਨੂੰ ਵੀ ਕਿਤਾਬ ਚਾਹੀਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ। ਤਾਂ ਸਾਡਾ ਪੇਜ ਹੈ ਫੇਸਬੁੱਕ ਦੇ ਉੱਪਰ ਪੰਜਾਬ ਰੀਡਿੰਗ ਗਰੁੱਪ ਦਾ, ਉੱਥੇ ਤੁਸੀਂ ਆ ਕੇ ਮੈਸੇਜ ਕਰ ਸਕਦੇ ਹੋ, ਤਾਂ ਕਿਤਾਬ ਅਸੀਂ ਤੁਹਾਨੂੰ ਪੋਸਟ ਕਰ ਦੇਵਾਂਗੇ ਜੀ। ਕਿਤਾਬ ਦੀ ਕੀਮਤ, ਹਰ ਜੋ ਵੀ ਸਾਡੇ ਤੋਂ ਕਿਤਾਬ ਲੈਣੀ ਹੈ ਉਹਦੀ ਕੀਮਤ $10 ਹੀ ਰੱਖੀ ਹੈ ਜੀ। ਪਰ ਜਿਹੜਾ ਡਾਕ ਖਰਚਾ, ਕਿ ਜਦੋਂ ਕਿਤਾਬ ਪੋਸਟ ਕਰਾਂਗੇ ਉਸ ਡਾਕ ਖਰਚ ਲਈ ਤੁਹਾਨੂੰ ਰਸੀਦ ਲੈ ਕੇ ਭੇਜ ਦਿੱਤੀ ਜਾਵੇਗੀ, ਜਿੰਨਾ ਵੀ ਡਾਕ ਖਰਚ ਹੋਵੇਗਾ ਤਾਂ ਪਲੱਸ $10 ਇਹ ਕਰਕੇ ਉਹ ਸਾਨੂੰ ਪੇ ਕਰਨੇ ਪੈਣਗੇ ਜੋ ਸਰੋਤਿਆਂ ਨੂੰ ਜੀ।
ਜੀ, ਸੋ ਬਹੁਤ ਨੋਮੀਨਲ ਜਿਹੇ ਨਾ ਬਹੁਤ ਘੱਟ ਚਾਰਜ ਕਰਦੇ ਆ, ਤੇ ਜੇਕਰ ਪਾਠਕ ਸਾਡੇ ਘੱਟੋ ਘੱਟ ਕਲੈਕਸ਼ਨ ਹੋਣੀ ਚਾਹੀਦੀ, ਫਿਰ ਤੁਸੀਂ ਜਦੋਂ ਤੁਹਾਡਾ ਸਮਾਂ ਮਿਲੇਗਾ ਕਿ ਜਦੋਂ ਲੱਗੇਗਾ ਕਿ ਅਸੀਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਤੁਸੀਂ ਪੜ੍ਹ ਸਕੋਗੇ, ਤੁਸੀਂ ਮੰਗਵਾ ਕੇ ਜ਼ਰੂਰ ਕਿਤਾਬਾਂ ਆਪਣੇ ਕੋਲ ਰੱਖੋ। ਸੋ ਅੱਜ ਦੇ ਸੈਕਸ਼ਨ 'ਚ ਇੰਨਾ ਹੀ, ਅਸੀਂ ਇੱਕ ਬ੍ਰੇਕ ਲੈਂਦੇ ਹਾਂ, ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਸਾਡੇ ਸਰੋਤਿਆਂ ਦੇ ਮੈਸੇਜ ਵੀ ਆ ਰਹੇ ਨੇ। ਅਮਨਦੀਪ ਸਿੰਘ, ਗੁਰਿੰਦਰ ਸਿੰਘ ਜੀ, ਉਹਨਾਂ ਦੇ ਮੈਸੇਜ ਆਏ ਹੋਏ ਨੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ, ਪਰ ਉਸ ਬਾਰੇ ਗੀਤ ਸੁਣ ਲੈਂਦੇ, ਗੀਤ ਤੋਂ ਉਸ ਪਰ ਮੈਸੇਜ ਲਵਾਂਗੇ ਤੇ ਕੁਛ ਖਬਰਾਂ ਤੇ ਝਾਤ ਮਾਰ ਕੇ ਕਰਦੇ ਚਲਾਂਗੇ। ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਇਹ ਗੀਤ ਸੁਣ ਰਹੇ ਸੀ ਆਸਾ ਭੋਸਲੇ ਦੀ ਆਵਾਜ਼ ਦੇ ਵਿੱਚ। ਸੋ ਸਰਪ੍ਰੀਤ ਭਾਜੀ ਦੇ ਫੇਵਰੇਟ ਸਿੰਗਰਸ ਵਿੱਚੋਂ ਇੱਕ ਨੇ, ਸੋ ਉਹਨਾਂ ਦੀ ਪਸੰਦੀਦਾ ਗੀਤ ਸੀ। ਸੋ ਹੁਣ ਮੈਂ ਤੁਹਾਡੇ ਨਾਲ ਸੁਨੇਹੇ ਤੁਹਾਡੇ ਲੈਂਦੇ ਚਲਾਂ, ਤੇ ਸਾਡੇ ਨਾਲ ਅਮਨਦੀਪ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸਨ ਤੇ ਉਹਨੀ ਸਾਡੇ ਨਾਲ ਕਵਿਤਾ ਸਾਂਝੀ ਕੀਤੀ ਹੈ ਜੋ ਕਿ ਬਾਬੂ ਫਰੋਜ਼ਉਦੀਨ ਸ਼ਰਫ ਚ ਲਿਖੀ ਹੋਈ ਆ, ਉਹਨਾਂ ਦੀ ਇੱਕ ਚੋਣਵੀ ਕਵਿਤਾ ਆ। ਸੋ ਅਸੀਂ, ਮੈਨੂੰ ਲੱਗਦਾ ਕਿ ਸਰੋਤਿਆਂ ਨੇ ਪਹਿਲਾਂ ਵੀ ਸੁਣੀ ਜਾਂ ਪੜ੍ਹੀ ਹੋਏਗੀ ਕਿਤੇ ਨਾ ਕਿਤੇ। ਤੇ ਬਾਬੂ ਫਰੋਜ਼ਉਦੀਨ ਸ਼ਰਫ ਲਿਖਦੇ ਨੇ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਜਾਣਾ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਸ਼ਿੱਕੇ 'ਤੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਅਮਨਦੀਪ ਸਿੰਘ ਜੀ, ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੀ ਕਵਿਤਾ ਵੈਸੇ ਵੀ ਆਪਣੇ ਅੱਜ ਦੇ ਪ੍ਰੋਗਰਾਮ ਦੇ ਨਾਲ ਰਿਲੇਟਡ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ। ਸੋ ਇਸ ਦੇ ਨਾਲੇ ਉਹ ਇੱਕ ਪਹਿਰਾ ਸਾਡੇ ਨਾਲ ਸਾਂਝਾ ਕਰਦੇ ਨੇ, ਇੱਕ ਲਿਖਤ ਸਾਡੇ ਨਾਲ ਸਾਂਝੀ ਕਰਦੇ ਨੇ, ਤੇ ਲਿਖਦੇ ਨੇ ਕਹਿੰਦੇ ਜਿਹੜਾ ਪਹਿਰਾ ਆ ਉਹਦੇ ਵਿੱਚ 35 ਦੇ ਸਾਰੇ ਅੱਖਰ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਲਿਖਦੇ ਨੇ ਕਹਿੰਦੇ, ਮਹਾਰਾਜਾ ਰਣਜੀਤ ਸਿੰਘ ਜਦੋਂ ਕੰਚਵਾਂ ਵਾਲੇ ਘੋੜੇ ਤੇ ਬੈਠ ਕੇ ਨਗਰੀ ਦੇ ਥਾਂ ਥਾਂ ਭਰਮਦੇ ਤਾਂ ਦੀ ਇਹ ਠਾਠ ਵੇਖ, ਬੂਟੇ ਵਣਿੰਜੇ ਝੁਕੇ ਯੋਧੇ ਤੇ ਚਰਨ ਯੋਧੇ। ਸੋ ਇਹ ਪੰਕਤੀ ਦੇ ਵਿੱਚ 35 ਦੇ ਸਾਰੇ ਅੱਖਰ ਹੋਣ ਦਾ ਹਵਾਲਾ ਦਿੰਦੇ ਨੇ, ਲਿਖੀ ਹੋਈ ਹੈ ਕੁਲਦੀਪ ਸਿੰਘ ਵੱਲੋਂ ਤੇ ਸਾਂਝੀ ਕੀਤੀ ਸਾਡੇ ਨਾਲ ਅਮਨਦੀਪ ਸਿੰਘ ਜੀ ਨੇ। ਸੋ ਅਮਨਦੀਪ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ। ਤੇ ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਜੀ, ਇੱਕ ਵੀਡੀਓ ਵੀ ਥੋੜਾ ਸ਼ੇਅਰ ਕਰਦੇ ਆ ਤੇ ਲਿਖਦੇ ਨੇ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਪਰਿਵਾਰ ਤੋਂ, ਤੇ ਲਿਖਦੇ ਨੇ ਕਹਿੰਦੇ ਘਰ ਦੇ ਬਾਹਰ ਬੈਠੇ ਆ ਤੇ ਸੁਨਹਿਰੀ ਸ਼ਾਮ ਦਾ ਵੇਲਾ ਆ ਤੇ ਆਪ ਦਾ ਪ੍ਰੋਗਰਾਮ ਸੁਣ ਰਹੇ ਆ। ਅੱਛਾ ਜੀ, ਅਮੈਰੀਕਾ ਤੋਂ ਨੇ, ਮੈਂ ਵੀ ਸੋਚ ਰਿਹਾ ਸੀ ਕਿ ਕਿੱਥੇ ਇਸ ਵੇਲੇ ਸ਼ਾਮ ਦਾ ਮੌਕਾ ਆਉਣਾ, ਤੇ ਇੰਜੋਏ ਕਰ ਰਹੇ ਨੇ ਪ੍ਰੋਗਰਾਮ। ਤੇ ਗੁਰਿੰਦਰ ਸਿੰਘ ਕਾਲੂ ਜੀ, ਰਿਚਮੰਡ ਵਰਜੀਨੀਆ ਅਮੈਰੀਕਾ ਤੋਂ ਸਾਡੇ ਨਾਲ ਜੁੜੇ ਹੋਏ ਨੇ, ਸੋ ਬਹੁਤ ਧੰਨਵਾਦ। ਦੁਨੀਆਂ ਦੇ ਦੂਜੇ ਪਾਸੇ ਮੈਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਆ ਤਾਂ ਕਹਿ ਸਕਦਾ ਕਿ ਦੂਜੇ ਪਾਸੇ, ਕਿਉਂਕਿ ਇੱਥੇ ਸਵੇਰ ਦਾ ਸਮਾਂ ਹੋ ਚੁੱਕਾ ਆ ਪੰਜਾਬ ਦੇ ਵਿੱਚ ਤੇ 4:51। ਸੋ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਤੇ ਸਾਡੇ ਨਾਲ। ਆਪਣੇ ਹਰਜਿੰਦਰ ਸਿੰਘ ਘੁੰਮਣ ਅੰਕਲ ਜੀ ਹੁਣੀ ਦੁਬਾਰਾ ਤੋਂ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹ ਉਹ ਸੁਨੇਹਾ ਸਾਡੇ ਨਾਲ ਜੋ ਸਾਂਝਾ ਕਰ ਰਹੇ ਨੇ, ਉਹ ਲਿਖ ਰਹੇ ਨੇ, ਪੁੱਛ ਰਹੇ ਨੇ ਸੀ ਕਿ ਅੱਜ ਮਿੰਟੂ ਬਰਾੜ ਜੀ ਨਹੀਂ ਆਏ ਆਣਗੇ, ਤੇ ਨਹੀਂ ਜੀ ਅੱਜ ਵੀਰਵਾਰ ਦੇ ਦਿਨ ਉਹ ਥੋੜੇ ਰੁਝੇਵਿਆਂ ਕਰਕੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਤੇ ਉਹ ਲਿਖਦੇ ਨੇ ਕਹਿੰਦੇ, ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਵਿੱਚ ਲਿਖਿਆ ਜੀ, ਬਿਲਕੁਲ ਇਸੇ ਕਰਕੇ ਇੱਕ ਸਾਡਾ ਪੰਜਾਬੀਆਂ ਦਾ ਪੰਜਾਬੀ ਬੋਲੀ ਦੇ ਨਾਲ, ਆਪਣੀ ਬੋਲੀ ਦੇ ਨਾਲ ਇੰਨਾ ਲਗਾਵ ਹੋਣ ਦਾ ਕਾਰਨ ਇੱਕ ਇਹ ਵੀ ਆ। ਤੇ ਉਹ ਲਿਖਦੇ ਨੇ ਕਹਿੰਦੇ, 100 ਚੋਂ 92% ਵਿੱਚ ਪੰਜਾਬੀਆਂ ਨੇ ਸ਼ਹੀਦੀਆਂ ਪਾਈਆਂ ਨੇ, ਤੇ ਜੋ ਸਿੱਖ ਜਰਨੈਲ ਹੋਏ ਹਨ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਜਿਸ ਦਾ ਅੱਜ ਵੀ ਪਠਾਣਾ ਨੂੰ ਡਰ ਹੁੰਦਾ ਆ, ਤੇ ਉਹ ਸ਼ਾਇਦ ਮੈਂ ਮੈਸੇਜ ਮੈਨੂੰ ਪੂਰਾ ਨਹੀਂ ਇੱਥੇ ਪਹੁੰਚਿਆ ਕਿ ਸ਼ਾਇਦ ਇੰਟਰਨੈਟ ਦੀ ਪ੍ਰੋਬਲਮ ਕਰਕੇ ਹੋ ਸਕਦਾ ਕਦੀ, ਤੇ ਤੁਸੀਂ ਪੂਰਾ, ਮੈਂ ਅਗਲੀ ਵਾਰ ਕੋਸ਼ਿਸ਼ ਕਰਾਂਗੇ, ਜੋ ਡਾਊਨਲੋਡ ਹੋ ਗਿਆ ਤਾਂ ਮੈਂ ਸਾਰਿਆਂ ਨਾਲ ਸਾਂਝਾ ਜ਼ਰੂਰ ਕਰਾਂਗਾ। ਸੋ ਹੁਣ ਸਮਾਂ ਹੋ ਗਿਆ ਕਿ ਕੁਛ ਕੁ ਖਾਸ ਖਾਸ ਖਬਰਾਂ 'ਤੇ ਝਾਤ ਮਾਰੀਏ। ਸੋ ਫਿਰ ਜਿੱਥੇ, ਜਿੱਦਾਂ ਕਿ ਦਲਜੀਤ ਸਿੰਘ ਜੀ ਨਾਲ ਗੱਲ ਹੁੰਦੇ ਸੀ ਜਦੋਂ ਆਖ ਰਹੇ ਸੀਗੇ ਕਿ ਨਾ ਸਿਰਫ ਬੋਲੀ ਤੇ ਸਾਨੂੰ ਹੋਰ ਮੁੱਦਿਆਂ 'ਤੇ ਵੀ ਅਵੇਅਰ ਰਹਿਣ ਦੀ, ਸੁਚੇਤ ਰਹਿਣ ਦੀ ਬਹੁਤ ਲੋੜ ਆ। ਸੋ ਜਿੱਦਾਂ ਕਿ ਉਹਨੇ ਹਵਾਲਾ ਦਿੱਤਾ ਸੀਗਾ ਕਿ ਜੋ ਵਿੱਤੀ ਖਤਰਾ ਮੰਡਰਾ ਰਿਹਾ ਹੈ ਭਾਰਤ ਦੇ ਉੱਤੇ, ਤੇ ਉਸਦੇ ਨਾਲ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ, ਤੇ ਖਬਰ ਆ ਕਿ ਸੰਗਰੂਰ ETT ਤੇ TET ਪਾਸ ਬੇਰੁਜ਼ਗਾਰਾਂ ਨੇ ਟੈਂਕੀ ਤੋਂ ਛਾਲ ਮਾਰਨ ਦੀ ਧਮਕੀ ਦਿੱਤੀ, ਕਿਉਂਕਿ ਉਹਨਾਂ ਦੇ ਜਿਹੜੇ ਸਾਥੀ ਮਰਨ ਵਰਤ ਤੇ ਬੈਠੇ ਹੋਏ ਸੀ। ਉਹਨਾਂ ਨੂੰ ਪੁਲਿਸ ਵੱਲੋਂ ਚੱਕ ਕੇ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਦੋ ਮੁਲਾਜ਼ਮ ਟਾਂਕੀ ਦੇ ਉੱਤੇ ਚੜ੍ਹ ਗਏ ਸੀ ਤੇ ਜਿਹਦੇ ਚੱਲਦੇ ਬਾਅਦ ਦੇ ਵਿੱਚ ਜਦੋਂ ਡੀਸੀ ਨੇ ਆਸ਼ਵਾਸਨ ਦਿੱਤਾ ਕਿ ਤੁਹਾਡੀ ਸੀਐਮ ਦੇ ਨਾਲ ਗੱਲਬਾਤ ਕਰਾ ਦਿੱਤੀ ਜਾਏਗੀ ਤਾਂ ਉਹ ਟਾਂਕੀ ਤੋਂ ਥੱਲੇ ਉਤਰੇ ਤੇ ਪਰ ਉਹਨਾਂ ਦੀ ਜਗ੍ਹਾ ਤੇ ਇੱਕ ਅਧਿਆਪਕ ਹੋਰ ਆ ਕੇ ਮਰਨ ਵਾਸਤੇ ਬੈਠ ਗਿਆ। ਸੋ ਇਹ ਹਾਲਾਤ ਨੇ, ਦੁਨੀਆ ਭਰ ਦੇ ਵਿੱਚ ਇਹ ਹਾਲਾਤ ਚੱਲ ਰਹੇ ਨੇ, ਪਰ ਅਸੀਂ ਗੱਲ ਕਰ ਰਹੇ ਹਾਂ ਖਾਸ ਕਿੱਥੇ ਆਪਣੇ ਜੀ ਪੰਜਾਬ ਦੀ। ਇਹ ਹਾਲਾਤ ਬਣੇ ਹੋਏ ਨੇ, ਪੜ੍ਹਾਈ ਕਰਨ ਤੋਂ ਬਾਅਦ ਵੀ ਇਸ ਪੱਧਰ ਤੇ ਸਟਰਗਲ ਕਰਨਾ ਪੈਂਦਾ ਕਿ ਮਰਨ ਦੀਆਂ ਧਮਕੀਆਂ ਦੇਣੀਆਂ ਪੈਂਦੀਆਂ ਤਾਂ ਕਿਤੇ ਜਾ ਕੇ ਰੁਜ਼ਗਾਰ ਦਾ ਬਣਦਾ ਆ। ਤੋ ਇਸ ਤੋਂ ਅੱਗੇ ਜਦੋਂ ਅਸੀਂ ਮਾਈਗ੍ਰੇਟ ਕਰਦੇ ਹਾਂ, ਇੱਕ ਪ੍ਰਵਾਸ ਕਰਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਆ ਤੇ ਬਹੁਤ ਦੋ ਨੰਬਰ ਦੇ ਵਿੱਚ ਜਿਹਨੂੰ ਆਖ ਦਿੰਦੇ ਆ ਹਰ ਹਿੱਲੇ ਵਸੀਲੇ ਕਰਦੇ ਹਾਂ। ਜੇਕਰ ਅਸੀਂ ਲੀਗਲ ਤਰੀਕੇ ਨਾਲ ਦੂਜੇ ਪਾਸੇ ਨਹੀਂ ਪਹੁੰਚ ਪਾਉਂਦੇ ਕਿਸੇ ਕੰਟਰੀ ਤਾਂ ਅਸੀਂ ਦੋ ਨੰਬਰ ਦੇ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ। ਤੇ ਇਸੇ ਤਰ੍ਹਾਂ ਇੱਕ ਖਬਰ ਆ ਰਹੀ ਹੈ ਕਿ ਜਾਅਲੀ ਪਾਸਪੋਰਟ ਲੈ ਕੇ ਅਮਰੀਕਾ ਦੇ ਵਾਸ਼ਿੰਗਟਨ ਹਵਾਈ ਅੱਡੇ ਤੇ ਕੁਝ ਇੱਕ ਭਾਰਤੀ ਨਾਗਰਿਕ ਨੂੰ ਦੇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ 28 ਸਾਲਾਂ ਭਾਰਤੀ ਕੋਲ ਜਰਮਨੀ ਦਾ ਫਰਜ਼ੀ ਪਾਸਪੋਰਟ ਸੀ। ਜਦੋਂ ਘਾਨਾ ਤੋਂ ਸੋਮਵਾਰ ਨੂੰ ਵਾਸ਼ਿੰਗਟਨ ਦੇ ਕੌਮਾਂਤਰੀ ਹਵਾਈ ਅੱਡੇ ਤੇ ਪੁੱਜੇ ਤਾਂ ਇਸ ਸ਼ਖਸ ਦੇ ਪਾਸਪੋਰਟ ਨੂੰ ਜਾਂਚ ਦੌਰਾਨ ਜਾਅਲੀ ਪਾਇਆ ਗਿਆ। ਉਹਨੀ ਨਾਮ ਤਾਂ ਨਸ਼ਰ ਨਹੀਂ ਕੀਤਾ ਪਰ ਉਹਨਾਂ ਨੂੰ ਉੱਥੋਂ ਹੀ ਭਾਰਤ ਦੇ ਲਈ ਰਵਾਨਾ ਕਰ ਦਿੱਤਾ ਜਾਏਗਾ। ਤੇ ਖਬਰ ਦੇ ਵਿੱਚ ਹਵਾਲਾ ਦਿੰਦੇ ਨੇ, ਕਹਿੰਦੇ ਪਿਛਲੇ ਸਾਲ ਅਮਰੀਕਾ 'ਚ ਪ੍ਰਵੇਸ਼ ਦੇ 328 ਟਿਕਾਣਿਆਂ ਤੋਂ ਰੋਜ਼ਾਨਾ ਔਸਤਨ 16 ਲੋਕ ਜਾਅਲੀ ਦਸਤਾਵੇਜ਼ਾਂ ਨਾਲ ਫੜੇ ਜਾਂਦੇ ਨੇ। ਇਸ ਤੋਂ ਅੱਗੇ ਜਿਹੜੀ ਗੱਲਬਾਤ ਕਰ ਰਹੇ ਸੀਗੇ ਕਿ ਆਪਾਂ ਸਾਊਦੀ ਅਰਬ ਦੀ ਜਿਹੜਾ ਤੇਲ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਆ, ਸਾਊਦੀ ਅਰਬ ਦੀ ਇੰਟੈਲੀਜੈਂਸ ਨੂੰ ਕੁਛ ਸਬੂਤ ਮਿਲੇ ਕਿ ਹਮਲਾ ਇਰਾਨ ਵੱਲੋਂ ਕੀਤਾ ਗਿਆ ਆ। ਡਰੋਨ ਜਿਹੜੇ 28 ਡਰੋਨਾਂ ਦੁਆਰਾ ਹਮਲਾ ਕੀਤਾ ਗਿਆ ਸੀ, ਉਹਨਾਂ ਦਾ ਕਹਿਣਾ ਕਿ ਇੱਕੋ ਹੀ ਦਿਸ਼ਾ ਤੋਂ ਆਇਆ। ਸੋ ਉਹਨਾਂ ਦਾ ਮੰਨਣਾ ਕਿ ਇਸ ਤੋਂ ਪਹਿਲਾਂ ਇਰਾਨ ਦੇ ਅਫੀਸ਼ਲਸ ਨੇ ਗੱਲ ਨੂੰ ਇਨਕਾਰ ਦਿੱਤਾ ਸੀਗਾ, ਪਰ ਹਜੇ ਵੀ ਸਾਊਦੀ ਅਰਬ ਦੇ ਇੰਟੈਲੀਜੈਂਸ ਨੇ ਇਹ ਦਾਅਵਾ ਕੀਤਾ ਕਿ ਸਾਡੇ ਕੋਲ ਸਬੂਤ ਨੇ। ਤੇ ਇਸ ਤੋਂ ਬਾਅਦ ਅਮਰੀਕਾ ਨਾਲ ਵਿੱਚ ਪੈ ਕੇ ਗੱਲਬਾਤ ਕਰਨ ਦੇ ਅੱਗੇ ਸਾਰ ਆ ਰਹੇ ਨੇ। ਸੋ ਦੋਸਤੋ, ਇਹ ਸਨ ਕੁਛ ਕੁ ਮੁੱਖ ਖਬਰਾਂ ਤੇ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਪਹਿਲਾਂ ਜੋ ਅੱਜ ਗੱਲਬਾਤ ਹੋਈ ਪੰਜਾਬੀ ਦੇ ਸੰਦਰਭ ਦੇ ਵਿੱਚ, ਜੋ ਘਟਨਾਕ੍ਰਮ ਵਾਪਰਿਆ, ਸੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਨਫ਼ਰਤ ਕਰਨੀ ਜਾਂ ਦੂਜੇ ਲੋਕਾਂ ਨੂੰ ਨਫ਼ਰਤ ਕਰਨੀ। ਸੋ ਸਾਡਾ ਖਾਸ ਕਰਕੇ ਪੰਜਾਬੀਆਂ ਦਾ, ਸਿੱਖਾਂ ਦਾ ਤਾਂ ਸਿਧਾਂਤ ਇਹੀ ਹੈ ਕਿ ਅਨੇਕਤਾ ਦੇ ਵਿੱਚ ਅਸੀਂ ਏਕਤਾ ਦੇਖਣੀ ਆ, ਡਾਇਵਰਸਿਟੀ, ਜੋ ਵਿਭਿੰਨਤਾ ਵਿੱਚ ਖੂਬਸੂਰਤੀ ਆ ਉਹ ਕਿਤੇ ਵੀ ਨਹੀਂ। ਸੋ ਜਿੱਦਾਂ ਕਿ ਹੁਣ ਸਾਡੇ ਨਾਲ ਅਮੈਰੀਕਾ ਤੋਂ ਗੁਰਿੰਦਰ ਭਾਈ ਉਹ ਸਿੰਘ ਜੀ ਹੁਣੇ ਜੁੜੇ ਸੀ, ਉਹ ਕਹਿ ਰਹੇ ਕਿ ਪਾਰਕ 'ਚ ਬੈਠੇ ਪ੍ਰੋਗਰਾਮ ਸੁਣ ਰਹੇ ਆ, ਤੇ ਜੇਕਰ ਉਹਨਾਂ ਦੀ ਪਾਰਕ ਦੇ ਵਿੱਚ ਇੱਕੋ ਤਰ੍ਹਾਂ ਦੇ ਫੁੱਲ ਹੋਣਗੇ, ਮੈਨੂੰ ਨਹੀਂ ਲੱਗਦਾ ਕਿ ਬਹੁਤਾ ਚਿਰ ਉਹਨੂੰ ਇੰਜੋਏ ਕਰ ਸਕਣਗੇ ਨਾ। ਵੱਖੋ ਵੱਖ ਤਰ੍ਹਾਂ ਦੇ ਫੁੱਲ ਹੋਣਗੇ ਤਾਂ ਬਹੁਤਾ ਚਿਰ ਅਸੀਂ ਉਸ ਬਾਰੇ ਗੱਲਬਾਤ ਕਰ ਸਕਦੇ ਹਾਂ, ਉਹਦੀ ਖੂਬਸੂਰਤੀ ਮਾਣ ਸਕਦੇ ਹਾਂ। ਸੋ ਇਹ ਚੀਜ਼ ਨੂੰ ਲੈ ਕੇ ਚੱਲਣਾ, ਜੇਕਰ ਕਿਤੇ ਪੰਜਾਬੀ ਵੀ ਪਾਵਰ ਦੇ ਵਿੱਚ ਆਉਂਦੀ ਆ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦੂਜੀਆਂ ਬੋਲੀਆਂ ਨੂੰ ਖਤਮ ਕਰਨਾ ਆ, ਹੈ ਨਾ। ਜੇਕਰ ਅਸੀਂ ਨਾ ਪੰਜਾਬੀ ਦਾ ਸਮਰਥਨ ਕਰ ਰਹੇ ਹਾਂ, ਜੋ ਕਿ ਸਾਡਾ ਫਰਜ਼ ਵੀ ਬਣਦਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਹੋਰ ਬੋਲੀ ਦਾ ਨਿਰਾਦਰ ਕਰ ਰਹੇ ਹਾਂ ਜਿਹੜੀ, ਜਾਂ ਫਿਰ ਜਿਹੜਾ ਸਾਡਾ ਇਹ ਇਤਰਾਜ਼ ਆ ਜਾਂ ਲੜਾਈ ਆ ਕੋਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੁੰਦੀ ਆ, ਇਹ ਸਟੇਟ ਜੋ ਕਿ ਨਾ ਵੱਖ ਵੱਖ ਖਿੱਤਿਆਂ ਦੇ ਸੁਮੇਲਣਾ ਬਣਦਾ ਉਸ ਨਾਲ ਆ। ਤੇ ਹਰ ਕੋਈ ਸੋਚਦਾ ਕਿ ਅਸੀਂ ਯੋਗਦਾਨ ਪਾਉਣਾ ਕਿੱਦਾਂ ਆ। ਬਹੁਤ ਸਰੋਤੇ ਹੋਣਗੇ ਕਿ ਸੋਚਦੇ ਕਿ ਅਸੀਂ ਯੋਗਦਾਨ ਬਾਹਰ ਬੈਠੇ ਹਾਂ, ਕਿ ਬਾਹਰ ਬੈਠ ਕੇ ਅਸੀਂ ਕਿੱਦਾਂ ਯੋਗਦਾਨ ਪਾ ਸਕਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਚਲੋ ਵੱਖੋ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਾਂ ਜਥੇਬੰਦੀਆਂ ਵੱਲੋਂ ਰੋਸ ਕੀਤਾ ਗਿਆ, ਵਿਰੋਧ ਕੀਤਾ ਗਿਆ। ਸੋ ਮੇਰੇ ਨਜ਼ਰੀਏ, ਮੇਰੇ ਮਨ ਨੂੰ ਤਾਂ ਬਹੁਤ ਸੌਖਾ ਤਰੀਕਾ ਆ ਪੰਜਾਬੀ ਨੂੰ, ਜੇਕਰ ਉਹ ਕਹਿੰਦੇ ਕਿ ਦੋ ਸਾਲਾਂ 'ਚ ਬੇਸ਼ੱਕ ਬਾਅਦ ਵਿੱਚ ਮਾਫ਼ੀਆਂ ਮੰਗ ਲਈਆਂ, ਚੱਲਣ ਚੱਲ ਪਿਆ ਆ, ਪਹਿਲਾਂ ਗੱਲ ਆਪਣੀ ਕਹਿ ਦਿਉ, ਔਨ ਰਿਕਾਰਡ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਮਾਫ਼ੀ ਮੰਗ ਲਓ, ਇਹ ਸੌਖਾ ਤਰੀਕਾ ਲੱਭ ਲਿਆ ਗਿਆ ਆ ਅਤੇ ਅੱਜ ਕੱਲ੍ਹ ਇਸਦਾ ਬਹੁਤ ਚੱਲਣਾ। ਪਰ ਜੇਕਰ ਉਹਨਾਂ ਦੀ ਚੈਲੇਂਜ ਨੂੰ ਅਸੀਂ ਲਈਏ ਵੀ, ਜੇਕਰ ਅਸੀਂ ਇਗਨੋਰ ਵੀ ਕਰੀਏ, ਪਰ ਅਸੀਂ ਇਗਨੋਰ ਨਹੀਂ ਕਰ ਸਕਦੇ, ਕਿਤੇ ਨਾ ਕਿਤੇ ਸਾਨੂੰ ਆਹ ਮਾਇੰਡ ਦੇ ਵਿੱਚ ਰੱਖ ਕੇ ਚੱਲਣਾ ਪੈਣਾ ਕਿ ਬਾਅਦ 'ਚੋਂ ਕਿਤੇ ਬਹੁਤ ਦੇਰ ਨਾ ਹੋ ਜਾਵੇ। ਸੌਖਾ ਤਰੀਕਾ ਇਹੀ ਆ ਕਿ ਤੁਸੀਂ ਘੱਟ ਤੋਂ ਘੱਟ ਜੇਕਰ ਵਿਦੇਸ਼ ਦੇ ਵਿੱਚ ਰਹਿੰਦੇ ਹੋ, ਪਰਿਵਾਰ ਦੇ ਵਿੱਚ ਪੰਜਾਬੀ ਬੋਲੋ। ਜੇਕਰ ਤੁਸੀਂ ਕਿਸੇ ਪੰਜਾਬੀ ਨੂੰ ਮਿਲਦੇ ਆ ਤਾਂ ਕੋਸ਼ਿਸ਼ ਕਰੋ ਕਿ ਉਸ ਨਾਲ ਵੀ ਪੰਜਾਬੀ 'ਚ ਹੀ ਗੱਲ ਕਰੋ। ਇਹ ਇਸ ਤੋਂ ਆਸਾਨ ਤਰੀਕਾ ਤੁਹਾਡਾ ਪੰਜਾਬੀ ਪ੍ਰਤੀ ਯੋਗਦਾਨ ਪਾਉਣ ਦਾ ਹੋਰ ਕੋਈ ਨਹੀਂ ਹੋ ਸਕਦਾ। ਸੋ ਜੇਕਰ ਕੋਸ਼ਿਸ਼ ਕਰੋ, ਇਸ 'ਚ ਮੈਂ ਹੋਰ ਐਡੀਸ਼ਨ ਕਰਨੀ ਚਾਹੂੰਗਾ, ਹੋਰ ਐਡ ਕਰਨਾ ਚਾਹਾਂਗਾ ਕਿ ਕੋਸ਼ਿਸ਼ ਕਰੋ ਚੰਗੀਆਂ ਕਿਤਾਬਾਂ ਪੜ੍ਹੋ। ਤੁਹਾਡੇ ਨਾਲ ਅਸੀਂ ਕਿਤਾਬਾਂ ਰੇਡੀਓ ਦੇ ਰਾਹੀਂ ਵੀ ਸਾਂਝੀਆਂ ਕਰਦੇ ਹਾਂ, ਤੁਸੀਂ ਖੁਦ ਵੀ ਪੜ੍ਹ ਸਕਦੇ ਹੋ। ਚੰਗੇ ਵਿਚਾਰਾਂ ਨਾਲ ਜੁੜੋ, ਚੰਗੇ ਪ੍ਰੋਗਰਾਮ ਸੁਣੋ, ਚੰਗੇ ਗੀਤ ਵੀ ਚੰਗੇ ਆਉਂਦੇ ਨੇ। ਇੱਦਾਂ ਨਹੀਂ ਗੱਲ ਕਿ ਜਿਹੜੇ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਨੇ ਉਹੀ ਨਹੀਂ, ਚੰਗੇ ਗੀਤ ਵੀ ਆਉਂਦੇ ਨੇ। ਜੇਕਰ ਤੁਹਾਡੇ ਵਿਚਾਰ ਚੰਗੇ ਬਣ ਗਏ ਤਾਂ ਫਿਰ ਤੁਸੀਂ ਉਸ ਚੈਲੰਜ ਜੋ ਕਿ ਉਹਨੇ 13 ਤਰੀਕ ਨੂੰ ਬੋਲਿਆ ਉਹਦਾ ਜਵਾਬ ਸਹੀ ਹੋਈ ਹੋਏਗਾ ਕਿ ਜੇਕਰ ਅਸੀਂ ਵਿਚਾਰਕ ਤੌਰ 'ਤੇ ਇੱਕ ਪੰਜਾਬੀ ਦੇ ਨਾਲ ਨਾਲ ਆਪਣਾ ਕਿਰਦਾਰ ਵੀ ਉੱਚਾ ਕਰ ਸਕੇ ਤਾਂ ਉਹ ਬਹੁਤ ਪਰਫੈਕਟ ਜਵਾਬ ਹੋਏਗਾ ਇਹਨਾਂ ਲੋਕਾਂ ਦੇ ਲਈ। ਸੋ ਦੋਸਤੋ, ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ, ਅਤੇ ਮੈਂ ਮਿਲਾਂਗਾ ਜੀ ਅਗਲੇ ਹਫ਼ਤੇ ਇਸੇ ਦਿਨ ਵੀਰਵਾਰ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ। ਚੱਲ ਪੈ ਮਲੈ ਤੀ ਬਾਣੇ, ਹੋ ਕੀ ਬਣੂ ਦੁਨੀਆ ਦਾ।